ਲਗਭਗ 11-12 ਵੋਟਾਂ ਦੇ ਵਿੱਚੋਂ ਸਾਰਿਆਂ ਨੇ ਤਿੰਨ ਤਿੰਨ ਚਾਰ ਚਾਰ ਪੈਨਲ ਤਾਂ ਵੇਖੇ ਹੋਣਗੇ। ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਅਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਆਪਣੇ ਨਿੱਜੀ ਹਿੱਤਾਂ ਦੇ ਲਈ ਇਹ ਲੋਕਾਂ ਦੇ ਨਾਲ ਖੇਡ ਜਾਂਦੇ ਨੇ, ਚਾਹੇ ਕਿਸਾਨੀ ਅੰਦੋਲਨ ਨੇ। ਲੋਕ ਬੜੇ ਸਿਆਣੇ ਕਰਤੇ ਨੇ, ਹੁਣ ਉਹ ਆਪਣੇ ਨਾਲ ਖੇਡਣ ਨਹੀਂ ਦਿੰਦੇ। ਉਹ ਜਾਣਦੇ ਨੇ ਕੁਝ ਪਿੰਡ ਪੰਜਾਬ ਵਿੱਚ ਇਦਾਂ ਦੇ ਸੀ ਜਿਨ੍ਹਾਂ ਨੇ ਇੱਕ ਵੀ ਲੀਡਰ ਆਪਣੇ ਪਿੰਡ ਵਿੱਚ ਵੜਨ ਨਹੀਂ ਦਿੱਤਾ। ਉਹ ਡਾਂਗ ਲੈ ਕੇ ਫਿਰਨੀ ਤੇ ਖੜਦੇ ਸੀ ਤੇ ਕਹਿੰਦੇ ਸੀ ਕਿ ਵੋਟ ਮੰਗਣ ਦੀ ਕੋਈ ਲੋੜ ਨਹੀਂ, ਤੁਸੀਂ ਉਹੀ ਹੋ ਜਿਹੜੇ ਕਿਸਾਨੀ ਅੰਦੋਲਨ ਵੇਲੇ ਕਿਸ ਤਰੀਕੇ ਦਾ ਤੁਸੀਂ ਸਟੈਂਡ ਲਿਆ ਸੀ, ਜਾਂ ਇਹ ਅੰਦੋਲਨ ਕਰਨਾ ਹੀ ਤੁਹਾਡੇ ਕਰਕੇ ਪਿਆ ਸੀ। ਉਦਾਹਰਣ ਦੇ ਤੌਰ ਤੇ ਬਹੁਤ ਪਿੰਡ ਪੰਜਾਬ ਦੇ ਇਦਾਂ ਦੇ ਰਹੇ ਜਿਨ੍ਹਾਂ ਨੇ ਬੜੀ ਸਿਆਣਪ ਤੋਂ ਕੰਮ ਲਿਆ। ਮੈਂ ਫੇਰ ਅਪੀਲ ਕਰਦਾ ਕਿ ਸਿਆਣਪ ਤੋਂ ਕੰਮ ਹੁਣ ਕੱਲ ਦਾ ਦਿਨ ਵੀ ਲੈ ਲਿਓ, ਕਿਉਂਕਿ ਕੱਲ ਉਹ ਦਿਨ ਹੈ ਜਿਸ ਦਿਨ ਸ਼ਰੀਕੇਬਾਜ਼ੀ ਜਾਂ ਭਾਈਚਾਰਕ ਸਾਂਝ ਤੋੜਨ ਦੀ ਹਰ ਕੋਸ਼ਿਸ਼ ਕੀਤੀ ਜਾਂਦੀ ਹੈ, ਖਾਸ ਕਰਕੇ ਉਹ ਹੌਟ ਸੀਟਾਂ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇਕਰ ਮੈਂ ਹੌਟ ਸੀਟਾਂ ਦੇ ਨਾਂ ਲਊਂਗਾ ਤਾਂ ਸ਼ਾਇਦ ਸਾਡੇ ਦਰਸ਼ਕਾਂ ਨੂੰ ਲੱਗੂਗਾ ਕਿ ਇਹ ਕਿਸੇ ਖਾਸ ਸੀਟ ਨੂੰ ਜਾਂ ਖਾਸ ਇਲਾਕੇ ਨੂੰ ਮੈਂ ਟਾਰਗੇਟ ਕਰ ਰਿਹਾ। ਨਹੀਂ, ਮੈਂ ਕਹਿੰਦਾ ਕਿ ਕੋਈ ਵੀ ਹੌਟ ਸੀਟ ਨਾ ਹੋਵੇ, ਅਮਨ ਸ਼ਾਂਤੀ ਨਾਲ ਪੰਜਾਬ ਵਿੱਚ ਵੋਟਾਂ ਹੋਣ ਅਤੇ ਜੋ ਅਗਲਾ ਮੁੱਖ ਮੰਤਰੀ ਆਵੇ ਉਹ ਪੰਜਾਬ ਦੀ ਭਲਾਈ ਲਈ ਕੰਮ ਕਰੇ। ਜੀ
ਜੀ ਜਸਵਿੰਦਰ ਜੀ, ਤੁਸੀਂ ਸਹੀ ਗੱਲ ਕਹੀ ਆ ਵੀ ਉਹ ਤੁਸੀਂ ਤਾਂ ਕੋਠੀਆਂ ਦੇ ਵਿੱਚ ਸੌਂ ਜਾਣਾ, ਜੋ ਆਸ ਵਿੱਚ ਲੜਾਈ ਹੈ ਹੋਣੀ ਆ ਉਹ ਉਮਰ ਭਰ ਭੁਗਤਣੀ ਪੈ ਜਾਣੀ ਆ। ਉਸ ਮਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਨੇ ਪੁੱਤ ਪਾਲੇ ਆ, ਕਹਿੰਦੇ ਆ ਵੀ ਪੁੱਤਾਂ ਕੋਲੋਂ ਕੋਈ ਇੱਥੇ ਵੀ ਕਹਿ ਰਹੇ ਹਨ, ਇਹ ਨਹੀਂ ਸੋਚਣਾ ਚਾਹੀਦਾ ਵੀ ਆਪਾਂ ਬੱਚੇ ਪੈਦਾ ਕੀਤੇ ਵੀ ਸਾਡੇ ਵਾਸਤੇ ਪੈਸੇ ਕਮਾਉਣਗੇ ਤਾਂ ਸਾਨੂੰ ਸੁੱਖ ਮਿਲੇਗਾ। ਅਤੇ ਕਹਿੰਦੇ ਵੀ ਪੁੱਤ ਜਨਮੇ ਆ, ਉਹਨਾਂ ਦਾ ਉਹਦੀ ਟੇਕਰ ਕਰਨੀ ਆ ਅਤੇ ਗਾਹਾਂ ਪੁੱਤਾਂ ਨੇ ਮਾਂ ਪਿਓ ਦੀ ਟੇਕਰ ਕਰਨੀ ਆ, ਇਹੀ ਆਸ ਹੁੰਦੀ ਆ। ਸੋ ਜਿਹੜੇ ਗਰੀਬ ਆ, ਕਈ ਕਹਿੰਦੇ ਯਾਰ ਗਰੀਬਾਂ ਦੇ ਬੱਚੇ ਬੜੇ ਆ, ਉਹ ਤਾਂ ਬੱਚੇ ਕਈ ਵਾਰੀ ਪੈਦਾ ਕਰ ਲੈਂਦੇ ਆ ਵੀ ਜਦੋਂ ਪਰਿਵਾਰ ਵੱਡਾ ਹੋਵੇ ਕਮਾ ਕੇ ਸ਼ਾਇਦ ਆਪਾਂ ਥੋੜ੍ਹਾ ਸੌਖੇ ਹੋ ਜਾਈਏ। ਸੋ ਸੌਖੇ ਹੋਣ ਦੇ ਲਈ ਕਿਸੇ ਹੋਰ ਦੇ ਹੀ ਖਾਤਰ ਸੌਖੇ ਨਾ ਹੋਏ, ਅਗਰ ਆਪਣਾ ਪਰਿਵਾਰ ਹੀ ਔਖਾ ਕਰ ਸਕੋ। ਸੋ ਵੋਟਾਂ ਪੈ ਜਾਣੀਆਂ, ਇਹਨਾਂ ਨੇ ਕਾਫੀ ਚਿਰਾਂ ਤੋਂ ਪ੍ਰੋਮਿਸ ਕਰਦੇ ਆ ਰਹੇ ਆ ਵੀ ਆਹ ਕਰਾਂਗੇ ਆਹ ਕਰਾਂਗੇ, ਤੁਹਾਡੇ ਸਾਹਮਣੇ ਆ ਕੀ ਕੁਝ ਹੋਇਆ। ਸੋ ਬਹੁਤ ਸਾਰੇ ਮਿੱਤਰ ਦੋਸਤ ਮੁੜ ਕੇ ਆਉਂਦੇ ਆ ਪੰਜਾਬ ਤੋਂ, ਪਿੰਡਾਂ ਤੋਂ ਮੁੜ ਕੇ ਆਉਂਦੇ ਆ, ਕਹਿੰਦੇ ਕੋਈ ਨਹੀਂ ਦਿਸਦਾ ਪਿੰਡਾਂ ਵਿੱਚ, ਬਜ਼ੁਰਗ ਹੀ ਰਹਿ ਗਏ ਹਨ, ਬੱਚੇ ਸਾਰੇ ਬਾਹਰ ਨੂੰ ਆ ਗਏ ਆ। ਕਹਿੰਦੇ 10 ਕੁ ਸਾਲ ਦਾ ਬੱਚਾ ਦਿਸਦਾ, ਉਸ ਤੋਂ ਬਾਅਦ ਜਾਂ ਜਿਹੜੇ 11-12 ਦੇ ਹੋ ਜਾਂਦੇ ਆ ਫੋਨਾਂ 'ਤੇ ਲੱਗੇ ਹੋਏ, ਜਾਂ ਘਰ ਨੂੰ ਵਾਪਸ ਨਹੀਂ ਆਉਂਦੇ, ਲੇਟ ਆਉਂਦੇ ਆ, ਅਤੇ ਜਿਹੜੇ ਬਾਕੀ ਦੇ ਆ ਜਦੋਂ 18-20 ਸਾਲ ਦੇ ਆ ਉਹ ਬਾਹਰ ਤੁਰੇ ਹੋਏ ਆ ਆਪਣੀ ਨਵੀਂ ਜ਼ਿੰਦਗੀ ਕੱਟਣ ਵਾਸਤੇ, ਅਤੇ ਕਿੱਲਾ ਕਿੱਲਾ ਵੇਚਣ ਲੱਗੇ ਹੋ ਵੀ ਸਾਡੇ ਵਾਸਤੇ ਕੁਝ ਨਾ ਕੁਝ ਬਣ ਜਾਵੇ, ਆਪਾਂ ਇੱਥੋਂ ਨਿਕਲੀਏ। ਸੋ ਰੇਸ ਲੱਗੀ ਪਈ ਆ ਪੰਜਾਬ ਦੇ ਵਿੱਚੋਂ ਨਿਕਲਣ ਦੀ, ਸ਼ਰਮ ਆਉਣੀ ਚਾਹੀਦੀ ਦੇਖਿਆ ਜਾਵੇ ਇਹਨਾਂ ਲੀਡਰਾਂ ਨੂੰ ਵੀ ਦੁਨੀਆ ਕਿੱਦਾਂ ਬਾਹਰ ਨੂੰ ਭੱਜਣ ਲੱਗੀ ਹੋਈ ਆ। ਸੋ ਸੋਚਣ ਵਾਲੀ ਗੱਲ ਹੈਗੀ ਆ ਵੀ ਅਸੀਂ ਕੀ ਪੰਜਾਬ ਵਾਸਤੇ ਕੀਤਾ, ਆਪਣੇ ਲੋਕਾਂ ਵਾਸਤੇ ਕੀਤਾ, ਜਿਹੜੇ ਸਾਰੇ ਭੱਜਣ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ। ਸੋ ਕਿਹੜੇ ਚੰਗੇ ਕੰਮ ਕੀਤੇ ਜਿਹੜੇ ਸਾਨੂੰ ਇਹ ਭਜਾ ਰਹੇ ਹਨ। ਐਜੂਕੇਸ਼ਨ ਸਿਸਟਮ ਦੇਖ ਲਓ, ਉਹ ਪ੍ਰਾਈਵੇਟ ਹੀ ਕਰ ਦਿੱਤਾ, ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਬੜੀ ਮੁਸ਼ਕਲ ਨਾਲ ਮਿਲਦੀ ਆ, ਨਾ ਸਹੂਲਤਾਂ ਮਿਲਦੀਆਂ, ਟੀਚਰਾਂ ਨੂੰ ਵੋਟਾਂ ਦੇ ਵੱਲ ਲਾਇਆ ਜਾਂਦਾ ਵੀ ਤੁਸੀਂ ਵੋਟਾਂ ਪਾਵੋ, ਅਤੇ ਪੜ੍ਹਾਵੇਗਾ ਕੌਣ ਬੱਚਿਆਂ ਨੂੰ, ਕੱਲ੍ਹ ਤਾਂ ਹੀ ਤਾਂ ਛੱਡ ਕੇ ਆਉਂਦੇ ਆ। ਸੋ ਹੁਣ ਵੀ ਸੁਧਰ ਜਾਓ, ਮੈਂ ਨਹੀਂ ਕਹਿੰਦਾ ਬਈ ਤੀਸਰੀ ਧਿਰ ਨੂੰ ਆਪਾਂ ਸਪੋਰਟ ਕਰਦੇ, ਚੌਥੀ ਨੂੰ ਕਰਦੇ ਹਾਂ, ਪਰ ਤੀਸਰੀ ਆਉਣੀ ਚਾਹੀਦੀ ਆ। ਆਪਾਂ ਦੋ ਦੇਖ ਲਈਆਂ, ਦੋ ਦੇਖ ਲਈਆਂ ਇੰਨੇ ਸਾਲਾਂ ਤੋਂ, ਆਹ ਤੀਸਰੇ ਨੂੰ ਮੌਕਾ ਦੇ ਦੇਵੋ, ਕੁਝ ਨਾ ਕੁਝ ਕਰਨਗੇ। ਸਾਡੀ ਆਫ ਏਅਰ ਵੀ ਗੱਲ ਹੁੰਦੀ ਸੀ ਵੀ ਜੇ ਬੰਦਾ ਬੋਲਿਆ ਤਾਂ ਭਗਵੰਤ ਮਾਨ ਹੀ ਬੋਲਿਆ
ਜੀ।
ਸਾਡੇ ਕਿਸਾਨੀ ਅੰਦੋਲਨ ਵਿੱਚ ਕਨਵਰ ਗਰੇਵਾਲ ਅਤੇ ਥੋੜ੍ਹੇ ਜਿਹੇ ਹੋਰ ਸਿੰਗਰ ਜਿਹੜੇ ਉੱਥੇ ਰਹੇ ਆ, ਬਾਕੀ ਦਾ ਮੂੰਹ ਦਿਖਾ ਕੇ ਆ ਗਏ, ਸਟੇਜਾਂ ਲਾਈਆਂ, ਉਹਨਾਂ ਨੇ ਪੈਸੇ ਕਮਾਏ ਆ। ਇੱਕ ਕਨਵਰ ਗਰੇਵਾਲ ਹੋਇਆ, ਦੋ ਚਾਰ ਹੋਰ ਸਿੰਗਰ ਹੋਏ ਜਿਹੜੇ ਉੱਥੇ ਡਟੇ ਰਹੇ ਆ। ਦੀਪ ਸਿੱਧੂ ਹੋਇਆ, ਲੱਖਾ ਹੋਇਆ, ਇਹ ਥੋੜ੍ਹੀ ਜਿਹੀ ਦੁਨੀਆ ਹੈਗੀ ਜਿਹਨਾਂ ਨੇ ਜਾਗਰਤ ਰੱਖਿਆ। ਐਂਟਰਟੇਨਮੈਂਟ ਦੇ ਕੇ ਕਨਵਰ ਗਰੇਵਾਲ ਨੇ ਗੀਤ ਸੁਣਾ ਕੇ ਲੋਕਾਂ ਨੂੰ ਬੰਨੀ ਰੱਖਿਆ ਵੀ ਜਾਇਓ ਨਾ, ਵੀ ਆਪਾਂ ਇਸ ਫਤਿਹ ਦੇ ਮੋਰਚੇ ਵਿੱਚ ਖੜ੍ਹੇ ਹਾਂ, ਆਪਾਂ ਆਪਣੀ ਜਿੱਤ ਪ੍ਰਾਪਤ ਕਰਨ ਲਈ ਖੜ੍ਹੇ ਹਾਂ। ਸੋ ਉਹਨਾਂ ਦੀ ਵੀ ਸਪੋਰਟ ਬਣਦੀ, ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ, ਕੋਈ ਚੰਗਾ ਕੰਮ ਕਰਦਾ। ਸੋ ਮੈਂ ਭਗਵੰਤ ਮਾਨ ਨੂੰ ਇਹ ਨਹੀਂ ਕਹਿ ਰਿਹਾ ਵੀ ਆਪਾਂ ਉਹਨੂੰ ਕਹਿੰਦੇ ਵੀ ਤੁਸੀਂ ਸਾਰੇ ਉਹਨੂੰ ਵੋਟਾਂ ਪਾਵੋ, ਪਰ ਆਪਾਂ ਇਹ ਕਹਿ ਰਹੇ ਹਾਂ ਵੀ ਜੇ ਤੀਸਰੀ ਧਿਰ ਨੂੰ ਚਾਂਸ ਦੇ ਦਊਂਗੇ ਤੀਸਰਿਆਂ ਨੂੰ, ਸ਼ਾਇਦ ਉਹ ਕੁਝ ਨਾ ਕੁਝ ਕਰਨ, ਨਹੀਂ ਤਾਂ ਸਾਡੇ ਕੋਲ ਮੌਕਾ ਹੈਗਾ ਇੱਕ ਆਈ ਦੂਸਰੀ ਤੀਸਰੀ ਨੂੰ ਵੀ ਤੁਸੀਂ ਨਾ ਕਰ ਸਕਦੇ ਅਗਲੀ ਵਾਰੀ, ਪਰ ਮੌਕਾ ਤਾਂ ਦੇਣਾ ਚਾਹੀਦਾ ਨਾ।
ਜੀ ਬਿਲਕੁਲ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ। ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਜਿਹੜੇ ਸਾਡੇ NRI ਵੀਰ ਨੇ ਉਹ ਪੰਜਾਬ ਆਉਂਦੇ ਨੇ ਤੇ ਪੰਜਾਬ ਆ ਕੇ ਵੇਖਦੇ ਕੀ ਹੈ ਕਿ ਇਹ ਪੰਜਾਬ ਨੌਜਵਾਨਾਂ ਦਾ ਕਿਸੇ ਵਕਤ ਵਸਦਾ ਹੁੰਦਾ ਸੀ। ਇੱਥੇ ਉਹ ਦੇਹਾਂ ਸੀ ਜੋ ਕਬੱਡੀ ਦੇ ਗਰਾਊਂਡ ਵਿੱਚ, ਇਹ ਉਹ ਦੇਹਾਂ ਸੀ ਜੋ ਆਰਮੀ ਦੇ ਵਿੱਚ, ਜੋ ਖੇਤਾਂ ਦੇ ਵਿੱਚ ਐਂ ਕਹਿ ਲਓ ਕਿ ਖੂਨ ਪਸੀਨਾ ਇੱਕ ਕਰਦੀਆਂ ਦਿਸਦੀਆਂ ਸੀ। ਤੇ ਇੰਨਾ ਕੰਮ ਕਰਨ ਵਾਲੇ ਪੰਜਾਬੀ ਜਿਨ੍ਹਾਂ ਦੀ ਮਿਹਨਤ ਦਾ ਮੁੱਲ ਕੌਡੀ ਨਹੀਂ ਪਿਆ, ਜਾਂ ਕਹਿ ਦਈਏ ਕਿ ਇਹਨਾਂ ਦੀ ਮਿਹਨਤ ਦਾ ਮੁੱਲ ਪੰਜਾਬ ਦੀ ਸਰਕਾਰ ਨੇ ਕੌਡੀ ਨਹੀਂ ਪਾਇਆ, ਭਾਰਤ ਦੀ ਸਰਕਾਰ ਨੇ ਇਹਨਾਂ ਦਾ ਮੁੱਲ ਕੌਡੀ ਨਹੀਂ ਪਾਇਆ। ਅਸੀਂ ਕੋਈ ਸ਼ੌਂਕ ਨੂੰ ਥੋੜ੍ਹਾ ਏਅਰਪੋਰਟ ਬੰਨੀ ਮੂੰਹ ਕੀਤੇ ਨੇ, ਅਸੀਂ ਸ਼ੌਂਕ ਨੂੰ ਥੋੜ੍ਹਾ ਕੋਈ ਆਤਮ ਹੱਤਿਆ ਕਰ ਰਹੇ ਹਾਂ, ਅਸੀਂ ਸ਼ੌਂਕ ਨੂੰ ਥੋੜ੍ਹਾ ਕੋਈ ਨਸ਼ੇ ਕਰ ਰਹੇ ਹਾਂ, ਕਿਤੇ ਨਾ ਕਿਤੇ ਮਜਬੂਰੀਆਂ ਬਣ ਜਾਂਦੀਆਂ ਨੇ। ਅਤੇ ਜੋ ਉਹਨਾਂ ਮਜਬੂਰੀਆਂ ਦਾ ਹੱਲ ਕੱਢ ਲੈਂਦਾ ਉਹ ਪ੍ਰਵਾਸ ਕਰ ਜਾਂਦਾ, ਜਿਹਨੂੰ ਹੱਲ ਨਹੀਂ ਥਿਉਂਦਾ ਅਤੇ ਉਹ ਫਿਰ ਨਿਰਾਸ਼ ਹੋ ਕੇ ਕੁਝ ਗਲਤ ਕਰ ਲੈਂਦਾ। ਤੁਸੀਂ ਕਿਹਾ ਕਿ 10 ਸਾਲਾਂ ਦੇ ਬੱਚੇ ਹੀ ਦਿਸਦੇ ਨੇ, ਉਸ ਤੋਂ ਬਾਅਦ ਦਿਸੀਏ ਵੀ ਕਿਉਂ? ਮੇਰਾ ਇੱਕ ਸਵਾਲ ਹੈ ਕਿ ਦਿਸੀਏ ਵੀ ਕਿਉਂ? ਅਸੀਂ ਇੱਥੇ ਕਿਉਂ ਭੁੱਖੇ ਮਰਨ ਦੇ ਲਈ ਅਸੀਂ ਦਿਸੀਏ ਇੱਥੇ? ਕਿਉਂਕਿ ਇਸ ਧਰਤੀ ਨੇ ਹੁਣ ਤੀਕਰ ਸਿਉਣਾ ਪੈਦਾ ਕੀਤਾ ਸੀ, ਹੁਣ ਇਹ ਧਰਤੀ ਬੰਜਰ ਨਹੀਂ ਹੋਈ, ਇੱਥੇ ਬੀਜਣ ਵਾਲੇ ਲੋਕ ਕੋਈ ਬੁੱਢੇ ਨਹੀਂ ਹੋਏ, ਅਸਲ ਵਿੱਚ ਇਹਦੀ ਕਦਰ ਪਾਉਣ ਵਾਲੇ ਲੋਕ ਬੇਈਮਾਨ ਹੋ ਗਏ ਨੇ। ਮੈਂ ਇੱਕ ਕਵਿਤਾ ਦੇ ਵਿੱਚ ਲਿਖਿਆ ਸੀ ਕਿ ਇੱਕ ਬੁੱਢੀ ਮਾਂ ਨਾ, ਉਹਦੇ ਕੋਲ ਕੋਈ ਤੁਹਾਡੇ ਵਰਗਾ NRI ਵੀਰ ਆ ਕੇ ਕਹਿੰਦਾ ਕਿ ਤੁਹਾਡੇ ਦੋ ਮੁੰਡੇ ਸੀ ਅਤੇ ਮਾਂ ਇਕੱਲੀ ਘਰੇ ਬੈਠੀ ਆ, ਦੋਨਾਂ 'ਚੋਂ ਦਿਸਦਾ ਕੋਈ ਨਹੀਂ। ਉਹ ਕਹਿੰਦੀ ਪੁੱਤ ਵੱਡਾ ਮੁੰਡਾ ਮੇਰਾ ਬਾਹਰ ਜਾਣ ਲਈ ਬੈਗ ਲੈਣ ਗਿਆ, ਵੱਡਾ ਮੁੰਡਾ ਪੁੱਤ ਮੇਰਾ ਬਾਹਰ ਜਾਣ ਲਈ ਬੈਗ ਲੈਣ ਗਿਆ ਅਤੇ ਛੋਟਾ ਪੁੱਤ ਹੁਣੇ ਮੇਰੇ ਤੋਂ ਪੈਸੇ ਖੋਹ ਕੇ ਸਮੈਕ ਲੈਣ ਲਈ ਗਿਆ। ਸਾਡੇ ਕੋਲ ਤਾਂ ਆਹੀ ਦੋ ਕੰਮ ਰਹਿ ਗਏ ਨੇ, ਇੱਕ ਤਾਂ ਬਾਹਰ ਦੇ ਲਈ ਅਸੀਂ ਬੈਗ ਖਰੀਦਦੇ ਹਾਂ, ਅਤੇ ਜੇ ਕਿਸੇ ਨੂੰ ਇਹ ਐਂ ਕਹਿ ਲਓ ਕਿ ਇਹ ਪਤਾ ਸਹੀ ਨਹੀਂ ਪੈਂਦਾ, ਉਹਦੇ ਬਾਹਰ ਵਾਲੀ ਗੇਮ ਉਹਨੂੰ ਫਿੱਟ ਨਹੀਂ ਹੁੰਦੀ, ਜਾਂ ਉਹਦੇ 'ਚ ਬੈਂਡ ਨਹੀਂ ਆਉਂਦੇ, ਪੜ੍ਹਾਈ ਨਹੀਂ ਕਰ ਪਾਉਂਦਾ, ਮਾੜੇ ਏਜੰਟਾਂ ਦੇ ਧੱਕੇ ਚੜ੍ਹ ਜਾਂਦਾ, ਤਾਂ ਫਿਰ ਜਿਹੜਾ ਛੋਟਾ ਰਹਿੰਦਾ ਉਹ ਸਮੈਕ ਲੈਣ ਜਾਂਦਾ। ਹਾਲਾਤ ਨੇ ਪੰਜਾਬ ਦੇ ਇਹ, ਮੈਂ ਕੋਈ ਨੈਗੇਟਿਵ ਨਹੀਂ ਹੋ ਰਿਹਾ। ਜੇ ਤੁਸੀਂ ਬਹੁਤ ਮੇਰੇ ਤੋਂ ਪੋਜ਼ਿਟਿਵ ਸੁਣਨਾ ਚਾਹੁੰਦੇ ਹੋ ਤਾਂ ਮੈਂ ਬਹੁਤ ਝੂਠ ਮਾਰ ਦਿੰਦਾ ਕਿ ਇਹ ਰੰਗਲਾ ਪੰਜਾਬ ਹੈ, ਮੈਂ ਕਹਿ ਦਿੰਦਾ, ਮੈਂ ਅੱਜ ਵੀ ਕਹਿੰਦਾ ਪੰਜਾਬ ਰੰਗਲਾ, ਲੋਕ ਵੀ ਰੰਗਲੇ ਨੇ, ਪਰ ਇੱਥੋਂ ਦੇ ਜਿਹੜੇ ਲੀਡਰ ਨੇ ਉਹ ਬਲੈਕ ਐਂਡ ਵਾਈਟ ਹੋ ਗਏ ਨੇ, ਉਹਨਾਂ ਦੀਆਂ ਜਿਹੜੀਆਂ ਸੋਚਾਂ ਹੈ ਉਹ ਖੂਨ ਤੋਂ ਵੀ ਐਂ ਕਹਿੰਦੇ ਫਿੱਕੀਆਂ ਪੈ ਗਈਆਂ ਨੇ, ਪਾਣੀ ਤੋਂ ਵੀ ਫਿੱਕੀਆਂ ਪੈ ਗਈਆਂ ਨੇ, ਉਹਨਾਂ ਦਾ ਖੂਨ ਸਫੈਦ ਹੋ ਗਿਆ, ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਖੂਨ ਸਫੈਦ ਹੋ ਗਿਆ, ਸਾਰੇ ਨਾਤੇ ਉਹਨੇ ਪੰਜਾਬੀਆਂ ਨਾਲੋਂ ਵੀ ਤੋੜਨੇ ਨੇ, ਪੰਜਾਬ ਨਾਲੋਂ ਵੀ ਤੋੜਨੇ ਨੇ। ਜੇ ਅਸੀਂ ਚਾਹੁੰਦੇ ਹਾਂ ਪੰਜਾਬ ਦੀ ਤਰੱਕੀ ਤਾਂ ਉਹਦੇ ਵਿੱਚ ਤੁਹਾਡੇ ਵਾਲੀ ਗੱਲ ਬਿਲਕੁਲ ਸਹੀ ਹੈ, ਅਸੀਂ ਕੋਈ ਤੀਸਰੀ ਪਾਰਟੀ ਜੇ ਭਗਵੰਤ ਮਾਨ ਦਾ ਅਸੀਂ ਨਾਂ ਲੈਂਦੇ ਹਾਂ, ਸਾਡੀ ਕੋਈ ਨਾ ਰਿਸ਼ਤੇਦਾਰੀ ਨਹੀਂ, ਸਾਨੂੰ ਉਹ ਜਾਣਦਾ ਨਹੀਂ, ਉਹ ਮੈਨੂੰ ਕਦੇ ਵੀ ਮਿਲਿਆ ਨਹੀਂ ਹੋਣਾ, ਸ਼ਾਇਦ ਸ਼ਾਇਦ ਤੁਹਾਨੂੰ ਕਦੇ ਮਿਲਿਆ ਹੋਵੇ, ਮੈਨੂੰ ਉਹ ਕਦੇ ਨਹੀਂ ਮਿਲਿਆ। ਪਰ ਮੈਂ ਵੀ ਕਹਿੰਦਾ ਕਿ ਬਦਲਾਅ ਲੈ ਕੇ ਆਓ ਦੋਸਤੋ, ਜੇਕਰ ਅਸੀਂ ਦੋਵਾਂ ਤੋਂ ਹੁਣ ਤੱਕ ਡੰਡੇ ਖਾਧੇ ਨੇ, ਜੇ ਅਸੀਂ ਤੀਸਰਾ ਸਾਡਾ ਚੰਗਾ ਨਾ ਕਰੂ, ਘੱਟੋ ਘੱਟ ਉਹਨੂੰ ਡੰਡੇ ਮਾਰਨ ਦਾ ਬਲ ਤਾਂ ਨਹੀਂ ਇਹਨਾਂ ਜਿੰਨਾ ਹੋਊ। ਤੁਸੀਂ ਸਾਰੇ ਇਹ ਗੱਲ ਕਹਿੰਦੇ ਹੋ ਕਿ ਪੰਜਾਬ ਨੂੰ ਇਹਨਾਂ ਨੇ ਲੁੱਟਿਆ ਜੀ, ਦੋ ਪਾਰਟੀਆਂ ਨੇ, ਇੱਕ ਖੇਤਰੀ ਤੇ ਇੱਕ ਰਾਸ਼ਟਰੀ, ਤੇ ਤੀਸਰੀ ਵੀ ਤੁਸੀਂ ਮੰਨਦੇ ਹੋ ਕਿ ਲੁੱਟਦੀ ਹੈ ਜਾਂ ਲੁੱਟੂਗੀ ਆ ਕੇ। ਚਲੋ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਂਦਾ, ਮੈਂ ਕੋਈ ਸਪੋਰਟ ਨਹੀਂ ਕਰਦਾ, ਵੋਟ ਤੁਹਾਡੀ ਜਿੱਥੇ ਤੁਹਾਡਾ ਜੀ ਕਰੇ ਪਾਓ, ਪਰ ਮੈਂ ਕਹਿੰਦਾ ਜੇਕਰ ਪਹਿਲੀ ਨੂੰ ਲੁੱਟਣਾ ਆਉਂਦਾ 1 ਕਰੋੜ, ਦੂਜੀ ਨੂੰ ਲੁੱਟਣਾ ਆਉਂਦਾ 2 ਕਰੋੜ, ਤੀਜੀ ਨਵੀਂ ਆ ਦੋਸਤੋ, ਉਹਨੂੰ ਲੁੱਟਣ ਦਾ ਵੱਲ ਵੀ ਘੱਟ ਹੋਊਗਾ, ਘੱਟੋ ਘੱਟ ਜੇ ਤੁਹਾਡਾ ਫਾਇਦਾ ਨਹੀਂ ਹੋਊਗਾ ਤਾਂ ਤੁਹਾਡਾ ਨੁਕਸਾਨ ਵੀ ਘੱਟ ਹੋਊਗਾ, ਤੁਹਾਡੀ ਲੁੱਟ ਵੀ ਉਸ ਕਦਰ ਨਹੀਂ ਕਰ ਸਕਣਗੇ ਜਿਸ ਕਦਰ ਇਹ ਕਰਦੇ ਨੇ, ਕਿਉਂਕਿ ਇਹਨਾਂ ਕੋਲ ਤਾਂ ਤਜਰਬਾ ਹੀ ਬੜਾ ਹੋ ਗਿਆ ਨਾ ਜੀ, ਇਹਨਾਂ ਨੂੰ ਤਾਂ ਐਂ ਕਹਿ ਲਓ ਕਿ ਇਹਨਾਂ ਚੀਜ਼ਾਂ ਦੇ ਵਿੱਚ ਹੰਢ ਕੇ ਇਹਨਾਂ ਦੀਆਂ ਜਿਹੜੀਆਂ ਕਾਲੀਆਂ ਦਾੜੀਆਂ ਤੋਂ ਚਿੱਟੀਆਂ ਦਾੜੀਆਂ ਹੋ ਗਈਆਂ ਨੇ, ਇਹਨਾਂ ਨੂੰ ਵੱਲ ਇੰਨਾ ਆ ਗਿਆ ਕਿ ਇਹਨਾਂ ਨੂੰ ਰੋਕਣਾ ਹੁਣ ਅਸੰਭਵ ਹੋ ਗਿਆ। ਤੁਸੀਂ ਕਿਸੇ ਤੀਸਰੇ ਨੂੰ ਲੈ ਕੇ ਆਓ, ਜੇਕਰ ਤੁਸੀਂ ਚਾਹੁੰਦੇ ਹੋ ਕਿ ਆਮ ਆਦਮੀ ਪਾਰਟੀ ਨਹੀਂ ਚੰਗੀ, ਤੁਸੀਂ ਪੰਜਾਬ ਦੇ ਵਿੱਚੋਂ ਤੀਸਰੀ ਧਿਰ ਖੜੀ ਕਰ ਦਿਓ ਪੂਰੀ ਦੀ ਪੂਰੀ, ਅਸੀਂ ਉਹਦੇ ਹੱਕ 'ਚ ਵੀ ਇਹੀ ਬੋਲਾਂਗੇ, ਅਸੀਂ ਕਹਾਂਗੇ ਕਿ ਇਹਨਾਂ ਨੂੰ ਜਿਤਾਓ ਭਾਈ। ਪਰ ਜੇਕਰ ਤੁਸੀਂ ਪੰਜਾਬ ਵਿੱਚੋਂ ਤੀਸਰੀ ਧਿਰ ਨਹੀਂ ਖੜੀ ਕੀਤੀ, ਮੈਂ ਪੰਜਾਬੀਆਂ ਦੀ ਇਸ ਸੋਚ ਉੱਤੇ ਕਿਤੇ ਨਾ ਕਿਤੇ ਖੁਸ਼ ਵੀ ਹੁੰਦਾ, ਕਿਤੇ ਨਾ ਕਿਤੇ ਨਿਰਾਸ਼ ਵੀ ਹੁੰਦਾ ਕਿ ਪੰਜਾਬੀ ਛੇਤੀ ਕੀਤੇ ਕਿਸੇ 'ਤੇ ਵਿਸ਼ਵਾਸ ਨਹੀਂ ਕਰਦੇ ਨਵੇਂ ਬੰਦੇ ਉੱਤੇ। ਅਸੀਂ ਤਾਂ ਇੱਦਾਂ ਦੇ ਬੰਦੇ ਹਾਂ ਕਿ ਹੁਣ ਤੀਕਰ ਪੰਜਾਬ ਵਿੱਚ ਲੱਖਾਂ ਨਵੀਆਂ ਕੰਪਨੀਆਂ ਆਈਆਂ ਕਾਰਾਂ ਦੀਆਂ, ਪਰ ਅਸੀਂ ਇੰਨੇ ਕੁ ਪੁਰਾਣੀਆਂ ਚੀਜ਼ਾਂ ਨੂੰ ਪਸੰਦ ਕਰਦੇ ਹਾਂ, ਅਸੀਂ ਨਾ ਤਾਂ ਮਰੂਤੀ ਫੇਲ ਹੋਣ ਦਿੱਤੀ ਹੈ ਅਤੇ ਨਾ ਟੋਇਟਾ ਫੇਲ ਹੋਣ ਦਿੱਤੀ ਹੈ, ਉਸ ਤੋਂ ਬਾਅਦ ਬਹੁਤ ਕੁਛ ਆਈ ਜਾਂਦਾ। ਅਸੀਂ ਨਵੀਂ ਚੀਜ਼ ਉੱਤੇ ਵਿਸ਼ਵਾਸ ਬਹੁਤ ਛੇਤੀ ਨਹੀਂ ਕਰਦੇ, ਅਸੀਂ ਉਹਨੂੰ ਖਰੀਦਣਾ ਹੀ ਪਸੰਦ ਨਹੀਂ ਕਰਦੇ। ਤੁਸੀਂ ਕਹੋਗੇ ਮੈਂ ਕਿੱਦਾਂ ਦੀਆਂ ਗੱਲਾਂ ਵਿੱਚ ਪੈ ਗਿਆ, ਅਸੀਂ ਤਾਂ ਜਿਹੜੀ ਇੱਕ ਦੁਕਾਨ ਤੋਂ ਸਮਾਨ ਲੈਣ ਲੱਗ ਜਾਈਏ, ਅਸੀਂ ਦੂਜੀ ਦੁਕਾਨ ਤੇ ਨਹੀਂ ਜਾਂਦੇ, ਸਾਨੂੰ ਐਂ ਲੱਗਦਾ ਯਾਰ ਕਿਤੇ ਲੁੱਟ ਨਾ ਲਵੇ, ਪਹਿਲਾਂ ਚਾਹੇ ਦੁੱਗਣਾ ਲੁੱਟੀ ਜਾਂਦਾ ਹੋਵੇ। ਇਹ ਸੁਭਾਅ ਬਦਲਣਾ ਪਊਗਾ, ਸਾਨੂੰ ਚਾਂਸ ਲੈਣੇ ਪੈਣਗੇ, ਸਾਨੂੰ ਨਵਿਆਂ ਨੂੰ ਮੌਕਾ ਦੇਣਾ ਪਊਗਾ। ਮੈਂ ਕਹਿੰਦਾ ਤੁਸੀਂ ਭਗਵੰਤ ਮਾਨ ਦਾ ਨਾਂ ਕੋ ਲਈਏ, ਅਸੀਂ ਨਹੀਂ ਲੈਂਦੇ, ਸਾਡਾ ਵਿਰਾਸਤ ਮੀਡੀਆ ਉਹਦਾ ਨਾਂ ਨਹੀਂ ਲੈਂਦਾ। ਅਸੀਂ ਕਹਿੰਦੇ ਹਾਂ ਤੁਸੀਂ ਪੰਜਾਬ 'ਚੋਂ ਧਿਰ ਖੜੀ ਕਰੋ, ਅਸੀਂ ਉਹਦਾ ਵੀ ਨਾਂ ਲਵਾਂਗੇ। ਹਾਂ, ਇੱਕ ਵਾਰੀ 12 ਦੇ ਵਿੱਚ ਇੱਕ ਪਤੰਗ ਵਾਲਾ ਭਾਈ ਵੀ ਆਇਆ ਸੀ, ਚਲੋ ਉਹਨੇ ਆਪਣੀ ਪਤੰਗ ਡਾਈ ਜਾਂ ਉਹ ਤੋਂ ਪਤੰਗ ਉੱਡੀ ਨਹੀਂ, ਅਸੀਂ ਉਸ ਗੱਲਾਂ 'ਚ ਨਹੀਂ ਜਾਂਦੇ। ਅਸੀਂ ਨਾਰਾ ਉਹਦੇ ਨਾਂ ਦਾ ਵੀ ਮਾਰਿਆ ਸੀ ਜਦੋਂ ਉਹਨਾਂ ਨੇ ਸਾਡੇ ਸ਼ਹੀਦਾਂ ਦੀ ਮਿੱਟੀ ਚੱਕ ਕੇ ਮੱਥੇ ਨਾਲ ਲਾਈ ਸੀ ਉਸ ਪਤੰਗ ਵਾਲੇ ਵੀਰ ਨੇ, ਤਾਂ ਸਾਰੇ ਲੋਕ ਇੱਕ ਵਾਰੀ ਉਹਦੇ ਅੰਨੀ ਵੀ ਖੜੇ ਸੀ। ਉਹ ਬਾਅਦ ਵਿੱਚ ਪਤੰਗ ਉਡਾਉਣ ਵਾਲਾ ਹੀ ਬੇਈਮਾਨ ਹੋ ਗਿਆ, ਫਿਰ ਪਤੰਗ ਦਾ ਕੀ ਕਸੂਰ ਹੈ? ਪਤੰਗ ਜਦੋਂ ਜਿਹਦੇ ਹੱਥ 'ਚ ਡੋਰ ਹੈ, ਜਦੋਂ ਉਹ ਹੀ ਐਂ ਕਹਿ ਦਈਏ ਕਿ ਚਾਹੁੰਦਾ ਕਿ ਪਤੰਗ ਮੇਰੀ ਕੱਟੀ ਜਾਵੇ, ਤਾਂ ਫਿਰ ਕੱਟੀ ਹੀ ਜਾਣੀ ਹੈ, ਅਤੇ ਉਹਦੀ ਪਤੰਗ ਕੱਟੀ ਗਈ 17 ਤੱਕ ਆਉਂਦੀ ਆਉਂਦੀ, ਚਲੋ ਕਿਸੇ ਹੋਰ ਦੀ ਝੋਲੀ ਵਿੱਚ ਡਿੱਗ ਪਈ। ਸਾਡੀ ਇਸ ਮੀਡੀਆ ਤੋਂ ਇਹੀ ਬੇਨਤੀ ਹੈ ਕਿ ਬਦਲਾਅ ਕਰਕੇ ਵੇਖ ਲਓ, ਸ਼ਾਇਦ ਕੁਝ ਬਦਲ ਜਾਵੇ। ਨਹੀਂ, ਇੱਦਾਂ ਤਾਂ ਚੱਲਦਾ ਹੀ ਆ ਰਿਹਾ, ਮਗਰਲੇ 7 ਦਹਾਕਿਆਂ ਤੋਂ ਚੱਲਦਾ ਹੀ ਰਹਿਣਾ। ਬਦਲਾਅ ਕਰਕੇ ਵੇਖ ਲਓ, ਅਸੀਂ ਨਹੀਂ ਕਹਿੰਦੇ ਤੁਸੀਂ ਭਗਵੰਤ ਮਾਨ ਨੂੰ ਵੋਟ ਪਾਓ। ਤੁਹਾਡੀ ਸੀਟ ਤੋਂ ਕੋਈ ਆਜ਼ਾਦ ਖੜਾ ਹੋਊਗਾ, ਤੁਸੀਂ ਉਹ ਵੀ ਬਦਲਾਅ 'ਚ ਵਰਤ ਸਕਦੇ ਹੋ। ਤੁਹਾਡੀ ਸੀਟ ਤੋਂ ਕੋਈ ਕਿਸਾਨੀ ਵਾਲਾ ਬੰਦਾ ਖੜਾ ਹੋਊਗਾ, ਤੁਸੀਂ ਉਹਨੂੰ ਬਦਲਾਅ 'ਚ ਵਰਤ ਲਓ। ਤੁਹਾਡੀ ਸੀਟ ਤੋਂ ਕੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਦਾ ਬੰਦਾ ਵੀ ਖੜਾ ਹੋਊਗਾ, ਤੁਸੀਂ ਉਹਨੂੰ ਵਰਤ ਕੇ ਵੇਖ ਲਓ, ਉਹਨੂੰ ਬਣਾ ਕੇ ਵੇਖ ਲਓ, ਪਰ ਬਦਲਾਅ ਕਰਕੇ ਵੇਖ ਲਓ, ਸ਼ਾਇਦ ਕੁਝ ਬਦਲ ਜਾਏ। ਜੀ
ਜਸਵਿੰਦਰ ਜੀ, ਮੈਂ ਤਾਂ ਨਾਂ ਲੈ ਸਕਦਾ ਭਗਵੰਤ ਮਾਨ ਦਾ, ਕਿਉਂਕਿ ਜੇ ਸੰਸਦ ਵਿੱਚ ਬੋਲਦਾ ਹੋਵੇ ਤਾਂ ਇੱਕੋ ਹੀ ਸ਼ੇਰ ਬੋਲਦਾ ਸੀਗਾ, ਉਹ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਆ, ਪਰ ਹੁਣ ਠੋਕੇ ਆ ਸਾਰੇ, ਮੈਂ ਇਹੀ ਕਹਿ ਸਕਦਾ, ਅੰਕੜਿਆਂ ਦੇ ਹਿਸਾਬ ਨਾਲ ਹੁਣ ਗੱਲਾਂ ਕੀਤੀਆਂ। ਸੋ ਜੇ ਆਪਾਂ ਦੀਪ ਸਿੱਧੂ ਦੀ ਵੀ ਗੱਲ ਕਰੀਏ, ਨਹੀਂ ਰਹੇ, ਪਰ ਉਹਨਾਂ ਦੇ ਮਿੱਤਰ ਸਨੀ ਦਿਓਲ, ਧਰਮਿੰਦਰ, ਉਹਨਾਂ ਦੀ ਪਤਨੀ, ਉਹਨਾਂ ਨੇ ਕਾਫੀ ਨੇੜੇ ਸੀ ਉਹਨਾਂ ਦੇ, ਪਰ ਸਨੀ ਦਿਓਲ ਕਿਤੇ ਲੱਭੇ ਹੀ ਨਹੀਂ ਜਿੱਤ ਕੇ।
ਜੀ ਬਿਲਕੁਲ ਜੀ,
ਭਾਵੇਂ ਪੋਲਿਟਿਕਸ ਆ, ਤੁਹਾਡਾ ਐਡਾ ਤਕੜਾ ਦੋਸਤ ਹੋਵੇ, ਤੁਹਾਨੂੰ ਉਹਨੂੰ ਕਹਿ ਨਹੀਂ ਸਕਦਾ, ਹੁਣ ਤਾਂ ਬੜਾ ਆਈ ਰਿਸਪੈਕਟ ਐਂਡ ਸਲੂਟ ਜਿੰਨਾ ਕੁ ਮੈਂ ਜਾਣਦਾ, ਪਰ ਹੁਣ ਜਦੋਂ ਮੈਨੂੰ ਖੋਜੋ ਨੂੰ ਮਿਲਦਾ, ਦੇਖੋ ਨੂੰ ਮਿਲਦਾ ਵੀ ਇੰਨੀਆਂ ਫੋਟੋਆਂ ਉਹਦੀਆਂ ਸੀਗੀਆਂ ਸਨੀ ਦਿਓਲ ਦੇ ਨਾਲ, ਧਰਮਿੰਦਰ ਉਹਨਾਂ ਪਰਿਵਾਰ ਦੇ ਨਾਲ, ਉਹ ਗੁਆਚਿਆ ਰਿਹਾ, ਪਰ ਉਦੋਂ ਕੱਲੇ ਨੀ ਇਹਨਾਂ ਨੇ ਬਾਹਰ ਕੱਢਿਆ, ਉਹ ਲੱਭਿਆ ਕੱਲੇ ਨੀ ਇਹਨਾਂ ਨੇ।
ਬਿਲਕੁਲ ਜੀ, ਖੈਰ ਸਵਾਲ ਬੜਾ ਤੁਸੀਂ ਵਾਜਬ ਕੀਤਾ, ਜਾਂ ਕਹਿ ਲਓ ਕਿ ਤੁਸੀਂ ਇਹ ਦੁੱਖ ਦੀ ਰਾਗ ਦੇ ਉੱਤੇ ਹੱਥ ਧਰ ਲਿਆ। ਹਰ ਪੰਜਾਬੀ ਇਹੀ ਚਾਹੁੰਦਾ ਹੈ ਕਿ ਦੋਸਤੀ ਸ਼ਬਦ ਕਹਿਣਾ ਬੜਾ ਸੌਖਾ ਹੈ, ਪਰ ਦੋਸਤੀ ਸ਼ਬਦ ਨਿਭਾਉਣਾ ਬਾਹਲਾ ਔਖਾ ਹੈ। ਦੋਸਤੀ ਦਾ ਕੀ ਹੈ, ਜਿਹਦੇ ਨਾਲ ਹੱਥ ਮਿਲਾ ਦਿੰਦੇ ਹੋ ਤਾਂ ਤੁਸੀਂ ਤੁਰੇ ਜਾਂਦੇ ਕਹਿ ਦਿੰਦੇ ਹੋ ਕਿ ਆਪਣੀ ਇਹਦੇ ਨਾਲ ਵਧੀਆ ਸਾਂਝ ਆ ਯਾਰ, ਆਪਣਾ ਦੋਸਤ ਹੈ, ਪਰ ਇਹ ਸ਼ਬਦ ਐਡਾ ਛੋਟਾ ਨਹੀਂ। ਮੈਂ ਇੱਕ ਕਿਤਾਬ ਦੇ ਵਿੱਚ ਪੜ੍ਹ ਰਿਹਾ ਸੀ ਕਿ ਜਦੋਂ ਰੱਬ ਰਿਸ਼ਤੇ ਬਣਾਉਣ ਲੱਗਦਾ ਨਾ, ਤਾਂ ਬਹੁਤੇ ਚੰਗੇ ਚੰਗੇ ਬੰਦੇ ਤੁਹਾਨੂੰ ਮਾਂ ਪਿਓ ਭੈਣ ਭਰਾ ਦੇ ਰੂਪ ਵਿੱਚ ਦੇ ਦਿੰਦਾ, ਪਰ ਜਦੋਂ ਕੁਝ ਕੁ ਬੰਦੇ ਰਹਿ ਜਾਂਦੇ ਆ ਤੇ ਉਹ ਰਿਸ਼ਤਿਆਂ ਦੇ ਵਿੱਚ ਫਿੱਟ ਨਹੀਂ ਨਾ ਹੁੰਦੇ, ਫਿਰ ਇੱਕੋ ਹੀ ਆਪਸ਼ਨ ਬਚਦੀ ਹੈ ਪਰਮਾਤਮਾ ਕੋਲੇ, ਉਹ ਕਹਿੰਦਾ ਯਾਰ ਬੰਦੇ ਚੰਗੇ ਆ, ਇਹ ਨਾ ਤਾਂ ਮਾਂ ਨਾ ਪਿਓ ਨਾ ਭੈਣ ਨਾ ਭਰਾ ਵਾਲੇ ਰਿਸ਼ਤੇ 'ਚ ਫਿੱਟ ਹੋਏ ਆ, ਇਹਨਾਂ ਨੂੰ ਦੋਸਤ ਬਣਾ ਦਿਓ, ਤਾਂ ਉਹ ਉਹਨਾਂ ਨੂੰ ਦੋਸਤ ਬਣਾ ਦਿੰਦਾ। ਇੱਕ ਗੱਲ ਮੈਂ ਹੋਰ ਦੱਸ ਦੇਵਾਂ
ਜੀ,
ਉਹ ਕਹਿੰਦੇ ਕਿ ਜਿਹੜੇ ਤੁਹਾਡੇ ਭਰਾ ਹੁੰਦੇ ਨੇ ਜਾਂ ਤੁਹਾਡਾ ਜਿਹੜਾ ਪਰਿਵਾਰ ਹੁੰਦਾ ਇਹ ਹੀਰੇ ਵਰਗਾ ਹੁੰਦਾ, ਪਰ ਜਿਹੜੇ ਤੁਹਾਡੇ ਦੋਸਤ ਹੁੰਦੇ ਨੇ ਇਹ ਸੋਨੇ ਵਰਗੇ ਹੁੰਦੇ ਨੇ। ਤਾਂ ਬਹੁਤੇ ਕਹਿਣਗੇ ਕਿ ਯਾਰ ਹੀਰਾ ਕੀਮਤੀ ਹੁੰਦਾ ਤੇ ਸੋਨਾ ਉਸ ਤੋਂ ਘੱਟ ਕੀਮਤੀ ਹੁੰਦਾ। ਨਹੀਂ ਦੋਸਤੋ, ਜਿਹੜਾ ਹੀਰਾ ਹੁੰਦਾ ਇੱਕ ਵਾਰੀ ਟੁੱਟ ਜੇ ਤਾਂ ਜੁੜਦਾ ਨਹੀਂ, ਪਰ ਜਿਹੜਾ ਸੋਨਾ ਹੁੰਦਾ ਨਾ, ਇਹ ਸਥਿਤੀਆਂ ਦੇ ਅਨੁਸਾਰ ਜਿਵੇਂ ਮਰਜ਼ੀ ਇਹਨੂੰ ਬਦਲਦੇ ਰਹੋ, ਜਿਹੋ ਜਿਹੇ ਮਰਜ਼ੀ ਡਿਜ਼ਾਈਨਾਂ ਵਿੱਚ ਬਦਲਦੇ ਰਹੋ। ਦੋਸਤੀ ਦਾ ਪਹਿਲਾ ਧਰਮ ਹੀ ਇਹ ਹੁੰਦਾ, ਤੁਹਾਡੇ 'ਤੇ ਜਿਹੋ ਜਿਹੀਆਂ ਮਰਜ਼ੀ ਸਥਿਤੀਆਂ ਆਉਣ, ਤੁਸੀਂ ਗਰੀਬ ਹੋਈ ਜਾਓ, ਅਮੀਰ ਹੋਈ ਜਾਓ, ਤੁਸੀਂ ਦੁੱਖ 'ਚ ਚਲੇ ਜਾਓ, ਖੁਸ਼ੀ 'ਚ ਚਲੇ ਜਾਓ, ਦੋਸਤ ਉਹ ਜਿਹੜਾ ਨਾਲ ਨਾਲ ਬਦਲਦਾ ਜਾਵੇ, ਸਥਿਤੀਆਂ ਦੇ ਨਾਲ ਨਾਲ ਤੁਹਾਡਾ ਸਾਥ ਨਾ ਛੱਡੇ, ਤੁਹਾਡੇ ਨਾਲ ਬਦਲਦਾ ਜਾਵੇ। ਤਾਂ ਹੀ ਕਹਿੰਦੇ ਆ ਕਿ ਦੋਸਤ ਜਿਹੜੇ ਆ ਉਹ ਸੋਹਣਾ ਹੁੰਦੇ ਆ, ਅਤੇ ਪਰਿਵਾਰ ਜਾਂ ਜਿਹੜੇ ਤੁਹਾਡੇ ਰਿਸ਼ਤੇਦਾਰ ਹੈ ਜਾਂ ਤੁਹਾਡਾ ਜਿਹੜਾ ਸ਼ਰੀਕਾ ਕਬੀਲਾ, ਉਹ ਹੁੰਦਾ ਤਾਂ ਹੀਰਾ ਪਰ ਟੁੱਟ ਜੇ ਜੁੜਦਾ ਨਹੀਂ। ਅਤੇ ਇੱਥੇ ਅਸੀਂ ਇਹੀ ਵੇਖਿਆ ਕਿ ਜਿਹੜੇ ਉਹ ਦੋਸਤ ਸੀਗੇ ਉਹ ਸੋਹਣਾ ਨਿਕਲੇ ਨਹੀਂ, ਉਹ ਤਾਂ ਕੱਚ ਵੀ ਨਹੀਂ ਨਿਕਲੇ, ਕਿਉਂਕਿ ਘੱਟੋ ਘੱਟ ਕੱਚ ਟਰਾਂਸਪੇਰੈਂਟ ਤਾਂ ਹੁੰਦਾ, ਉਹਦੇ ਆਰ ਪਾਰ ਤਾਂ ਦਿਸਦਾ ਹੁੰਦਾ, ਉਹਨਾਂ ਵਿੱਚ ਤਾਂ ਉਹ ਕੁਆਲਿਟੀ ਵੀ ਨਹੀਂ ਦਿਸੀ ਕਿ ਉਹਨਾਂ ਦੇ ਅਸੀਂ ਆਰ ਪਾਰ ਵੇਖ ਲਈਏ ਅਤੇ ਉਹਨਾਂ ਦੇ ਦਿਲ ਵਿੱਚ ਕੀ ਹੈ, ਉਹ ਵੀ ਨਹੀਂ ਪਤਾ ਲੱਗਿਆ। ਬੜਾ ਅਫਸੋਸ ਹੋਇਆ, ਪਠਾਨਕੋਟ ਵਾਲੀ ਰੈਲੀ ਜਿਹੜੀ ਮੋਦੀ ਸਾਹਿਬ ਨੇ ਕੀਤੀ, ਸੰਨੀ ਦਿਓਲ ਉਸ ਰੈਲੀ ਵਿੱਚ ਵੀ ਗੈਰ ਹਾਜ਼ਰ ਸੀ, ਇਹ ਗੱਲ ਵੀ ਉੱਥੋਂ ਦੇ ਲੋਕਾਂ ਨੇ, ਗੁਰਦਾਸਪੁਰ ਦੇ ਲੋਕਾਂ ਨੇ ਚਤਾਰੀ ਵਿਚਾਰੀ कि यह क्यों होया यार, वो इत्थे भी नहीं आए, फिर एडा वड्डा हादसा हो जाना, वो इंसान जिन्हें कदे थोड़े ए कह लो कि मोढ़े ते हाथ धर के फोटो खिचाई हो, इस धरती तो चला जाए, तो तुम एक बार भी आके ये ना कहो कि बहुत माड़ा होया, तुम एक बार भी गल भर के अख भर के ना कहो कि साडा वो बहुत चंगा दोस्त सी, साडा अजीज सी। हाँ एक जरूर दस दिना, मैनू वो चीज़ वेख के दुख भी लग्या, शायद मेरे दर्शक मेरे स्रोते साडे स्रोते वो सहमत नहीं होणगे, एक लाइव वीडियो आई सनी देओल दी, तां वो उत्थे दस रहे ने कि मैं गदर 2 दी जिहड़ी शूटिंग कर रहा है ते मैं बहुत चंगा महसूस कर रहा, चाहे वह 30 सकेंटां दी वीडियो सी, पर मैनू देखण तों बाद लग्या कि शायद जेकर इस चीज़ लई लाइव हो गए, चलो ठीक है वो लुधियाने ना आउंदे, वो इस चीज़ लई भी लाइव हो जांदे कि साडा बहुत चंगा दोस्त चला गया ते असीं अज बहुत दुखी हाँ, दूर हैं, आ नहीं सकते, उन्हां दे परिवार विचों इदां दी स्टेटमेंट ना आना किते ना किते दसदा है कि दीप सिद्धू सिद्धांतां ते खड़ा सी, उन्हां नूं सिद्धांत पसंद नहीं सी, ते जिहड़ी टुटण वाली गल सी वो बहुत वड्डे पद्धर दे उत्ते टुट गई। पर मैं फिर कहिंदा कि पंजाबीओ बंदा गवाउण तों बाद जिहड़ी गल असीं करदे आ ਉਹ ਬੰਦਾ ਜਿਉਂਦੇ ਕਰਿਆ ਕਰੀਏ ਸਵਾਦ ਜ਼ਿਆਦੇ ਆਵੇ, ਕਿਉਂਕਿ ਅਸੀਂ ਬੜੇ ਬੰਦੇ ਇੱਦਾਂ ਗਵਾਤੇ ਕਿ ਅਸੀਂ ਫਿਰ ਉੱਥੇ ਗੱਲ ਆ ਗਈ, ਅਸੀਂ ਵਿਸ਼ਵਾਸ ਨਹੀਂ ਕੀਤਾ, ਅਸੀਂ ਵਿਸ਼ਵਾਸ ਨਹੀਂ ਕੀਤਾ, ਅਤੇ ਜਦੋਂ ਅਸੀਂ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਸਾਨੂੰ ਉਹ ਬੰਦੇ ਇਸ ਧਰਤੀ 'ਤੇ ਲੱਭੇ ਨਹੀਂ, ਉਹ ਸਾਨੂੰ ਸਦਾ ਲਈ ਅਲਵਿਦਾ ਆਖ ਗਏ। ਜੇਕਰ ਇਹ ਗਲਤੀ ਜਾਂ ਕਹਿ ਲਓ ਕਿ ਇਹ ਥੋੜ੍ਹੀ ਜਿਹੀ ਗਲਤੀ ਸ਼ਬਦ ਚਲੋ ਨਾ ਵਰਤੋ, ਥੋੜ੍ਹੀ ਜਿਹੀ ਅਸੀਂ ਆਦਤ ਬਦਲ ਲਈਏ ਕਿ ਜਿਹੜੇ ਮੂਹਰੇ ਹੋ ਕੇ ਖੜ੍ਹਨਾ ਚਾਹੁੰਦੇ ਆ ਉਹਨਾਂ ਦੇ ਨਾਲ ਖੜ੍ਹ ਜਾਈਏ। ਅਸੀਂ ਪਾਰਟੀਆਂ ਦੇ ਨਾਲ ਤਾਂ ਬੜਾ ਖੜ ਜਾਂਦੇ ਹਾਂ, ਕਹਿੰਦੇ ਨਾ ਇੱਕ ਵਾਰੀ
ਜੀ
ਇੱਕ ਬੰਦੇ ਨੇ ਕਿਸੇ ਨੂੰ ਕਿਹਾ ਕਿ ਯਾਰ ਤੁਸੀਂ ਵਿਕ ਜਾਂਦੇ ਹੋ, ਕਿਸੇ ਗਰੀਬ ਬੰਦੇ ਨੂੰ ਕਿਹਾ ਕਿ ਤੁਸੀਂ ਵਿਕ ਜਾਂਦੇ ਹੋ ਯਾਰ, 500 ਲੈ ਲੈਂਦੇ ਹੋ ਵੋਟ ਦਾ, 1000 ਲੈ ਲੈਂਦੇ ਹੋ, 2000 ਲੈ ਲੈਂਦੇ ਹੋ, ਅਤੇ ਕਹਿੰਦੇ ਵੋਟ ਨਾ ਵਿਕ ਕੇ ਨਾ ਪਾਇਆ ਕਰੋ। ਅਮੀਰ ਬੰਦਾ ਸੀ ਉਹ, ਗਰੀਬ ਬੰਦਾ ਅਮੀਰ ਨੂੰ ਕਹਿੰਦਾ ਸਾਡੀਆਂ ਜਿਹੋ ਜਿਹੀਆਂ ਜ਼ਰੂਰਤਾਂ ਸੀ ਉਸ ਹਿਸਾਬ ਨਾਲ ਵਿਕ ਜਾਂਦੇ ਹਾਂ, ਕਹਿੰਦਾ ਕੀ ਤੁਸੀਂ ਨਹੀਂ ਵਿਕਦੇ, ਆਪਣੇ ਭੋਗ ਦੇ ਉੱਤੇ MLA ਸੱਦਣ ਖਾਤਰ ਉਹਨੂੰ ਵੋਟ ਪਾ ਦਿੰਦੇ ਹੋ, ਆਪਦੀ ਗਲੀ ਪੱਕੀ ਕਰਾਉਣ ਖਾਤਰ ਉਹਨੂੰ ਵੋਟ ਪਾ ਦਿੰਦੇ ਹੋ, ਆਪਦਾ ਪੁੱਤ ਧੀ ਐਡਜਸਟ ਕਰਨ ਖਾਤਰ ਵੋਟ ਪਾ ਦਿੰਦੇ ਹੋ, ਤੁਸੀਂ ਕੋਈ ਠੇਕਾ ਟੈਂਡਰ ਲੈਣ ਖਾਤਰ ਵੋਟ ਪਾ ਦਿੰਦੇ ਹੋ। ਕਹਿੰਦੇ ਇਹ ਠੀਕ ਹੈ ਕਿ ਅਸੀਂ ਸਿੱਧੇ ਵਿਕ ਜਾਂਦੇ ਹਾਂ, ਤੁਸੀਂ ਆ ਸਿੱਧੇ ਵਿਕ ਜਾਂਦੇ ਹਾਂ, ਅਸਲ ਵਿੱਚ ਸਾਰੇ ਹੀ ਵਿਕ ਜਾਂਦੇ ਹਾਂ, ਸਾਨੂੰ ਇਸ ਗੱਲ ਦੀ ਜਿਹੜੀ ਪਿਰਤਾ ਉਹ ਛੱਡਣੀ ਚਾਹੀਦੀ ਹੈ, ਸੱਚੇ ਬੰਦਿਆਂ ਨਾਲ ਵਕਤ ਰਹਿੰਦੇ ਖੜਿਆ ਕਰੋ, ਵਕਤ ਜਦੋਂ ਚਲਾ ਜਾਂਦਾ ਹੈ ਉਸ ਤੋਂ ਬਾਅਦ ਤੁਹਾਡੀ ਹਮਦਰਦੀ ਮੈਂ ਕਹਿੰਦਾ ਬਿਲਕੁਲ ਸੱਚੀ ਹੁੰਦੀ ਹੈ, ਮੈਂ ਨਹੀਂ ਕਹਿੰਦਾ ਕਿ ਤੁਹਾਡੀ ਹਮਦਰਦੀ ਉੱਤੇ ਕੋਈ ਸਵਾਲ ਉੱਠਣਾ ਚਾਹੀਦਾ, ਬਿਲਕੁਲ ਤੁਹਾਡੀ ਹਮਦਰਦੀ ਸੱਚੀ ਹੁੰਦੀ ਹੈ, ਪਰ ਦੋਸਤੋ ਉਹ ਕਹਿੰਦੇ ਨੇ ਜਦੋਂ ਸੱਪ ਲੰਘ ਜਾਂਦਾ ਫਿਰ ਲੀਹ ਕੁੱਟਣ ਦਾ ਕੋਈ ਫਾਇਦਾ ਨਹੀਂ, ਲੀਹ ਕੁੱਟੇ ਨਾ ਕਦੇ ਸੱਪ ਨਹੀਂ ਮਰਦੇ ਹੁੰਦੇ, ਜਦੋਂ ਵਕਤ ਹੁੰਦਾ ਉਦੋਂ ਬੰਦੇ ਨਾਲ ਖੜਿਆ ਕਰੋ, ਅਸੀਂ ਬਹੁਤ ਗਲਤੀਆਂ ਕਰ ਲਈਆਂ, ਇਤਿਹਾਸ ਤੋਂ ਕੁਝ ਸਿੱਖੀਏ। ਜੀ
ਹਾਂ ਜਸਿੰਦਰ ਜੀ, ਤੁਸੀਂ ਸਨੀ ਦਿਓਲ ਦੀ ਗੱਲਬਾਤ ਕੀਤੀ ਆ ਵੀ ਲਾਈਵ ਨਹੀਂ ਹੋਇਆ, ਉਹ ਜਿਹੜਾ ਕਹਿੰਦੇ ਨਾ 2.5 ਕਿਲੋ ਦਾ ਹੱਥ ਉਹ ਸਾਲਾ ਗੰਦੇ ਹੀ ਆ, ਸੋਰੀ ਟੂ ਸੇ
ਜੀ,
ਯਾਰ ਤੁਸੀਂ ਆਪਣੇ ਦੋਸਤ ਦੀ ਖਾਤਰ ਇੰਨਾ ਨਹੀਂ ਕਰ ਸਕਦੇ, ਕਾਹਦਾ 2.5 ਕਿਲੋ ਦਾ ਹੱਥ, ਉਹ ਗੰਦ ਨੂੰ ਮਿਲਾਉਣ ਦੀ ਕੋਸ਼ਿਸ਼ ਨਾ ਕਰੋ। ਮੈਂ ਤਾਂ ਇਹੀ ਕਹਿੰਦਾ ਆਪਾਂ ਆਪਣਾ ਇੱਕ ਹੀਰਾ ਗਵਾ ਬੈਠੇ ਹਾਂ, ਉਹ ਬੰਦਾ ਜਿਹੜਾ ਜਿਹੜਾ ਸਭ ਕੁਛ ਜਿੱਤ ਕੇ ਵੋਟਾਂ ਜਿੱਤ ਕੇ ਮੁੜ ਕੇ ਆਪਣੇ ਏਰੀਏ ਵਿੱਚ ਨਾ ਦਿਸਿਆ ਹੋਵੇ, ਹਾਊ ਕੈਨ ਵੀ ਸਪੋਰਟ, ਗਲਤੀ ਕਿਹਦੀ ਹੈ, ਗਲਤੀ ਸਾਡੀ, ਆਪਾਂ ਗੰਦ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ, ਸਾਨੂੰ ਚੰਗਾ ਹੀਰਾ ਲੱਭਦਾ ਆਪਾਂ ਉਹਨੂੰ ਸੰਭਾਲਣ ਦੀ ਨਹੀਂ ਕੋਸ਼ਿਸ਼ ਕਰਦੇ। ਪ੍ਰੋਬਲਮ ਕੀ ਆ, ਇਹਨਾਂ ਗੰਦੇ ਲੋਕਾਂ ਕੋਲੋਂ ਪੈਸਾ ਆ, ਹੋਰ ਕੱਖ ਨਹੀਂ ਹੈਗਾ, ਪੈਸਾ ਸਦਾ ਨਹੀਂ ਚੱਲਦਾ ਹੁੰਦਾ
ਜੀ।
ਕਿਸਾਨ ਏਕਤਾ ਦਾ ਮੋਰਚਾ ਲੱਗਿਆ ਸੀਗਾ, ਕਿੱਦਾਂ ਬੈਠੇ ਰਹੇ ਉੱਥੇ, ਇਹ ਏਕਤਾ ਚੱਲਦੀ ਆ, ਸੋ ਦਿਖਾ ਦੇਵੋ ਹੁਣ ਜੇ ਨਹੀਂ ਪਹੁੰਚਿਆ, ਜਿਹੜਾ ਬੰਦਾ ਨਹੀਂ ਚੰਗਾ ਕੰਮ ਕਰਦਾ ਦੱਸ ਦੇਵੋ, ਨੀਡ ਯੂ ਐਨੀ ਮੋਰ, ਭਾਵੇਂ ਤੁਹਾਡੀ ਪਾਰਟੀ ਦੇ ਅਸੂਲ ਵਧੀਆ ਹੋਣ, ਪਰ ਜੇ ਉਸ ਪਾਰਟੀ ਦਾ ਬੰਦਾ ਹੀ ਮਾੜਾ ਨਾ, ਵੋਟ ਨਾ ਪਾਇਓ, ਕਿਉਂਕਿ ਉਹਨੂੰ ਕਰਨਾ ਕੁਛ ਹੈ ਨਹੀਂ, ਭਾਵੇਂ ਪਾਰਟੀ ਜਿੰਨਾ ਮਰਜ਼ੀ ਫੰਡ ਸਿੱਟੀ ਜਾਵੇ ਉਹਨੂੰ ਵਰਤਣਾ ਹੀ ਨਹੀਂ ਹੈਗਾ। ਕਿਸੇ ਨੇ ਪੁੱਛਿਆ ਹੋਊਗਾ ਵੀ ਤੁਹਾਡੇ ਪਿੰਡ ਵਿੱਚ ਜਿਹੜਾ ਸਰਪੰਚ ਆ ਉਹਨੂੰ ਕਿੰਨੀ ਫੰਡਿੰਗ ਮਿਲੀ ਆ, ਕਿਹੜੇ ਗ੍ਰਾਂਟ ਮਿਲੇ ਆ, ਕਿਸੇ ਨੇ ਪੁੱਛਿਆ ਵੀ ਪਿੰਡਾਂ ਨੂੰ ਗ੍ਰਾਂਟ ਕਿਹੜੇ ਮਿਲਦੇ ਆ, ਸਾਡੇ ਪਿੰਡਾਂ ਦੇ ਵਿੱਚ ਨੌਜਵਾਨ ਪੜ੍ਹੇ ਲਿਖੇ ਆ, ਉਹ ਯਾਰ ਕਿਹੜੀ ਮੂਵੀ ਚੱਲਦੀ ਆ, ਕੌਣ ਟਿਕਟੋਕ 'ਤੇ ਬੈਠਾ, ਕਿਹੜਾ ਯੂਟਿਊਬ 'ਤੇ ਬੈਠਾ, ਕਿਹੜਾ ਸਿੰਗਰ ਆ, ਕੀ ਨਾਂ ਆ, ਕਿੰਨਾ ਵਿਆਹ ਆ, ਕਿੰਨਾ ਟੁੱਟੀ ਆ, ਕਿਹੜਾ ਗੀਤ ਹੋਣ ਲੱਗਾ, ਕਿੱਥੇ ਸ਼ੂਟ ਹੋਣ ਲੱਗਾ, ਸ਼ਰਮ ਕਰੋ ਯਾਰ, ਆਪਣੇ ਪਿੰਡਾਂ ਆਪਣੇ ਬੱਚਿਆਂ ਨੂੰ ਆਪਣੇ ਮਾਂ ਪਿਓ ਨੂੰ ਬਚਾ ਲਵੋ, ਇਹ ਪਤਾ ਕਰ ਲਵੋ ਤੁਹਾਡੇ ਪਿੰਡ ਵਿੱਚ ਕਿੰਨਾ ਕੁ ਗ੍ਰਾਂਟ ਆਉਣਾ ਸੀਗਾ, ਬਸ ਜਿਹੜਾ ਮਿਲਣਾ ਸੀਗਾ ਇਹ ਲਿਆ ਕੱਲੇ ਨਹੀਂ। ਇਹ ਨਾ ਸੋਚੋ ਵੀ ਵੀ ਜਿਹੜਾ ਮਿਲਿਆ ਉਹਨੂੰ ਵਰਤੀਏ, ਪਰ ਉਹ ਵੀ ਹੁੰਦੇ ਆ ਜਿਹੜੇ ਤੁਹਾਨੂੰ ਮਿਹਨਤ ਕਰਕੇ ਲੈਣੇ ਵੀ ਪੈਂਦੇ, ਮੰਗਣੇ ਵੀ ਪੈਂਦੇ ਆ। ਜੇ ਗ੍ਰਾਂਟ ਮਿਲੇ ਗਏ ਆ, ਜੇ ਜੇ ਸਬਸਿਡੀਜ਼ ਮਿਲੀਆਂ, ਗਈਆਂ ਕਿੱਥੇ ਆ, ਵਰਤੀਆਂ ਗਈਆਂ ਕਿ ਨਹੀਂ ਵਰਤੀਆਂ ਗਈਆਂ।
ਬਿਲਕੁਲ
ਜਸਵਿੰਦਰ ਜੀ, ਇੱਥੇ ਵੀ ਗ੍ਰਾਂਟ ਬਹੁਤ ਮਿਲਦੇ ਆ, ਚਾਹੇ ਮੇਲੇ ਹੋਣ, ਚਾਹੇ ਸਪੋਰਟਸ ਕਲੱਬ ਹੋਣ, ਜੋ ਕੁਝ ਮਰਜ਼ੀ ਹੋਵੇ। ਲੋਕਾਂ ਨੂੰ ਇਹੀ ਹੁੰਦਾ ਵੀ ਮਿਲਿਆ ਕੱਲ੍ਹ ਹੀ। ਸਾਡੇ ਨਾ ਨਾਗਰਾ ਫਾਲ ਦਾ ਫੈਸਟੀਵਲ ਹੁੰਦਾ, ਜਿਹੜਾ ਵੀ ਫੈਸਟੀਵਲ ਹੁੰਦਾ ਤੁਸੀਂ ਸਹੀ ਤਰੀਕੇ ਨਾਲ ਕਰਦੇ ਆ, ਸੱਚ ਬੋਲਦੇ ਆ ਅਤੇ ਪੇਪਰ ਵਰਕ ਸਹੀ ਆ। ਗਵਰਨਮੈਂਟ ਕਹਿੰਦੀ ਆ ਵੀ ਤੁਸੀਂ ਸਾਡੇ ਕੋਲੋਂ ਲੱਖ ਲਿਆ ਅਤੇ ਤੁਸੀਂ 2 ਮਿਲੀਅਨ ਦਾ ਤੁਸੀਂ ਟੈਕਸ ਦੇ ਵਾਪਸ ਕਰਵਾ ਤਾ, ਲੋਕਾਂ ਨੇ ਪੈਸੇ ਖਰਚੇ, ਮੇਲੇ 'ਤੇ ਗਏ, ਖੁਸ਼ ਹੋਏ, ਆਹ ਕੀਤਾ। ਗੌਰਮੈਂਟ ਨੂੰ ਤਾਂ ਘਾਟਾ ਪੈਣਾ, ਲੋਕੀ ਖੁਸ਼ ਹੋਏ, ਲੋਕਾਂ ਨੂੰ ਫ੍ਰੀ ਵਿੱਚ ਦੇਖਣ ਨੂੰ ਮੇਲੇ ਮਿਲਦੇ ਆ। ਕਈਆਂ ਨੂੰ ਇਹੀ ਹੁੰਦਾ ਵੀ ਇਹਨਾਂ ਨੂੰ, ਸਾਡੇ ਇੱਥੇ ਇੱਕ ਮੀਡੀਆ ਵਾਲੇ ਸਾਹਿਬ ਉਹ ਜੀ ਟੈਕਸ ਮੈਸੇਜ ਭੇਜਤਾ ਵੀ ਇਹਨਾਂ ਨੂੰ ਤਾਂ ਗ੍ਰਾਂਟ ਮਿਲਦੀ ਆ ਵੀ ਇਹਨਾਂ ਨੂੰ ਸਪੋਂਸਰ ਨਾ ਕਰਿਓ। ਮੈਂ ਕਿਹਾ ਯਾਰ ਸ਼ਰਮ ਕਰੋ ਤੁਸੀਂ, ਤੁਹਾਨੂੰ ਤਾਂ ਸ਼ਰਮ ਕਰਨੀ ਚਾਹੀਦੀ ਆ। ਇਹ ਕਿਹੜਾ ਟਿਕਟਾਂ ਵਾਲਾ ਸ਼ੋਅ ਆ, ਆਪਾਂ ਸਪੋਂਸਰ ਦੇ ਨਾਂ 'ਤੇ ਹੀ ਪ੍ਰੋਗਰਾਮ ਕਰਨੇ ਆ। ਫਿਰ ਮੈਂ ਵੀ ਸਟੇਜ 'ਤੇ ਬੋਲਿਆ ਸੀਗਾ, ਮੈਂ ਕਿਹਾ ਵੀ ਜਿਹੜੀ ਆ ਗਰਾਊਂਡ ਵਿੱਚ ਬੈਠੇ ਆ ਨਾ, ਇਹਦੇ $35,000 ਲੱਗਦਾ, ਜਿਹਦੇ ਵਿੱਚ ਫ੍ਰੀ ਦਾ ਮੇਲਾ ਦੇਖਣ ਲਈ ਬੈਠੇ ਹਾਂ। ਸੋ ਸਟੇਜ ਤੋਂ ਕਹਿਤਾ, ਮੈਂ ਕਿਹਾ ਜੇ ਸਵਾਲ ਹੈਗਾ ਸਾਨੂੰ ਪੁੱਛੋ, ਮਾਂ ਦਾ ਦੁੱਧ ਪੀਤਾ ਤਾਂ ਆ ਜਾਓ, ਆਪ ਲੈ ਨਹੀਂ ਸਕਦੇ, ਆਪਣਾ ਪੇਪਰ ਵਰਕ ਸਹੀ ਨਹੀਂ ਹੈਗਾ, ਕੋਈ ਚੰਗਾ ਕੰਮ ਕਰਦਾ ਉਹਨੂੰ ਪਿੱਛੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ,
ਪਿੱਛੇ ਨੂੰ ਖਿੱਚਦੇ।
ਸੱਚ ਆ, ਸੈਡ ਸਟੋਰੀ। ਆਪਾਂ ਸਦਾ ਕਹਿੰਦੇ, ਇਹ ਨਹੀਂ ਕਹਿੰਦੇ ਆਪਾਂ ਚੰਗਾ ਕੰਮ ਕਰਦੇ, ਸਾਡਾ ਮੇਲਾ ਹੈ, ਸਾਡਾ ਉਹ ਆ। ਜਿਹੜਾ ਵੀ ਇਨਸਾਨ ਚੰਗਾ ਕੰਮ ਕਰਦਾ ਉਹਦੇ ਕੋਲ ਕਰੋੜਾਂ ਦੇ ਪੈਸੇ ਹੋਣੇ ਚਾਹੀਦੇ ਆ। ਇਹ ਨਾ ਸੋਚਿਓ ਵੀ ਦੀਪ ਸਿੱਧੂ ਕੋਲੋਂ ਖਰੇ ਕਿੰਨੇ ਕਰੋੜ ਨਿਕਲਿਆ, ਯਾਰ ਉਹ ਚੰਗਾ ਕੰਮ ਕਰਦਾ ਸੀਗਾ, ਜੇ ਨਿਕਲਿਆ ਵਧੀਆ। ਉਹਨੂੰ ਭੁੱਖਾ ਮਰਨਾ ਦੇਖਣਾ ਚਾਹੁੰਦੇ ਆ। ਹੁਣ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਵੀ ਇਸ ਬੰਦੇ ਨੇ ਇੰਨਾ ਪੈਸਾ ਇਕੱਠਾ ਕੀਤਾ, ਇੰਨਾ। ਯਾਰ ਸਿਸਟਮ ਕਿੱਦਾਂ ਚਲਾਉਂਗੇ ਚੰਗਾ, ਜਿਹਨੂੰ ਕੋਈ ਪੈਸਾ ਨਾ ਹੋਊਗਾ, ਘਰ ਵੇਚ ਦੇਣ। ਸੋ ਬਹੁਤ ਕੁਝ ਦੇਖਣ ਵਾਲਾ, ਬਹੁਤ ਕੁਝ ਸੋਚਣ ਵਾਲਾ। ਬਦਲਾਅ ਲਿਆਉਣ ਦੀ ਲੋੜ ਆ, ਕਿੱਦਾਂ ਲਿਆਉਣਾ ਤੁਸੀਂ ਲਿਆਉਣਾ, ਪਿੰਡਾਂ ਨੂੰ ਕਿੱਦਾਂ ਸੁਧਾਰਨਾ ਤੁਸੀਂ ਸੁਧਾਰਨਾ, ਕਿਹੜੀਆਂ ਗ੍ਰਾਂਟਾਂ ਮਿਲਦੀਆਂ, ਬੋਰਡ ਤੁਸੀਂ ਬਾਹਰ ਲਾ ਦੇਣੇ ਆ, ਪੋਸਟਰ ਨਾ ਲਾਵੋ ਫਿਲਮਾਂ ਦੇ, ਪੋਸਟਰ ਨਾ ਲਾਵੋ ਸਿੰਗਰਾਂ ਦੇ, ਉਹ ਬੋਰਡ ਲਾ ਦੇਵੋ ਵੀ ਸਾਡੇ ਪਿੰਡ ਨੂੰ ਆਹ ਗ੍ਰਾਂਟ ਮਿਲੀ ਹੈ ਅਤੇ ਗਈ ਕਿੱਥੇ।
ਬਿਲਕੁਲ ਜੀ,
ਇਹ ਕੰਮ ਸ਼ੁਰੂ ਹੋ ਜਾਵੇਗਾ ਨਾ, ਸਭ ਕੁਝ ਸਾਫ਼ ਸੁਥਰਾ ਹੋ ਜਾਵੇਗਾ। ਸੋ ਦੁੱਖ ਲੱਗਦਾ, ਸੈਡ ਟੂ ਸੇ ਦੀਪ ਸਿੱਧੂ ਇਜ਼ ਨੋ ਮੋਰ, ਵੈਰੀ ਸੈਡ ਟੂ ਸੇ। ਕਿੰਨਾ ਇਕੱਠ ਹੋਇਆ ਯਾਰ, ਕੀ ਕਰਨਾ ਉਸ ਇਕੱਠ ਨੂੰ, ਉਹ ਹੀਰਾ ਤਾਂ ਚਲ ਗਿਆ
ਜੀ।
ਆਪਾਂ ਹੀਰੇ ਗਵਾ ਕੇ ਆਹੀ ਇਕੱਠ ਲਈ ਬੈਠੇ ਹਾਂ, ਆਹੀ ਵੀਡੀਓ ਬਣਾਉਣ ਨੂੰ ਬੈਠੇ ਹਾਂ। ਦੇਖੋ ਜੀ ਕਿੰਨਾ ਇਕੱਠ, ਬੱਲੇ ਬੱਲੇ ਇਕੱਠ ਹੋਇਆ ਯਾਰ, ਜਦੋਂ ਲੋੜ ਸੀ ਉਦੋਂ ਖੜਨਾ ਸੀਗਾ। ਹੁਣ ਫਿਰ ਕਹਿੰਦੇ ਹਾਂ ਹੁਣ ਲੋੜ ਹੈਗੀ ਆ, ਪਾਰਟੀ ਨੂੰ ਲੈ ਕੇ ਆਵੋ ਅਤੇ ਕੁਛ ਨਾ ਕੁਛ ਬਦਲਾਅ ਆਵੇਗਾ, ਸ਼ਹਿਰ ਪੰਜਾਬ ਦਾ ਕੁਛ ਨਾ ਕੁਛ ਬਣ ਜਾਵੇ, ਇਹੀ ਲੋੜ ਹੈਗੀ ਆ
ਜੀ।
ਬਹੁਤ ਦੇਰ ਤੋਂ ਜੇ ਮਾੜੇ ਕੰਮ ਹੁੰਦੇ ਆ ਰਹੇ ਹਨ, ਉਹਨਾਂ ਨੂੰ ਚੰਗਿਆਂ ਵਿੱਚ ਲਿਜਾਣ ਦੀ ਕੋਸ਼ਿਸ਼ ਕਰੋ, ਚਾਹੇ ਸਾਡੀ SGPC ਡਿਪਾਰਟਮੈਂਟ ਆ, ਚਾਹੇ ਕੋਈ ਪਿੰਡ ਦਾ ਗੁਰਦੁਆਰਾ ਆ, ਕੋਈ ਵੀ ਹੈਗਾ, ਜੋ ਹੋ ਗਿਆ ਹੋ ਗਿਆ, ਹੁਣ ਤੋਂ ਸ਼ੁਰੂਆਤ ਕਰ ਲਵੋ, ਕੋਈ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰੋ। ਜਸਵਿੰਦਰ ਜੀ ਤੁਸੀਂ ਲਵੋ ਬ੍ਰੇਕ, ਅਤੇ ਬੜੀ ਜਲਦੀ ਆਪਾਂ ਹੋਰ ਖਬਰਾਂ ਲੈ ਕੇ ਆਉਣੀਆਂ, ਬਹੁਤ ਸਾਰੀਆਂ। 770 AM ਡਾਲ 'ਤੇ ਆਪਾਂ ਸੁਣ ਰਹੇ ਹਾਂ ਵਿਰਾਸਤ ਰੇਡੀਓ, ਟਰੱਕਿੰਗ ਟਰੇ ਰੇਡੀਓ 'ਤੇ ਦੇਖ ਰਹੇ ਹਾਂ, TV ਵੱਖ ਵੱਖ ਪਲੇਟਫਾਰਮ 'ਤੇ। ਯਾਦ ਜੀ ਤੁਸੀਂ ਲੈ ਲਓ ਬ੍ਰੇਕ, ਤੋਂ ਬ੍ਰੇਕ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਦਾ ਜ਼ਰੂਰ। ਮੈਂ ਦੱਸ ਦੇਵਾਂ, 770 AM ਡਾਇਲ 'ਤੇ ਤੁਸੀਂ ਮੰਡੇ ਟੂ ਫਰਾਈਡੇ ਪ੍ਰੋਗਰਾਮ ਸੁਣਿਆ ਕਰੋਗੇ, ਤੁਹਾਡੇ ਫੋਨ ਕਾਲ ਲਿਆ ਕਰਾਂਗੇ ਮੰਡੇ ਟੂ ਫਰਾਈਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ। ਸੋ ਜੋ ਹੈਗਾ ਉਹਦੀ ਗੱਲ ਕਰਾਂਗੇ, ਡਰਦੇ ਨਹੀਂ ਅਤੇ ਡਰਨਾ ਵੀ ਕੱਲ੍ਹ ਹੈਗਾ, ਕਿਉਂਕਿ ਵਧੀਆ ਕੰਟਰੀ ਆ, ਰੂਲਸ ਐਂਡ ਰੈਗੂਲੇਸ਼ਨ ਆ ਚੱਲੀਦਾ। ਮਾੜਾ ਜਿਹੜਾ ਹੈਗਾ ਉਹਨੂੰ ਮਾੜਾ ਹੀ ਕਹਾਂਗੇ, ਜਿਹੜਾ ਚੰਗਾ ਹੈ ਉਹਨੂੰ ਚੰਗਾ ਹੀ ਕਹਾਂਗੇ, ਚਾਹੇ ਕੋਈ ਵੀ ਹੋਵੇ। ਸੋ ਕੋਸ਼ਿਸ਼ ਹੈਗੀ ਆ ਤੁਹਾਡੇ ਵਿਚਾਰਾਂ ਦੇ ਨਾਲ, ਤੁਹਾਡੇ ਸਾਥ ਨਾਲ ਚੱਲਣ ਦੀ, ਸਾਥ ਦਿੰਦੇ ਰਿਹਾ ਕਰੋ। ਪੈਸਾ ਸਭ ਕੁਝ ਨਹੀਂ ਹੈਗਾ, ਇੱਥੇ ਰਹਿ ਜਾਣਾ। ਸੋ 770 AM ਦਾ ਜਿਹੜੇ ਸਾਡੇ ਸਪੋਂਸਰ ਨੂੰ ਮੈਂ ਧੰਨਵਾਦ ਕਰ ਦੇਵਾਂ। ਇਨਸ਼ੋਰੈਂਸ ਕਰਵਾਉਣੀ ਹੋਵੇ ਟਰੱਕਾਂ ਦੀ ਜਾਂ ਕਾਰਾਂ ਦੀ, ਧਰਮਿੰਦਰ ਬਰਾੜ ਨਾਲ ਗੱਲਬਾਤ ਕਰ ਲਈ ਹੈ, ਰਜਿਸਟਰਡ ਇਨਸ਼ੋਰੈਂਸ ਬ੍ਰੋਕਰ ਨਾਲ ਧਰਮਿੰਦਰ ਬਰਾੜ, 905-915-5133 ਫੋਨ ਨੰਬਰ ਆ। ਮੋਹਨ ਢਾਬਾ ਮਹਿੰਦਰਬਾਲ ਧੇਜ ਦਾ ਢਾਬਾ ਬੋਲਟਰ ਵਿੱਚ ਹੈ, ਬੈਠ ਕੇ ਭੋਜਨ ਛਕਣਾ, ਕੇਟਰਿੰਗ ਕਰਵਾਉਣੀ ਆ, ਵੈੱਜ ਨਾਨ ਵੈੱਜ ਛਕਣ ਵਾਸਤੇ ਟਿਫਨ ਸਰਵਿਸ ਚਾਹੀਦੀ ਆ, 416-450-9990। ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ, ਮਨਜੀਤ ਕੌਰ ਚੀਮਾ ਜਾਂ ਚਰਨਜੀਤ ਸਿੰਘ ਤੰਬੜ ਨਾਲ ਗੱਲਬਾਤ ਕਰਨੀ, ਮੇਰੇ ਛੋਟੇ ਬੇਟੇ ਨਾਲ ਗੱਲਬਾਤ ਕਰ ਲੈਣੀ ਆ। ਨੰਬਰ ਹੈਗਾ 416-270-6961-2705925, ਚਰਨਜੀਤ ਸਿੰਘ ਤੰਬੜਾਂ ਗੱਲ ਕਹਿੰਦੇ ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ ਰੀਮੈਕਸ ਗੋਲਡ ਨਾਲ ਕੰਮ ਕਰਦੇ ਸੇਲਸ ਪਰਸਨ ਅਤੇ ਵਰਲਡਵਾਈਡ ਕੈਰੀਅਰ ਨੂੰ ਡਰਾਈਵਰ ਚਾਹੀਦੇ ਹਨ, ਕੰਮ ਕਰਨਾ ਚਾਹੁੰਦੇ ਹੋ ਵੱਖ ਵੱਖ ਏਰੀਆ ਦੇ ਵਿੱਚ, ਯਾਰਡ ਹਨ ਕਿੱਥੋਂ ਕਰਨਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਆ, ਪਰ ਵਧੀਆ ਪੈਸੇ ਮਿਲ ਸਕਦੇ ਆ 416-213-1334 ਅਤੇ ਲਾਈਫ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਾਉਣ ਵਾਸਤੇ ਭਵਨਦੀਪ ਸਿੰਘ ਨਾਲ ਗੱਲਬਾਤ ਕਰ ਲਓ ਜਾਂ ਮੇਰੇ ਨਾਲ 416-451-2222 'ਤੇ। ਮਾਲਵਾ ਵੈਲਡਿੰਗ ਵਾਲੇ 180 ਐਡਵਾਂਸ ਬੁਲਵਰਥ ਹਨ, ਮਿਗ ਅਤੇ ਅਲੂਮੀਨੀਅਮ ਵੈਲਡਿੰਗ ਲੋਡ ਪੈ ਜਾਵੇ, ਡੀਜ਼ਲ ਟੈਂਕ ਰਿਪੇਅਰ ਲੋਕ ਕਰਨਾ ਹੋਵੇ, ਡੀਜ਼ਲ ਟੈਂਕ ਦਾ ਲੋਕ ਚਾਹੀਦਾ ਜਾਂ ਤੁਹਾਨੂੰ ਬੰਪਰ ਚਾਹੀਦੇ ਆ ਕਰੋਮ ਦੇ ਉਹ ਵੀ ਮਿਲਦੇ ਆ, ਡੰਪ ਟਰੱਕ ਦਾ 4 ਪੇਸ ਕਰੇ, ਕਿਸੇ ਵੀ ਤਰ੍ਹਾਂ ਦੀ ਵੈਲਡਿੰਗ ਸਮਾਨ ਦੀ ਫੈਬਰੀਕੇਸ਼ਨ ਦਾ ਕੰਮ ਹੋਵੇ, ਮਾਲਵਾ ਵੈਲਡਿੰਗ ਵਾਲੇ 180 ਐਡਵਾਂਸ ਬੁਲਵਰਥ ਹੈ, 905-453-6006 ਅਤੇ ਡਰੀਮ ਬਿਗ ਟਰਾਂਸਪੋਰਟ, ਡਰੀਮ ਬਿਗ 7 ਫੁੱਟ ਆ ਪਿਆ ਇਹ, ਡਰੀਮ ਬਿਗ ਵਾਲਾ ਨਾਮ ਵੀ ਤਾਂ ਹੀ ਰੱਖਿਆ ਡਰੀਮ ਬਿਗ ਮਨੂ ਨੇ, ਮਨੂ ਨਾਲ ਗੱਲਬਾਤ ਕਰਨ ਲਈ ਕਾਫੀ ਸਾਰੇ ਡਰਾਈਵਰ ਚਾਹੀਦੇ ਆ, 905-497-1515 ਅਤੇ ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਟ ਅਤੇ ਜਸਵੀਰ ਸਿੰਘ ਹੁੰਦਲ ਜੀ ਕਹਿੰਦੇ ਹਨ ਕਰਜ਼ੇ ਵਿੱਚ ਡੁੱਬ ਗਏ ਹੋ, ਡੁੱਬ ਰਹੇ ਹੋ, 5-6 ਸਾਲ ਹੋ ਗਏ ਕਰਜ਼ਾ ਉੱਤਰਦਾ ਹੀ ਨਹੀਂ, ਚੜ੍ਹੀ ਜਾਂਦਾ, ਭੂਰੀਆਂ ਚਿੱਠੀਆਂ ਆ ਜਾਂਦੀਆਂ, ਫੋਨ ਕਾਲ ਚੱਕਦੇ ਨੇ, ਚਿੱਠੀ ਖੋਲਦੇ ਨੇ ਤਾਂ ਕਹਿੰਦੇ ਸਾਡੇ ਨਾਲ ਸੰਪਰਕ ਕਰ ਲਵੋ, 80% ਤੱਕ ਕਰਜ਼ਾ ਮਾਫ਼ ਕਰਕੇ ਦਿੰਦੇ ਆ ਲੀਗਲ ਤਰੀਕੇ ਦੇ ਨਾਲ, ਇਸ ਬਿਜ਼ਨਸ ਵਿੱਚ 15-20 ਸਾਲ ਹੋ ਗਏ ਹਨ ਅਤੇ ਉੱਥੇ ਹੀ ਹਨ ਜਿੱਥੇ ਪਹਿਲਾਂ ਸੀਗੇ, ਆਫਿਸ ਹੈਗਾ ਬੜਾ ਵੱਡਾ, ਦਫ਼ਤਰ ਹੈਗਾ, ਸੋ ਟਿਮ ਹੋਟਨ ਦੇ ਹੋਰ ਕਾਫੀ ਸ਼ਾਪਾਂ 'ਤੇ ਬੈਠ ਕੇ ਗੱਲਾਂ ਬਾਤਾਂ ਕਰਨ ਵਾਲੇ ਹੈ ਨਹੀਂ, ਇਹ ਲੀਗਲ ਤਰੀਕੇ ਨਾਲ ਤੁਹਾਡਾ ਕਰਜ਼ਾ ਮਾਫ਼ ਕਰਕੇ ਦਿੰਦੇ ਹਨ, ਸੋ ਫਿਕਰਾਂ ਵਿੱਚ ਨਾ ਪਾਓ, ਬਿਮਾਰੀ ਕੋਈ ਨਾ ਲੱਗ ਜਾਵੇ ਫਿਕਰ ਕਰ ਕਰਕੇ ਆਪਣਾ ਕਰਜ਼ਾ ਮਾਫ਼ ਕਰਵਾ ਲਵੋ ਲੀਗਲ ਤਰੀਕੇ ਨਾਲ। ਕੈਨੇਡਾ ਜਿਹੜਾ ਕੈਨੇਡਾ ਹੈਗਾ ਤੁਹਾਨੂੰ ਡੁੱਬ ਨਹੀਂ ਦਿੰਦਾ, ਕਿਉਂਕਿ ਬੰਦਾ ਮੁਸ਼ਕਿਲ ਵਿੱਚ ਪੈ ਜਾਂਦਾ, ਬਿਜ਼ਨਸ ਸ਼ੁਰੂ ਕਰਦਾ ਫੇਲ ਹੋ ਜਾਂਦੀ ਆ, ਟਰਾਈ ਕਰਦਾ ਨਹੀਂ ਚੱਲਦੀ ਜਾਂ ਕਿਸੇ ਤਰ੍ਹਾਂ ਕਰਜ਼ਾ ਚੜ੍ਹ ਜਾਂਦਾ, ਮੁਸ਼ਕਿਲ ਵਿੱਚ ਆ ਜਾਂਦਾ, ਮੁਸ਼ਕਿਲ ਤੋਂ ਦੂਰ ਤੱਕ ਕਰਦੀ ਹੈ ਸਰਕਾਰ ਕੈਨੇਡਾ, ਸੋ ਸਰਕਾਰ ਵੱਲੋਂ ਹੀ ਤਿਆਰ ਕੀਤਾ ਗਿਆ ਪ੍ਰੋਗਰਾਮ ਹੈ, ਜੇ ਮੁਸ਼ਕਿਲ ਵਿੱਚ ਫਸ ਗਏ ਹੋ, ਕਰਜ਼ਾ ਨਹੀਂ ਉੱਤਰਦਾ, 416-502-3100 'ਤੇ ਗੱਲਬਾਤ ਕਰ ਲੈਣੀ ਆ। ਅਤੇ ਸਟਾਰਗੇਟ ਲੋਜੈਸਟਿਕ ਵਾਲੀ ਬਹੁਤ ਵੱਡੀ ਟੀਮ ਆ, ਮੱਖਣ ਦਵਿੰਦਰ ਸਹੋਤਾ, ਸਬਜੀ ਸਹੋਤਾ, ਹੈਪੀ ਸਹੋਤਾ ਅਤੇ ਗਲਾਡ ਸਹੋਤਾ, ਲੱਗਦਾ ਦਵਿੰਦਰ ਸਹੋਤਾ ਦਾ ਨਾਮ ਮੱਖਣ ਤਾਂ ਹੀ ਰੱਖਿਆ ਸੀ ਕਿਉਂਕਿ ਚਮਕਦਾ ਬੜਾ ਹੈ, ਸੱਚੀ ਗੱਲ ਆ, ਸੋ ਮੱਖਣ ਤਾਂ ਹੀ ਰੱਖਿਆ ਵੀ ਇਹਦਾ ਸਰੀਰ ਬੜਾ ਚਮਕਦਾ ਦਵਿੰਦਰ ਸਹੋਤੇ ਦਾ, ਲਾਲ ਲਾਲ ਹੀ ਰਹਿੰਦੇ ਹਨ। ਜੀ ਹਾਂ, ਸਟਾਰਗੇਟ ਦੀ ਬਹੁਤ ਵੱਡੀ ਟੀਮ ਆ, ਪਰਿਵਾਰਕ ਇੱਕ ਟੀਮ ਹੈ ਜਿਹੜਾ ਇਹ ਬੜੀ ਬੜੀ ਵੱਡੀ ਕੰਪਨੀ ਚਲਾਉਂਦੇ ਹਨ, ਹਰ ਇੱਕ ਕੰਪਨੀ ਵੱਡੀ ਆ, ਪਰ ਇਹਨਾਂ ਨੇ ਕਾਫੀ ਮਿਹਨਤ ਕੀਤੀ ਆ, ਤੁਸੀਂ ਇਸ ਕੰਪਨੀ ਦਾ ਕੰਮ ਕਰਨਾ ਚਾਹੁੰਦੇ ਹੋ ਐਜ਼ ਅ ਡਰਾਈਵਰ ਕਰ ਲਿਓ, 905-564-9992। ਕਬੱਡੀ ਵੀ ਹੋਵੇਗੀ, ਕਦੋਂ ਹੋਵੇਗੀ, ਕਿੱਥੇ ਹੋਵੇਗੀ, ਦੱਸ ਦੇਵਾਂਗੇ, ਸੋ ਕਬੱਡੀ ਸਾਡੇ ਕੈਨੇਡਾ ਦੇ ਵਿੱਚ ਹੋਵੇਗੀ, ਵੈਨ ਵੇਅਰ ਹਾਓ ਹੂਜ਼ ਪਲੇਇੰਗ ਵੇਅਰ ਦੇਅਰ ਪਲੇਇੰਗ ਵਿਲ ਲੈਟ ਯੂ ਨੋ। 770 AM ਡਾਲ 'ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ, ਟਰੱਕਿੰਗ ਰੇਡੀਓ 'ਤੇ ਦੇਖ ਰਹੇ ਹੋ ਵਿਰਾਸਤ ਟੀਵੀ, ਵੱਖ ਵੱਖ ਚੈਨਲ 'ਤੇ ਤੁਸੀਂ ਸਾਡੀ ਐਪ ਹੈਗੀ ਹੈ ਡਾਊਨਲੋਡ ਕਰ ਲੈਣੀ, ਟਰੱਕਿੰਗ ਟੂਡੇ ਟੀਵੀ ਦੀ ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ HD ਕੁਆਲਿਟੀ ਵਿੱਚ ਦੇਖ ਸਕਦੇ ਹੋ, ਸੁਣ ਸਕਦੇ, ਚਾਹੇ HD ਚਾਹੇ SD ਡਿਜੀਟਲ ਸਾਊਂਡ ਵਿੱਚ ਸੁਣ ਸਕਦੇ ਹੋ। ਵਿਰਾਸਤ ਰੇਡੀਓ ਵੀ ਚੱਲਦਾ ਅਤੇ CKMS 102.7 FM 'ਤੇ ਆਪਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਹੋਈਦਾ, ਕਿਚਨ ਵਾਟਰਲੂ ਏਰੀਆ ਵਿੱਚ ਚੱਲਦਾ ਇਹ ਰੇਡੀਓ, ਅਤੇ ਨਾਲ ਦੀ ਨਾਲ ਕਾਰਾਂ ਵਿੱਚ ਸੁਣ ਸਕਦੇ ਹੋ CKMS 102.7 FM 7-9 ਮੰਡੇ ਟੂ ਫਰਾਈਡੇ ਸਾਡਾ ਉੱਥੇ ਹੁੰਦਾ ਲਾਈਵ, ਅਤੇ ਨਾਲ ਦੀ ਨਾਲ 7-8 ਆਪਾਂ ਹੋਈਦਾ 770 AM ਡਾਇਲ 'ਤੇ, ਅਤੇ ਵੀਕਐਂਡ 'ਤੇ 7-9 ਅਤੇ 24 ਘੰਟੇ 7 ਦਿਨ ਵਿਰਾਸਤ TV ਅਤੇ ਵਿਰਾਸਤ ਰੇਡੀਓ 'ਤੇ ਸੁਣਦੇ ਹੋ, ਟਰੱਕਿੰਗ ਟੂਡੇ TV ਦੇਖਦੇ ਹੋ, ਜੇ ਕਿਤੇ ਨਹੀਂ ਸਟ੍ਰੀਮਿੰਗ ਡਿਵਾਈਸਿਸ 'ਤੇ ਚੱਲਦਾ ਸਾਨੂੰ ਦੱਸ ਦੇਣਾ, YouTube ਦੇ ਉੱਪਰ ਨਾਲ ਫੇਸਬੁੱਕ ਦੇ ਉੱਪਰ ਬਹੁਤ ਸਾਰੇ ਪ੍ਰੋਗਰਾਮਸ ਪਾਉਣ ਲੱਗ ਪਾਵਾਂਗੇ ਜ਼ਰੂਰ, ਬਹੁਤ ਸਾਰੇ ਹੋਸਟ ਜੁੜ ਰਹੇ ਹਨ, ਵੱਖਰੇ ਵੱਖਰੇ ਪ੍ਰੋਗਰਾਮਸ ਲੈ ਕੇ ਆਇਆ ਕਰਾਂਗੇ, ਅਤੇ ਤੁਸੀਂ ਬਰਾਊਜ਼ਰ 'ਤੇ ਜਾ ਕੇ truckingtoday.ca ਪਾ ਦਿਓ, ਉੱਥੇ ਵੀ ਪ੍ਰੋਗਰਾਮ ਬਿਲਕੁਲ ਲਾਈਵ ਤੁਸੀਂ ਦੇਖ ਸਕਦੇ ਹੋ। ਮੇਰੇ ਨਾਲ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 ਵਿੱਚ ਬਾਅਦ ਵਿੱਚ ਸੰਪਰਕ ਕਰ ਲਿਓ, ਟੈਕਸਟ ਮੈਸੇਜ ਭੇਜ, ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਟਾਈਮ ਜਿਹੜਾ ਹੈਗਾ 8:28 ਹੋਏ ਹਨ, ਕਈ ਵਾਰੀ ਪ੍ਰੋਗਰਾਮ ਇਹ ਰਿਪੀਟ ਵੀ ਕਰ ਦੇਈਦਾ TV 'ਤੇ, ਕੋਈ ਜਿਹੜੇ ਸਵੇਰੇ ਸਵੇਰੇ ਨਹੀਂ ਦੇਖ ਸਕਦੇ ਬਾਅਦ 'ਚ ਵੀ ਦੇਖ ਸਕਦੇ ਆ, ਸੋ ਜੇ ਮੈਂ 8:28 ਕਿਹਾ ਤਾਂ ਮੇਰੇ ਟਾਈਮ 'ਤੇ ਘੱਟ ਰੱਸ ਕਰਿਓ, ਜਿਹੜਾ ਤੁਹਾਡੇ TV ਦੇ ਉੱਪਰ ਚੱਲ ਰਿਹਾ ਟਾਈਮ ਉਹ ਬਿਲਕੁਲ ਲਾਈਵ ਆ, ਕਈ ਵਾਰੀ ਮੈਂ ਰਿਪੀਟ ਹੋ ਜਾਂਦਾ ਅਤੇ ਉਹ ਟਾਈਮ ਬਿਲਕੁਲ ਲਾਈਵ ਆ, ਸੋ ਲਾਈਵ ਵੈਦਰ ਰਿਪੋਰਟ, ਲਾਈਵ ਨਿਊਜ਼ ਅਤੇ ਵੱਖ ਵੱਖ ਪ੍ਰੋਗਰਾਮ ਤੁਸੀਂ ਦੇਖਦੇ ਹੋ ਟਰੱਕਿੰਗ ਟੂਡੇ TV ਦੇ ਵਿਰਾਸਤ TV 'ਤੇ। ਕੰਪਨੀ ਹੈਗੀ ਆ ਆਈ ਆਈ ਐੱਮ ਸਵਿਸ ਵਾਲੀ ਕੰਪਨੀ ਆ, ਟਰਾਂਸਪੋਰਟੇਸ਼ਨ ਦੀ ਕੰਪਨੀ ਚਲਾ ਰਹੇ ਹੋ, ਔਖਾ ਟਾਈਮ ਆ ਰਿਹਾ, ਇੰਸ਼ੋਰੈਂਸ ਵਿੱਚ ਮੁਸ਼ਕਲ ਆ, ਫਿਊਲ ਬੜਾ ਮਹਿੰਗਾ ਹੋ ਗਿਆ, ਕਿਹੜਾ ਹਾਰਡਵੇਅਰ ਵਰਤਣਾ, ਕਿਹੜਾ ਸੌਫਟਵੇਅਰ ਵਰਤਣਾ, ਲੋਡ ਲੱਭਦੇ ਲੱਭਦੇ ਅੱਕ ਗਏ, ਥੱਕ ਗਏ, ਫੋਨ ਕਾਲ ਚੱਕਦੇ ਹਾਂ ਲੋਡਾਂ ਦੇ ਪ੍ਰੋਗਰਾਮ 'ਤੇ ਅਤੇ ਉਹ ਚਲੇ ਜਾਂਦਾ, ਸੋ ਲੋਡਾਂ ਦੀ ਵੇਟ ਨਾ ਕਰੋ, ਉਡੀਕ ਨਾ ਕਰੋ, ਕੰਪਿਊਟਰ ਸਕਰੀਨ 'ਤੇ ਅੱਖਾਂ ਨਾ ਲਾਵੋ, ਇਸ ਹਿਸਾਬ ਨਾਲ ਕੰਪਨੀ ਸੈੱਟ ਕਰ ਲਵੋ ਅਤੇ ਲੋਡ ਤੁਹਾਡੇ ਆਪਣੇ ਆਪ ਹੀ ਕੰਪਿਊਟਰ ਵਿੱਚ ਫੋਲਡਰ ਵਿੱਚ ਆ ਜਾਣ, ਜਿਹੜੇ ਮਰਜ਼ੀ ਚੱਕੀ ਜਾਓ, ਜਿੰਨੇ ਮਰਜ਼ੀ ਡਿਲੀਵਰ ਕਰੀ ਜਾਓ। ਇਸ ਹਿਸਾਬ ਨਾਲ ਕੰਪਨੀ ਸੈੱਟ ਕਰੋ ਵੀ ਸਭ ਕੁਝ ਆਟੋਮੈਟਿਕ ਹੀ ਹੋ ਜਾਵੇ ਅਤੇ ਪੈਸੇ ਵੀ ਵੱਧ ਮਿਲ ਰਹੇ ਹਨ। ਇਹ ਸਭ ਕੁਝ ਕਰਨ ਵਾਸਤੇ ਤੁਹਾਨੂੰ ਹਾਰਡਵੇਅਰ, ਸੋਫਟਵੇਅਰ, ਨੈਟਵਰਕਿੰਗ, ਫਾਈਬਰ ਆਪਟੀਕਲ ਕੇਬਲ, ਕਿ ਉਹ ਵੀ ਚਾਹੁੰਦੇ ਆ ਨਾ ਵੀ ਸਾਡਾ ਲੋਡ ਕਿੱਥੇ ਪਿਆ, ਕਿੱਥੇ ਤੱਕ ਪਹੁੰਚਿਆ, ਕਦੋਂ ਡਿਲੀਵਰ ਹੋਣਾ। ਜੇ ਸਿਸਟਮ ਹੈਗਾ ਤਾਂ ਹੀ ਦੱਸ ਸਕਦੇ ਹਾਂ, ਜੇ ਨਹੀਂ ਹੈਗਾ ਫਿਰ ਲੋਡ ਵੀ ਨਹੀਂ ਮਿਲਣੇ। ਸੋ ਕੰਪਨੀ ਕਿਸ ਤਰ੍ਹਾਂ ਚਲਾਉਣੀ ਆ, ਕਿਸ ਤਰ੍ਹਾਂ ਮੈਨੇਜ ਕਰਨੀ ਆ, ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰ ਲਿਓ IIM ਸਵਿਸ ਤੇ, ਜਾਂ ਮੇਰੇ ਨਾਲ 416-451-2222 'ਤੇ। GPS ਡਿਵਾਈਸ ਚਾਹੀਦੇ, ELD ਚਾਹੀਦੇ ਹਨ, ਜਾਂ ਕੋਈ ਜਾਣਕਾਰੀ ਲੈਣੀ ਚਾਹੀਦੀ ਹੈ ਟਰਾਂਸਪੋਰਟੇਸ਼ਨ ਵਾਸਤੇ। ਕੰਪਨੀ ਬੇਸਮੈਂਟ 'ਚੋਂ ਕੰਪਨੀਆਂ ਕੱਢ ਕੱਢ ਕੇ, ਜਿਹੜੀਆਂ 40-50 ਕੰਪਨੀਆਂ ਮੇਜਰ ਆ ਸਾਡੇ ਸਾਊਥ ਏਸ਼ੀਅਨ ਦੀਆਂ, ਇਹ ਸੁਖਵਿੰਦਰ ਸਿੰਘ ਨੇ ਖੁਦ ਨਾਲ ਖੜ੍ਹ ਕੇ ਖੜ੍ਹੀਆਂ ਕੀਤੀਆਂ, ਖੁਦ ਨਾਲ ਬਿਲਡ ਕੀਤੀਆਂ ਵੀ ਕਿਹੜੇ ਸਰਵਰ, ਹਾਰਡਵੇਅਰ, ਸੋਫਟਵੇਅਰ, ਡਿਵਾਈਸ ਚਾਹੀਦੇ, ਕਿੱਦਾਂ ਇੰਟਰਗ੍ਰੇਸ਼ਨ ਕਰਨੀ ਆ, ਕਿੱਦਾਂ ਵੱਡੀ ਵੱਡੀ ਕੰਪਨੀ ਲੋਡ ਚੱਕ ਕੇ ਤੁਸੀਂ ਕਹਾਂ ਡਿਲੀਵਰ ਕਰਨੇ ਆ। ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰ ਲਿਓ, ਜਾਂ ਮੇਰੇ ਨਾਲ 416-451-2222 'ਤੇ। ਰੀਮੈਕਸ ਰਿਐਲਟੀ ਸਰਵਿਸ ਦੇ ਬ੍ਰੋਕਰ ਹਰਪ੍ਰੀਤ ਢਿੱਲੋਂ ਰੀਅਲ ਸਟੇਟ ਦਾ ਕੰਮ ਕਰਦੇ ਆ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਹਰਪ੍ਰੀਤ ਢਿੱਲੋਂ 416-268-6613 'ਤੇ ਗੱਲਬਾਤ ਕਰ ਲੈਣੀ ਆ। ਰੋਜ਼ਵਰ ਕਿਚਨ ਕੈਬਨਿਟ, ਕਿਚਨ ਕੈਬਨਿਟ ਬਣਾਉਣੀ ਚਾਹੁੰਦੇ ਬਣਾ ਲਿਆ ਕਰੋ, ਕਿਚਨ ਵਿੱਚ ਵੱਧ ਜ਼ੋਰ ਲਾਵੋ ਅਤੇ ਲਿਵਿੰਗ ਰੂਮ ਵਿੱਚ, ਅਤੇ ਨਾਲ ਨਾਲ ਇੱਕ ਬੈਡਰੂਮ ਹੁੰਦਾ ਆ ਉੱਥੇ ਦਾ ਜ਼ੋਰ ਲਾਉਣਾ ਚਾਹੀਦਾ। ਬਾਕੀ ਦਾ ਰੂਮ ਜਿਹੜੇ ਹੈਗੇ ਆ ਵਿਹਲੇ ਰਹਿੰਦੇ, ਬੰਦਾ ਕਿਤੇ ਉੱਧਰ ਵੜਦਾ ਵੀ ਨਹੀਂ, ਜਾਂਦਾ ਵੀ, ਇੱਕ ਵਾਸ਼ਰੂਮ ਹੁੰਦਾ ਆ। ਸੋ ਕਿਚਨ ਸੁੰਦਰ ਬਣ ਜਾਵੇ ਅਤੇ ਭੋਜਨ ਬੜਾ ਵਧੀਆ ਬਣਦਾ। ਵੱਖਰੇ ਵੱਖਰੇ ਰੰਗਾਂ, ਡਿਜ਼ਾਈਨਾਂ ਵਿੱਚ, ਸਾਈਜ਼ਾਂ ਵਿੱਚ ਮੈਜ਼ਰ ਕਰਕੇ ਲੈ ਜਾਂਦੇ, ਜਿੱਦਾਂ ਦੀ ਚਾਹੁੰਦੇ ਉੱਦਾਂ ਦੀ ਕਿਚਨ ਬਣਦੀ ਆ। ਹੱਥ ਲਾਵੋ ਅਤੇ ਦਰਾਜ਼ ਬਾਹਰ ਆ ਜਾਂਦਾ, ਜੇ ਪਤੀਲਾ ਦਿਸਦਾ ਤਾਂ ਫੜਾ ਦੇਵੋ ਕੁਛ ਬਣਾਉਣ ਨੂੰ, ਉਹ ਤਾਂ ਆਪਾਂ ਕਦੇ ਵਰਤਣਾ ਨਹੀਂ ਹੁੰਦਾ ਨਾ। ਪਰ ਕਿਚਨ ਜਿਹੜੀ ਲੇਡੀਜ਼ ਵਰਤਦੀ ਆ ਉਹ ਚਾਹੁੰਦੀਆਂ ਵੀ ਇੱਦਾਂ ਦੀ ਹੋਵੇ ਕਿ ਸਾਡੇ ਵਾਸਤੇ ਕੰਮ ਸੌਖਾ ਹੋ ਜਾਵੇ, ਤੁਹਾਡੇ ਲੇਡੀ ਵਾਸਤੇ, ਤੁਹਾਡੀ ਵਾਈਫ ਵਾਸਤੇ, ਤੁਹਾਡੇ ਮਿਸਿਸ ਵਾਸਤੇ, ਜਾਂ ਤੁਹਾਡੀ ਆਉਣ ਵਾਲੀ ਜਾਣ ਵਾਲੀ ਵਾਸਤੇ ਵਧੀਆ ਕਿਚਨ ਬਣਾ ਦਿੰਦੇ ਹੈ, ਜਾਵੇ ਨਾ ਤੁਹਾਡੇ ਨਾਲ ਹੀ ਰਹੇ। ਤਾਂ ਕਿਚਨ ਬਣਾਉਣੀ ਹੋਵੇ ਰੋਜ਼ਵੁੱਡ ਕਿਚਨ ਕੈਬਨਿਟਸ, ਨੰਬਰ 905-612-8484 ਹੈਗਾ। ਅਤੇ ਟਿਮਨਸ ਦੇ ਵਿੱਚ ਗੁਰੂ ਘਰ ਚੱਲ ਰਿਹਾ ਹੈਗਾ, ਬੱਚੇ ਚਲਾ ਰਹੇ ਹਨ, ਬੜੀ ਖੁਸ਼ੀ ਹੁੰਦੀ ਆ ਕਿਉਂਕਿ ਲਾਇਬ੍ਰੇਰੀ ਵੀ ਸੈੱਟ ਕਰਨ ਲੱਗੀ ਹੋਇਆ, ਅਤੇ ਤਬਲਾ ਅਤੇ ਮਿਊਜ਼ਿਕ ਕਲਾਸ ਨਾਲ ਨਾਲ ਗੁਰੂ ਦੀ ਬਾਣੀ ਜ਼ਰੂਰ ਉਹ ਸਵੇਰ ਸ਼ਾਮ ਪੜ੍ਹਦੇ ਸਿੱਖਦੇ ਆ। ਬੜੀ ਖੁਸ਼ੀ ਹੁੰਦੀ ਹੈ ਜਦੋਂ ਛੋਟੇ ਛੋਟੇ ਟਾਊਨ ਵਿੱਚ ਗੁਰੂ ਘਰ ਖੁੱਲ੍ਹ ਜਾਂਦੇ ਹਨ। ਵਧਾਈ ਹੋਵੇ ਇਹਨਾਂ ਵਾਲੰਟੀਅਰਸ, ਇਹਨਾਂ ਸੇਵਾਦਾਰਾਂ ਨੂੰ। ਉੱਥੇ ਲੋੜ ਪੈ ਜਾਂਦੀ ਹੈ, ਕਈ ਵਾਰੀ ਬਜ਼ੁਰਗਾਂ ਨੂੰ ਕੋਈ ਨਾ ਕੋਈ ਜਗ੍ਹਾ ਚਾਹੀਦੀ ਹੈ ਬੈਠਣ ਵਾਸਤੇ, ਤਾਂ ਇੱਕ ਸ਼ਾਂਤੀ ਮਿਲ ਜਾਂਦੀ ਹੈ ਗੁਰੂ ਘਰ ਜਾ ਕੇ। ਤਾਂ ਟਿਮਨ ਦੇ ਵਿੱਚ ਬਹੁਤ ਵਧੀਆ ਗੁਰੂ ਘਰ ਚੱਲਦਾ। ਆਉਣ ਵਾਲੇ ਦਿਨਾਂ ਵਿੱਚ ਵੀਡੀਓ ਅਤੇ ਇਨਫੋਰਮੇਸ਼ਨ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜ਼ਰੂਰ। 770 AM ਡਾਲ 'ਤੇ ਸੁਣ ਰਹੇ ਤੁਸੀਂ ਟਰੱਕਿੰਗ ਟੂਡੇ ਰੇਡੀਓ ਅਤੇ ਵਿਰਾਸਤ ਰੇਡੀਓ। TV ਸਾਡਾ ਪ੍ਰੋਗਰਾਮ ਤੁਸੀਂ ਦੇਖਣਾ ਚਾਹੁੰਦੇ ਹੋ ਆਪਣੇ ਫੋਨ ਦੇ ਉੱਪਰ ਦੇਖ ਸਕਦੇ ਹੋ, ਐਪ ਹੈਗੀ ਹੈ, ਡਾਊਨਲੋਡ ਕਰ ਲਿਓ ਐਪ। ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਦਿਸ ਜਾਂਦੇ ਆ ਅਤੇ ਤੁਹਾਨੂੰ ਸੁਣ ਵੀ ਜਾਂਦੇ ਹਨ। ਬਹੁਤ ਸਾਰੇ ਹੋਰ ਸਪੋਂਸਰ ਹਨ, ਦੁਆਬਾ ਸਵੀਟਸ ਐਂਡ ਰੈਸਟੋਰੈਂਟ, 100% ਵੈਜੀਟੇਰੀਅਨ ਦੁਆਬਾ ਸਵੀਟਸ ਐਂਡ ਰੈਸਟੋਰੈਂਟ, 3 ਵੱਡੇ ਵੱਡੇ ਰੈਸਟੋਰੈਂਟ, ਚੌਥਾ ਆ ਰਿਹਾ। ਟਿਫਨ ਸਰਵਿਸ, ਕਿਆ ਬਾਤ ਆ, 100% ਵੈਜੀਟੇਰੀਅਨ। ਇਹਨਾਂ ਦੀ ਵੈਬਸਾਈਟ ਦੁਆਬਾ ਸਵੀਟਸ ਰੈਸਟੋਰੈਂਟ .com ਤੇ ਜਾ ਕੇ ਦੇਖ ਲਿਓ, ਤੁਹਾਨੂੰ ਹਰ ਇੱਕ ਆਈਟਮ ਮਿਲਦੀ ਹੈ। ਵਧੀਆ ਤਰੀਕੇ ਨਾਲ ਸੈਟਅਪ ਕਰਨ ਲੱਗੇ ਹੋਏ। ਆਉਣ ਵਾਲੇ ਦਿਨਾਂ ਵਿੱਚ ਚੌਥੀ ਲੋਕੇਸ਼ਨ ਕਿੱਥੇ ਖੁੱਲ੍ਹ ਰਹੀ ਹੈ, ਕੀ ਕੁਛ ਹੋ ਰਿਹਾ ਦੱਸ ਦੇਵਾਂਗੇ। ਦੁਆਬਾ ਸਵੀਟਸ ਡਾਈਨ ਇਨ, ਟੇਕ ਆਊਟ, ਕੇਟਰਿੰਗ, 100% ਵੈਜੀਟੇਰੀਅਨ ਦੁਆਬਾ ਸਵੀਟਸ ਰੈਸਟੋਰੈਂਟ ਤੁਸੀਂ ਸੰਪਰਕ ਕਰ ਲਿਓ, 100% ਫਰੈਸ਼ ਹੁੰਦਾ ਜੀ। ਲਓ ਜੀ, ਹੋਰ ਬਹੁਤ ਸਾਰੇ ਸਪੋਂਸਰ ਹਨ, ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ। ਪਹਿਲਾਂ ਦੱਸ ਦੇਵਾਂ, ਸੋਹਣਾ ਖਰੀਦਣਾ ਚਾਹੁੰਦੇ ਹੋ, ਕੰਮ ਆ ਜਾਂਦਾ ਔਖੇ ਵੇਲੇ ਵੀ, ਕਈ ਵਾਰੀ ਬੰਦਾ ਜਦੋਂ ਸੌਖਾ ਹੁੰਦਾ ਵੱਧ ਖਰੀਦ ਲੈਂਦਾ, ਕਈ ਵਾਰੀ ਰੱਬ ਨਾ ਕਰੇ ਤੁਹਾਡੇ ਵੱਲ ਕੋਈ ਮੁਸ਼ਕਿਲ ਆ ਜਾਂਦੀ, ਬੰਦਾ ਵੇਚ ਕੇ ਕੰਮ ਸੌਖਾ ਵੀ ਕਰ ਲੈਂਦਾ ਆ। ਸੋਹਣਾ ਖਰੀਦਣਾ ਵੱਖ ਵੱਖ ਰੰਗਾਂ ਡਿਜ਼ਾਇਨਾਂ ਵਿੱਚ, ਰੋਇਲ ਦੁਬਈ ਜੂਲਰ, 905-600-7612-12 'ਤੇ ਗੱਲਬਾਤ ਕਰ ਲਿਓ। ਲੈ ਚੱਲਦੇ ਹਾਂ ਮੁੜ ਕੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਗੱਲਬਾਤ ਕਰਦੇ ਹਾਂ ਜਸਵਿੰਦਰ ਯਾਦ ਜੀ ਦੇ ਨਾਲ। ਜਸਵਿੰਦਰ ਜੀ, ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੁਹਾਡਾ ਵੈਲਕਮ ਕਰਦੇ ਹਾਂ। ਆਪਾਂ ਖਬਰਾਂ ਵੀ ਦੇ ਦਿੰਦੇ ਹਾਂ ਅਤੇ ਵਿਚਾਰ ਵੀ ਕਰ ਲਈਦੀ ਆ ਥੋੜ੍ਹਾ ਬਹੁਤਾ। ਮੈਂ ਨਹੀਂ ਕਹਿੰਦਾ ਵੀ ਆਪਾਂ ਵੀ ਕੋਈ ਐਸੇ ਫਿਲੋਸਫਰ, ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿੰਨਾ ਕੁ ਸਾਨੂੰ ਪਤਾ, ਜੋ ਕੁਛ ਆਪਾਂ ਦੇਖਦੇ ਹਾਂ ਆਪਾਂ ਉਹ ਸਾਂਝ ਪਾਉਣ ਦੀ ਕੋਸ਼ਿਸ਼ ਕਰੀਦੀ ਆ। ਸੋ ਆਉਣ ਵਾਲੇ ਦਿਨਾਂ ਵਿੱਚ ਜਿੰਨੇ ਵੀ ਸਾਡੇ ਸਰੋਤਰ ਦਰਸ਼ਕ ਹਨ ਉਹਨਾਂ ਦੇ ਵਿਚਾਰ ਵੀ ਆਪਾਂ ਲਿਆ ਕਰਾਂਗੇ ਜ਼ਰੂਰ। ਸੋ ਪਲੇਟਫਾਰਮ ਖੜ੍ਹਾ ਕੀਤਾ ਆ, ਵੱਖ ਵੱਖ ਏਰੀਆ ਦੇ ਵਿੱਚ ਸਟੂਡੀਓ ਬਣ ਰਹੇ ਹਨ। ਸਾਡਾ ਜਿਹੜਾ ਫੋਨ ਸਿਸਟਮ ਆ, ਸੋ ਕਿਉਂਕਿ ਕੋਵਿਡ ਕਰਕੇ ਚੀਜ਼ਾਂ ਨਹੀਂ ਮਿਲਦੀਆਂ, ਉਹ ਜਦੋਂ ਠੀਕ ਹੋ ਗਿਆ ਤਾਂ ਫੋਨ ਕਾਲਸ ਲਾਈਵ ਸਟੂਡੀਓ ਵਿੱਚ ਲਿਆ ਕਰਾਂਗੇ ਜ਼ਰੂਰ। ਜੋ ਕੁਝ ਹੋ ਰਿਹਾ ਦੁਨੀਆ ਭਰ ਵਿੱਚ ਉਹਦੀ ਆਪਾਂ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਪ੍ਰੋਗਰਾਮਸ ਆਉਣੇ ਆ, ਕੋਈ ਫਰੀ ਵਾਲੇ ਹੋਣੇ ਆ, ਕੋਈ ਟਿਕਟਾਂ ਵਾਲੇ ਹੋਣੇ ਆ, ਹਰ ਇੱਕ ਪ੍ਰੋਗਰਾਮ ਦੀ ਸਪੋਰਟ ਕਰਿਓ ਜ਼ਰੂਰ, ਪਰ ਕਰਿਓ ਵੀ ਉਸਦੀ ਜਿਸ ਨੇ ਤੁਹਾਡੀ ਕਮਿਊਨਿਟੀ ਦਾ ਸਾਥ ਵੀ ਦਿੱਤਾ। ਭਾਵੇਂ ਜਿੰਨਾ ਮਰਜ਼ੀ ਪਸੰਦ ਕਰਦੇ ਹੋ ਯੂਟਿਊਬ 'ਤੇ ਫੇਸਬੁੱਕ ਦੇਖ ਲਓ, ਪਰ ਜਿਸ ਕਿਸੇ ਕਮਿਊਨਿਟੀ ਦਾ ਸਾਥ ਦਿੱਤਾ ਉਹਦੀ ਸਪੋਰਟ ਕਰਨੀ ਜ਼ਰੂਰ ਚਾਹੀਦੀ ਹੈ, ਭਾਵੇਂ ਕੋਈ ਵੀ ਹੋਵੇ। ਸੋ ਥੋੜ੍ਹੀ ਬਹੁਤੀ ਗੱਲਬਾਤ ਹੋਰ ਆਪਾਂ ਕਰਦੇ ਹਾਂ। ਸਿੱਧੂ ਦੀ ਕੀ ਗੱਲਬਾਤ ਚੱਲ ਰਹੀ ਹੈ ਇਸ ਵੇਲੇ? ਕਹਿੰਦੇ ਵੀ ਜਿਹੜਾ ਚੋਣਾਂ ਦਾ ਮੈਨੀਫੈਸਟ ਹੈ, ਮੈਨੂੰ ਦਿਸ ਨਹੀਂ ਰਿਹਾ, ਦੂਰ ਰਹਿਣਕਾਂ ਲੱਗੀਆਂ ਨਹੀਂ ਹੈਗੀਆਂ। ਸੋ ਸਿੱਧੂ ਜੀ, ਤੁਸੀਂ ਪੰਜਾਬ ਵਿੱਚ ਗੱਲਬਾਤ ਸ਼ੁਰੂ ਕਰ ਦੇਵੋ
ਜੀ। ਬਿਲਕੁਲ ਜੀ, ਇਹ ਗੱਲਬਾਤ ਵੀ ਸ਼ੁਰੂ ਕਰਦੇ ਹਾਂ, ਪਰ ਜੇਕਰ ਤੁਸੀਂ ਮੈਨੂੰ ਇਜਾਜ਼ਤ ਦੇਵੋ ਤਾਂ ਮੈਂ ਇੱਕ ਗੱਲ ਉਸ ਤੋਂ ਪਹਿਲਾਂ ਕਰਨੀ ਚਾਹੁੰਦਾ।
ਗੋ ਹੈਡ ਐਨੀ ਟਾਈਮ, ਤੁਹਾਡਾ ਆਪਣਾ ਪ੍ਰੋਗਰਾਮ, ਸਾਡੀ ਟੀਮ ਹੈਗੀ ਆ, ਸੋ ਵੀ ਆਰ ਹੇਅਰ ਟੂ ਲਿਸਨ ਟੂ ਯੂ, ਗੋ ਹੈਡ
ਜੀ। ਬਿਲਕੁਲ ਜੀ, ਕਿਉਂਕਿ ਹੁਣ ਤੱਕਰ ਅਸੀਂ ਜਿਹੜਾ ਮੁੱਦੇ ਦੇ ਉੱਤੇ ਗੱਲ ਕੀਤੀ ਉਹ ਕਾਫੀ ਐਂ ਕਹਿ ਲਓ ਭਾਵਕ ਮੁੱਦਾ ਸੀ, ਤੇ ਅਸੀਂ ਪ੍ਰੋਗਰਾਮ ਨੂੰ ਬੈਲੈਂਸ ਰੱਖਣ ਦੀ ਕੋਸ਼ਿਸ਼ ਕਰੀਏ, ਭਾਵੁਕਤਾ ਦੇ ਨਾਲ ਦੀ ਨਾਲ ਖੁਸ਼ੀਆਂ ਵੰਡਣਾ, ਤੇ ਉਹ ਖੁਸ਼ੀਆਂ ਵੰਡਣਾ ਜਿਹੜੀਆਂ ਸਿਆਸਤ ਵਿੱਚੋਂ ਨਿਕਲਦੀਆਂ ਉਹ ਸਾਡਾ ਕਿਤੇ ਨਾ ਕਿਤੇ ਜ਼ਰੂਰੀ ਵੀ ਹੋ ਜਾਂਦਾ। ਜੇਕਰ ਮੈਂ ਇੱਕ ਸਵਾਲ ਜੇਕਰ ਤੁਹਾਨੂੰ ਕਰਾਂ, ਜੇਕਰ ਤੁਸੀਂ ਚੋਣ ਲੜਦੇ ਹੁੰਦੇ ਤੇ ਤੁਸੀਂ ਅੱਜ ਦੇ ਦਿਨ ਜਦੋਂ ਚੋਣ ਪ੍ਰਚਾਰ ਖਤਮ ਹੋ ਜਾਂਦਾ, ਜੇਕਰ ਤੁਸੀਂ ਅੱਜ ਦੇ ਦਿਨ ਕੋਈ ਦਾਨ ਪੁੰਨ ਕਰਨਾ ਹੁੰਦਾ ਤਾਂ ਤੁਸੀਂ ਕੀ ਕਰਦੇ? ਵੱਧ ਤੋਂ ਵੱਧ ਸ਼ਾਇਦ ਤੁਸੀਂ ਮੇਰੇ ਨਾਲ ਡਿਸਕਸ਼ਨ ਕਰਕੇ ਮਾੜਾ ਜਿਹਾ ਦੱਸਿਓ ਜੀ, ਤੁਸੀਂ ਅੱਜ ਜੇਕਰ ਦਾਨ ਪੁੰਨ ਕਰਨਾ ਹੁੰਦਾ ਤਾਂ ਕੀ ਕਰਦੇ?
ਦਾਨ ਪੁੰਨ ਤਾਂ ਮੈਂ ਤਾਂ ਮਾਂ ਪੇ ਦੀ ਸੇਵਾ ਹੀ ਕਰਦਾ, ਮਾਂ ਪੇ ਮੇਰੇ ਨਹੀਂ ਰਹੇ, ਸਭ ਤੋਂ ਵੱਡਾ ਦਾਨ ਪੁੰਨ ਇਹੀ ਆ, ਮਾਂ ਪੇ ਦੀ ਸੇਵਾ, ਰੱਬ ਦੀ ਸੇਵਾ ਹੁੰਦੀ ਆ। ਕਈਆਂ ਨੇ ਕਹਿਣਾ ਮੈਂ ਗੁਰਦੁਆਰੇ ਜਾਣਾ, ਕਿਸੇ ਨੇ ਕਹਿਣਾ ਮੰਦਰ ਜਾਣਾ, ਕਿਸੇ ਨੇ ਕਹਿਣਾ ਉਹ ਕਰਨਾ ਸੀਗਾ। ਰੱਬ ਤਾਂ ਤੁਹਾਡੇ ਘਰ ਵੱਸਦਾ, ਸਾਂਭ ਲਵੋ ਇਸ ਨੂੰ, ਨਾ ਛੱਡ ਕੇ ਆਵੋ। ਕਿੰਨੇ ਬਜ਼ੁਰਗ ਮਰ ਗਏ ਕੋਵਿਡ ਟਾਈਮ ਦੇ ਵਿੱਚ, ਇਹ ਤੋਂ ਵੱਡੀ ਕੋਈ ਸੇਵਾ ਹੈ ਨਹੀਂ ਹੈ। ਮਿਲਦੀ ਵੀ ਬੜੀ ਔਖੀ ਆ, ਪਰ ਜਦੋਂ ਮਿਲਦੀ ਆ ਕਰਨੀ ਵੀ ਬੜੀ ਔਖੀ ਆ, ਕਿਉਂਕਿ ਪੂਰਾ ਪਰਿਵਾਰ ਦਾ ਸਾਥ ਚਾਹੀਦਾ ਤੁਹਾਡੇ ਨਾਲ, ਕਿਉਂਕਿ ਇਹਨਾਂ ਨੇ ਖੰਘਣਾ ਵੀ ਆ, ਇਹਨਾਂ ਨੇ ਔਖੇ ਵੀ ਹੋਣਾ, ਇਹਨਾਂ ਨੇ ਉਸ ਹਿਸਾਬ ਨਾਲ ਬੱਚਿਆਂ ਵਾਂਗੂ ਬੋਲਣਾ ਵੀ ਆ, ਤੁਹਾਨੂੰ ਚੰਗਾ ਵੀ ਨਹੀਂ ਲੱਗਾ ਕਿੱਦਾਂ ਬੈਠਦੇ ਆ, ਕਈ ਵਾਰੀ ਗੱਲ ਅਸੀਂ ਕਹਿ ਜਾਂਦੇ ਆ, ਪਰ ਮਾਪੇ ਆ ਮੁੜ ਕੇ ਬੱਚੇ ਬਣ ਜਾਂਦੇ ਹਨ। ਪਤਾ ਨਹੀਂ ਕਿਹੜੀ ਬਿਮਾਰੀ ਕਿਹਨੂੰ ਕਿਸ ਵੇਲੇ ਲੱਗ ਜਾਣੀ ਆ। ਸੋ ਮੈਂ ਜਦੋਂ ਸਭ ਕੁਝ ਸਾਰੇ ਪਾਸੇ ਸਾਰੀ ਦੁਨੀਆਂ ਨੂੰ ਮਿਲ ਰਿਹਾ ਏਰੀਆ ਦੇ ਵਿੱਚ, ਤੇ ਹੁਣ ਘਰ ਆ ਕੇ ਆਪਣੇ ਪਰਿਵਾਰ ਦੀ ਤੇ ਮਾਪੇ ਦੀ ਹੀ ਸੇਵਾ ਕਰਨੀ ਆ, ਮੇਰੇ ਤਾਂ ਸਭ ਤੋਂ ਵੱਡਾ ਦਾਨ ਪੁੰਨ ਇਹ ਆ।
ਜੀ ਜੀ ਬਿਲਕੁਲ ਜੀ, ਮੈਂ ਵੀ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ। ਜੇਕਰ ਮੈਂ ਵੀ ਕੋਈ ਦਾਨ ਪੁੰਨ ਕਰਨਾ ਹੋਵੇ ਤਾਂ ਮੈਂ ਕਹਿੰਦਾ ਕਿ ਬਜ਼ੁਰਗਾਂ ਦੇ ਨਾਲ ਵਕਤ ਬਤੀਤ ਕਰੋ, ਉਹਨਾਂ ਦੀਆਂ ਲੋੜਾਂ ਨੂੰ ਸਮਝੋ, ਉਹਨਾਂ ਦੇ ਸੁਭਾਅ ਨੂੰ ਸਮਝੋ, ਤੇ ਉਸ ਦੇ ਅਨੁਸਾਰ ਉਹਨਾਂ ਦੀ ਹਰ ਗੱਲ ਮੰਨਣ ਦੀ ਕੋਸ਼ਿਸ਼ ਕਰੋ। ਪਰ ਸਿਆਸਤ ਹੈ ਜੀ, ਕੱਲ੍ਹ ਚੋਣ ਪ੍ਰਚਾਰ ਖਤਮ ਹੋਇਆ ਤਾਂ ਅੱਜ ਮਜੀਠੀਆ ਸਾਹਿਬ ਨੇ ਜਾ ਕੇ ਮੱਥਾ ਟੇਕਿਆ ਗੁਰਦੁਆਰੇ ਵਿੱਚ, ਚੰਗੀ ਗੱਲ ਹੈ। ਮੈਂ ਹਰ ਧਰਮ ਦਾ ਸਤਿਕਾਰ ਕਰਦਾ, ਮੈਂ ਹਰ ਧਰਮ ਨੂੰ ਨਕਮਸਤਕ ਹੁੰਦਾ, ਤੇ ਨਾਲ ਦੀ ਨਾਲ ਚੰਨੀ ਸਾਹਿਬ ਨੂੰ ਵੀ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ, ਤੇ ਉਹਨਾਂ ਨੇ ਜਾ ਕੇ ਇੱਕ ਗਊਸ਼ਾਲਾ ਦੇ ਵਿੱਚ ਪੱਠੇ ਜਿਹਨੂੰ ਕਹਿੰਦੀ ਆਪਾਂ ਹਰਾ ਚਾਰਾ, ਉਹ ਦਾਨ ਕੀਤਾ ਕਿ ਗਊਆਂ ਨੂੰ ਪਾਇਆ ਕਹਿ ਲਓ। ਪਰ ਐਂ ਨਹੀਂ ਗੱਲ ਬਣਦੀ, ਗੱਲ ਬਣਾਈ ਕੈਪਟਨ ਅਮਰਿੰਦਰ ਸਿੰਘ ਨੇ, ਆਪਣਾ ਜਿਹੜਾ ਨਿਊ ਐਂ ਕਹਿ ਲਓ ਮੋਤੀ ਮਹਿਲ ਹੈ, ਨਵਾਂ ਮੋਤੀ ਮਹਿਲ ਆ, ਉਹਦੇ ਵਿੱਚ ਕਹਿੰਦੇ ਜੀ ਉਹਨਾਂ ਨੇ ਪੰਡਿਤ ਸੱਦੇ, ਪੰਡਿਤ ਸੱਦ ਕੇ ਕਹਿੰਦਾ ਵੀ ਇਹੋ ਜਿਹੀ ਗੱਲ ਦੱਸੋ ਕਿ ਮੈਂ ਪਟਿਆਲਾ ਜਿੱਤ ਜਾ। ਉਹ ਕਹਿੰਦੇ ਜੀ ਪਟਿਆਲਾ ਜਿੱਤਣਾ ਕਿੱਡੀ ਕੀ ਗੱਲ ਹੈ? ਉਹ ਕਹਿੰਦੇ ਅਸੀਂ ਮੰਤਰ ਪੜਾਂਗੇ ਤੇ ਇੱਕ ਕੱਟਾ ਦਾਨ ਕਰੋ। ਉਹਨਾਂ ਨੇ ਨਿਊ ਜੀ ਜੀ ਉਹਨਾਂ ਨੇ ਅੱਜ ਆਪਣੇ ਨਿਊ ਮੋਤੀ ਮਹਿਲ ਦੇ ਵਿੱਚ ਕੱਟਾ ਲਿਆਂਦਾ ਕਿਸੇ ਪਾਸਿਓ ਭਾਲ ਕੇ, ਤੇ ਉਹਨੂੰ ਕੈਪਟਨ ਸਾਹਿਬ ਦੇ ਸਾਹਮਣੇ ਠੱਲਿਆ ਗਿਆ, ਤੇ ਪੰਡਿਤਾਂ ਨੇ ਚਾਰੇ ਪਾਸੇ ਖੜ ਕੇ, ਮੈਂ ਕਿਸੇ ਦੀ ਕੋਈ ਤੁਹੀਨ ਨਹੀਂ ਕਰਦਾ, ਮੈਂ ਹਿੰਦੂ ਧਰਮ ਦਾ ਵੀ ਸਤਿਕਾਰ ਕਰਦਾ, ਪਰ ਮੈਂ ਕਹਿੰਦਾ ਕਿ ਇਹ ਕੱਟਾ ਇੱਕ ਦਿਨ ਪਹਿਲਾਂ ਕੋਈ ਦਾਨ ਕੀਤਾ, ਤੁਸੀਂ ਹਰ ਰੋਜ਼ ਦਾਨ ਕਰੋ, ਮੈਨੂੰ ਕੀ ਇਸ 'ਚ ਆ ਜਾਂ ਸਾਡੇ ਚੈਨਲ ਨੂੰ ਕੀ ਹੈ? ਤਾਂ ਅੱਜ ਉਹਨਾਂ ਨੇ ਫਿਰ ਮੰਤਰ ਮੁੰਤਰ ਮਾਰ ਕੇ ਕੱਟਾ ਦਾਨ ਕੀਤਾ। ਪਰ ਹੁਣ ਵੇਖੋ ਵੀ ਕੱਲ੍ਹ ਨੂੰ ਲੋਕ ਉਹਨਾਂ ਨੂੰ ਮਤ ਦਾਨ ਕਰਦੇ ਆ ਕਿ ਨਹੀਂ ਕਰਦੇ, ਪਰ ਉਹਨਾਂ ਨੇ ਅੱਜ ਕੱਟਾ ਦਾਨ ਕਰਤਾ ਜੀ, ਉਹ ਵੀ ਨਿਊ ਮੋਤੀ ਮਹਿਲ ਦੇ ਵਿੱਚੋਂ, ਤੇ ਮੇਰੇ ਖਿਆਲ ਦੇ ਨਾਲ ਉਹ ਕੱਟਾ ਦੂਜੇ ਕੱਟਿਆਂ ਨੂੰ ਬੁਲਾਉਂਦਾ ਨਹੀਂ ਹੋਊਗਾ, ਕਹਿੰਦਾ ਹੋਊਗਾ ਵੀ ਤੁਸੀਂ ਯਾਰ ਆਮ ਕੱਟੇ, ਮੈਂ ਕੈਪਟਨ ਅਮਰਿੰਦਰ ਦਾ ਦਾਨ ਕੀਤਾ ਹੋਇਆ ਕੱਟਾ, ਤੁਹਾਡਾ ਮੇਰਾ ਕੀ ਮੇਲ ਹੈ? ਮੇਰੇ ਖਿਆਲ ਨਾਲ ਅੱਜ ਮੜਕ ਤਾਂ ਪੈ ਗਈ ਹੋਊਗੀ ਉਹਦੇ ਵਿੱਚ ਵੀ ਆਪਾਂ ਖਾਸ ਹੋ ਗਏ ਅੱਜ, ਕਿਉਂਕਿ ਕੈਪਟਨ ਅਮਰਿੰਦਰ ਨੇ ਦਾਨ ਜੋ ਕੀਤਾ। ਪਰ ਦਾਨਾਂ ਦੇ ਨਾਲ ਸਾਨੂੰ ਦਾਨ ਕਿਉਂ ਕਰਨੇ ਪੈ ਗਏ? ਇਹ ਤਾਂ ਦਾਨ ਥੋੜਾ ਸਵਾਰਥ ਹੈ,
ਕਿਤੇ
ਚਾਹੁੰਦਾ ਕਿ ਮੈਂ ਜਿੱਤਾਂ ਜੀ ਜੀ,
ਕਿਤੇ ਕੱਟਾ ਦਾਨ ਕਰਦੇ ਕਰਦੇ ਸ਼ੂਲੈਸ ਰੱਬਨ ਲੱਭ ਲੱਲਾ ਲੱਗ ਪੈਰ ਮੁੰਦੇ ਹੋ ਕੇ ਫਿਰ ਆਪੇ ਦਾਨ ਹੋ ਜਾਣਾ ਸੀਗਾ। ਜੀ ਹਾਂ
ਜੀ, ਅਸਲ ਵਿੱਚ ਦਾਨ ਉਦੋਂ ਹੁੰਦਾ ਜਦੋਂ ਤੁਸੀਂ ਸਿਰਫ ਕੁਝ ਦੇਣਾ ਚਾਹੁੰਦੇ ਹੋ, ਉਹਦੇ ਬਦਲੇ ਕੁਛ ਨਹੀਂ ਲੈਣਾ ਚਾਹੁੰਦੇ, ਪਰ ਤੁਸੀਂ ਤਾਂ ਬਦਲੇ एक पूरी दी पूरी विधानसभा की सीट जितना चाहते हो। मैं नहीं कहता कि इस मैं दान दे विच कंसीडर करा, दान वह होंगे जिदे बदले कुछ नहीं मंगना, दान वह होंगे जो चुप चपीते किया जाता है, दान वह होंगे जो रूह में शांति दिता। इन्हों कुछ भी नहीं वापरिया, पर सियासतदाना का जोड़ा अज का दिन रहा वो रहा नकमस्तक होने का। वो गुरद्वारा जी जी
कट्टा दान किया, कैप्टन की सेहत देख के कट्टा ही कहना सगा।
बिल्कुल जी, खैर चलो मैं हूं ये ज्यादा विस्तार नहीं दिता, गल सिरे वाली कह दी है
जी।
पर मैं कहना कि अज सारे सियासतदान ने इदा किया, अज वो नकमस्तक होए, मेरे ख्याल में भुलां बख्शाइया हो मत्था टेकिया। पर दूसरे पास एक गल होर कह देव, पंथक लीडर, मैं बड़ा जोर दे के कहना पंथक लीडर माझे का जरनैल विक्रमजीत सिंह मजीठा, उन्हें अपने घर के अज मंत्र जाप कराया ग्रह शांति दे लई। पहला वो मत्था टेकन भी गए, वो ते उन्हां दी पत्नी गवीन जो मजीठा तो लड़ रहे ने, फिर उन्होंने अपने ग्रह दे विखे ऐ कह लो कि शांति दे लई मंत्र जाप भी करवाया। तो कैप्टन साहब ने तो फिर थोड़ा मैं दस ही दिता है, तो नाल दी नाल चन्नी साहब ने भी अज मत्था टेकिया, गऊआं नूं हरा चारा पाया, सारे लीडर नकमस्तक हो रहे ने। तो जिहड़ा तुसीं सवाल पूछा, चलो हुण उहदे ते भी गल कर लईए। सारयां नूं आए सी कि नहीं किड्डा क वड्डा चोण मैनीफेस्टो कांग्रेस देऊगी कल जी जी,
मेरे भी कट्टा अड़िया आ। मैं कहा जे किते जित गया तो चल गए गां, फ्यूचर विच कुर्सी ते बैठ गए तो कट्टे नूं नाले लैके जाओगे लगदा।
मैनू ऐ लगता जी जेकर किते जित गए ते कुर्सी ते बैठ गए ते फिर किते कहता भी हुण तुसीं मंत्री भी बन जाओगे, झोटा दान कर दिओ ते दाना दी लड़ी वधदी ना जावे, फिर किसी ने कहता भी हुण तुसीं प्रधानमंत्री बन जाओगे, कुछ होर चीज दान कर दिओ, ते जदों फिर ऐदा काम चल पे तां बंदा फिर ऐ चाहुंदा कि मैं राष्ट्रपति तिकर जावां। पर चलो खैर जी, इक लोकां दे
किते इह ना हो जावे बलिदान कर देवो। चलो छड्डो, आपां गाहां दी खबर वल चलदे आ
जी। बिल्कुल जी, असल विच लोकां ने कल नूं मतदान करना, कट्टा दान करे नाल मतदान नहीं हुंदे, मतदान होऊगा। ते मैं गल जिहड़ी त्याउणा है कि कांग्रेस ने चोण मैनीफेस्टो देखो जमा खीरले दिनां विच लिया के कल किते जाके शाम तिकर उन्होंने अपना चोण मैनीफेस्टो दिता है। ते मैं यह दस देवां कि चोण मैनीफेस्टो बनाउण दी ड्यूटी लाई सी प्रताप सिंह बाजवे दी, पर जदों चोण मैनीफेस्टो रिलीज़ होया वो है नहीं सी उत्थे। उहदा कारण यह नहीं कि उन्होंने कम सी, इहदा कारण यह सी कि वो पंजाबी दा इक लोक गीत नहीं, बीबी छड नहीं पीढ़ी दा पावा ते साडा की है दावा, ते दावे वाले लै नहीं चले। मैनू लगता उन्हां दा दावा चलिया नहीं चोण मैनीफेस्टो च, उन्हां दी गल चली नहीं, तां करके वो चोण मैनीफेस्टो रिलीज़ करन भी नहीं आए। ते जदों चोण मैनीफेस्टो रिलीज़ होया लोकां नूं सी पता नहीं की कुछ होऊगा चोण मैनीफेस्टो च। 123 पेजां दा पिछले गेड़े इन्होंने चोण मैनीफेस्टो जारी किया सी जी, 2017 दे विच, शायद तुसीं जाणदे होवो 2017 दे विच 129 पेजां दा। पर इस वारी कांग्रेस का जिहड़ा चोण मैनीफेस्टो आया सिर्फ ते सिर्फ 4 पेजां दा।
मैं तुहानूं गल सुणाओ
जी,
इहदा हुण इह सीगा सारे काम दा कंप्लीट करते इन्हां ने, हुण 4 काम रह गए 4 पेजां दे
जी। बिल्कुल जी, आ मेरे कोल उहदी कापी भी पई है पूरी दी पूरी चोण मैनीफेस्टो दी, तुसीं देख सकदे हो। मैं उहदी कापी भी अज स्पैशल लई भी की कहना चाहुंदे आ उन्होंने जो कुछ कहा चोण मैनीफेस्टो विच। ओह सब तो वड्डा उन्होंने नशे का मुद्दा छेड़िया ही नहीं, क्योंकि पंजाब विच नशे तो कैप्टन अमरिंदर ही खत्म कर गए सी ना।
हाँ,
ते नाल दी नाल उन्होंने बेअदबियां वाला मुद्दा चोण मैनीफेस्टो विच छेड़िया ही नहीं, वह भी हल कर गए सी। किसानी वाला मुद्दा उन्होंने चोण मैनीफेस्टो विच लैके नहीं आए, वह भी हल कर गए सी। हुण उन्होंने जिहड़ी गल कही है कि 5 पास जवाक नूं देवांगे जी असीं 5,000, 8 पास नूं देवांगे 10,000, 12 पास नूं देवांगे 12,000, नाल कंप्यूटर भी देवांगे, लोड़बंद औरतां नूं देवांगे 1100 रुपया प्रति महीना। हुण सवाल यह नहीं भी 1100 दिंदे आ 1200 दिंदे आ, सवाल है कि लोड़बंद नूं डिफाइन किवें करोगे, कौन आ लोड़बंद थोड़े हिसाब दे नाल। इहदे विच इक कुंडी रख ली जी,
मैं मेरा वाइफ ते मेरी सहेली।
हां जी, उत्थे ते जिहड़े बंदे ਜਦੋਂ ਬੰਦੇ 3 ਹੋ ਜਾਣ ਫਿਰ ਲੋੜਵੰਦ ਤਾਂ ਆਪਣੇ ਆਪ ਹੀ ਹੋ ਜਾਂਦੇ ਆ, ਕਿਉਂਕਿ ਕੋਈ ਨਾ ਕੋਈ ਤਾਂ ਜ਼ਰੂਰ ਬੇਸਹਾਰਾ ਹੋਊਗਾ ਨਾ।
ਜੀ ਜੀ,
ਤਾਂ ਅਸਲ ਵਿੱਚ ਜਿਹੜੀ ਗੱਲ ਇਹ ਹੈ ਕਿ ਲੋੜਵੰਦ ਸ਼ਬਦ ਲਾ ਕੇ ਉੱਥੇ ਵੀ ਕਿਤੇ ਨਾ ਕਿਤੇ ਭਜਦੇ ਦਿਸੇ। ਉਹ ਕਹਿੰਦੇ ਵੀ 1 ਲੱਖ ਨੌਕਰੀਆਂ ਦੇਵਾਂਗੇ ਨਵੀਆਂ,
ਜੀ
ਤੇ ਜਦੋਂ 1 ਲੱਖ ਨੌਕਰੀਆਂ ਦੀ ਗੱਲ ਕਰਦੇ ਹੋ ਮੈਂ ਕਹਿੰਦਾ ਜੀ ਕੀ ਲੋੜ ਹੈ ਤੁਸੀਂ ਪਿਛਲੇ ਗੇੜੇ ਘਰ ਘਰ ਨੌਕਰੀ ਦੇ ਤਾਂ ਦਿੱਤੀ ਹੁਣ 1 ਲੱਖ ਤੁਸੀਂ ਪੋਸਟ ਕੱਢੋਗੇ ਸਾਰੇ ਬੰਦੇ ਵਿਹਲੇ ਰਹਿ ਜਾਣਗੇ
ਤਾਂ
ਤੁਸੀਂ ਕਿੱਥੇ ਲਾਓਗੇ ਕਿਸੇ ਨੂੰ 36,000 ਨੌਕਰੀ ਤੁਸੀਂ ਹੁਣ ਜਾਂਦੇ ਜਾਂਦੇ ਦੇ ਗਏ ਲੱਖ ਦਾ ਤੁਸੀਂ ਵਾਅਦਾ ਕਰ ਲਿਆ ਕੈਪਟਨ ਸਾਹਿਬ ਪਹਿਲਾਂ ਘਰ ਘਰ ਨੌਕਰੀ ਦੇ ਗਏ ਕਰਜ਼ੇ ਤੇ ਲੀਕ ਵੱਜ ਗਈ ਫਿਰ ਚੋਣ ਮੈਨੀਫੈਸਟੋ ਤਾਂ ਛੋਟਾ ਹੋਣਾ ਹੀ ਸੀ ਫਿਰ ਚੋਣ ਮੈਨੀਫੈਸਟੋ 'ਚ ਲਿਖਦੇ ਕੀ ਪੰਜਾਬ ਦੇ ਤਾਂ ਸਾਰੇ ਮਸਲੇ ਹੱਲ ਹੋ ਗਏ ਮੈਂ ਇੱਕ ਗੱਲ ਹੋਰ ਕਹਿ ਦੇਵਾਂ
ਜੀ
ਮੋਦੀ ਸਾਹਿਬ ਨੇ ਨਾ ਪਠਾਨਕੋਟ ਦੇ ਵਿੱਚ ਰੈਲੀ ਕੀਤੀ ਮੈਂ ਇਹ ਬਿਲਕੁਲ ਤੁਹਾਨੂੰ ਵਿਦ ਰਿਕਾਰਡਿੰਗ ਦੇ ਸਕਦਾ ਗੱਲ ਮੋਦੀ ਸਾਹਿਬ ਨੇ ਪਠਾਨਕੋਟ ਵਿੱਚ ਰੈਲੀ ਕੀਤੀ ਤੇ ਮੋਦੀ ਸਾਹਿਬ ਸਟੇਜ ਤੋਂ ਬੋਲੀ ਜਾਂਦੇ ਆ ਕਿ ਪਿਛਲੀ ਕਾਂਗਰਸ ਦੀ ਸਰਕਾਰ ਨੇ ਪੰਜਾਬ ਨੂੰ ਬਹੁਤ ਲੁੱਟਿਆ ਤੇ ਉਸੇ ਸਟੇਜ ਤੇ ਬੈਠੇ ਕੈਪਟਨ ਅਮਰਿੰਦਰ ਹੱਸੀ ਜਾਂਦੇ ਆ ਕਿ ਸ਼ਾਇਦ ਮੈਨੂੰ ਕਹੀ ਜਾਂਦੇ ਆ ਯਾਰ ਪਰ ਦੇਖੋ ਹਾਲਾਤ ਕਿੱਦਾਂ ਦੇ ਨੇ ਸਿਆਸਤ ਕਿੱਦਾਂ ਹੋ ਰਹੀ ਹੈ ਕਿ ਜਿਸ ਦੀ ਗੱਲ ਕਰਦੇ ਹੋ 4.5 ਸਾਲ ਲੁੱਟਣ ਵਾਲਾ ਤੁਹਾਡੇ ਨਾਲ ਕੁਰਸੀ ਤੇ ਬੈਠਾ ਹੈ ਤੇ ਉਹ ਤਾੜੀਆਂ ਮਾਰੀ ਜਾਂਦਾ ਬੈਠਾ ਵੀ ਠੀਕ ਹੈ ਯਾਰ ਤੁਸੀਂ ਸਹੀ ਕਹਿੰਦੇ ਹੋ
ਕਹਿੰਦਾ ਹੁਣ ਮੈਂ ਆ
5 ਸਾਲ
ਮੈਂ ਆ
ਜੀ 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 ਕਹਿੰਦੇ ਜੀ ਬਹੁਤ ਲੁੱਟਿਆ ਤਾਂ ਹੁਣ ਇਹਨਾਂ ਨੇ ਜਿਹੜਾ ਚੋਣ ਮੈਨੀਫੈਸਟੋ ਦੇਤਾ ਉਹ 4 ਪੇਜਾਂ ਦਾ ਉਹਦੇ ਵਿੱਚ ਸਿੱਧੂ ਸਾਹਿਬ ਦੀ ਜੀ ਜੀ
ਜਸਵਿੰਦਰ ਆਪਾਂ ਵੀ ਹੱਸ ਪਏ ਹਾਂ
ਜੀ
ਹੱਸਣਾ ਵੀ ਚਾਹੀਦਾ ਪਰ ਸਾਨੂੰ ਬਾਅਦ 'ਚ ਸੀਰੀਅਸ ਵੀ ਹੋਣਾ ਚਾਹੀਦਾ ਸਾਡੇ ਲੋਕਾਂ ਨੂੰ ਵੀ ਆਹ ਹੈ ਸਾਡੀ ਸਿਆਸਤ ਵੀ ਉਹ ਬੰਦੇ ਨੇ ਲੁੱਟੇ ਹੁਣ ਆਪਾਂ ਨੂੰ ਆਪਣੇ ਨਾਲ ਲੈ ਆਉਂਦਾ ਵੀ ਹੋਰ ਲੁੱਟ
ਜੀ
ਵੀ ਤੂੰ ਇੰਨਾ ਵਧੀਆ ਲੁੱਟਿਆ ਉਹ ਸਾਨੂੰ ਵੀ ਦੱਸ ਦੇ ਆਪਾਂ ਹੋਰ ਕਿੱਦਾਂ ਲੁੱਟੀਏ ਸੋ ਸਾਨੂੰ ਜਾਗਣਾ ਵੀ ਪੈਣਾ ਇਹਦੇ ਉੱਪਰ ਸਾਨੂੰ ਕੰਮ ਵੀ ਕਰਨਾ ਪੈਣਾ ਹਾਂ ਆਪਾਂ ਹੱਸ ਲਿਆ ਖਬਰਾਂ ਕਰ ਲਈਆਂ ਪਰ ਸੋਚਣ ਵਾਲੀ ਗੱਲ ਆ ਵੀ ਪੰਜਾਬ ਨੂੰ ਲੁੱਟਿਆ ਉਹ ਲੁੱਟਣ ਵਾਲਾ ਬੰਦਾ ਸਾਡੇ ਕੋਲ ਬੈਠਾ ਸਾਨੂੰ ਕੰਸਲਟ ਹੀ ਕਰੂਗਾ ਹੁਣ ਕਿੱਦਾਂ ਲੁੱਟਣਾ ਗਾਹਾਂ ਫਿਊਚਰ ਦੇ ਵਿੱਚ
ਬਿਲਕੁਲ ਜੀ ਜੇ ਹੱਸਣ ਦੀ ਗੱਲ ਕਰੀਏ ਤਾਂ ਹਾਸਾ 2 ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਕਿਸੇ ਦੇ ਨਾਲ ਹੱਸਣਾ ਅਸੀਂ ਸਿਆਸਤਦਾਨਾਂ ਦੇ ਨਾਲ ਨਹੀਂ ਹੱਸਦੇ ਇੱਕ ਹੁੰਦਾ ਕਿਸੇ ਦੇ ਉੱਤੇ ਹੱਸਣਾ ਅਸੀਂ ਸਿਆਸਤਦਾਨਾਂ ਦੇ ਉੱਤੇ ਹੱਸਦੇ ਹਾਂ ਵੀ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਨੇ ਯਾਰ ਬੇਤੁਕੀਆਂ ਗੱਲਾਂ ਕਰਦੇ ਨੇ ਤਾਂ ਅਸੀਂ ਸਿਆਸਤਦਾਨਾਂ ਦੇ ਉੱਤੇ ਹੱਸਦੇ ਹਾਂ ਤੇ ਉੱਤੇ ਇਹਨਾਂ ਦੇ ਹੱਸਦੇ ਹੀ ਰਵਾਂਗੇ ਕਿਉਂਕਿ ਇਹ ਬੇਤੁਕੇ ਬਿਆਨ ਦੇ ਕੇ ਬੇਤੁਕੇ ਵਾਅਦੇ ਕਰਕੇ ਬਾਅਦ ਵਿੱਚ ਪੂਰੇ ਨਹੀਂ ਕਰਦੇ ਉਹੀ ਵਾਅਦੇ ਬਾਅਦ ਵਿੱਚ ਕਰਦੇ ਨੇ ਇਹਨਾਂ ਦੇ ਚੋਣ ਮੈਨੀਫੈਸਟੋ ਵਿੱਚ ਇਹਨਾਂ ਨੇ ਕਿਹਾ ਕਿ ਮਨਰੇਗਾ ਦੀ ਦਿਹਾੜੀ ਵਧਾ ਦੇਵਾਂਗੇ ਜੀ ਰੁਜ਼ਗਾਰ ਦੇ ਦਿਨ ਵਧਾ ਦੇਵਾਂਗੇ 100 ਦੀ ਥਾਂ ਤੇ 150 ਦਿਨ ਜਿਹੜਾ ਉਹ ਰੁਜ਼ਗਾਰ ਮਿਲਿਆ ਕਰੂਗਾ ਨਾਲ ਦੀ ਨਾਲ ਉਹ ਕਹਿੰਦੇ ਜਿਹੜੀ ਬੁਢਾਪਾ ਪੈਨਸ਼ਨ ਹੈ ਉਹ ਅਸੀਂ 3100 ਰੁਪਇਆ ਕਰ ਦੇਵਾਂਗੇ ਸ਼ਗਨ ਸਕੀਮ ਕਹਿੰਦੇ ਅਸੀਂ ਵਧਾਵਾਂਗੇ ਮੇਰਾ ਨਾ ਇੱਕ ਸਵਾਲ ਹੈ ਕਿ ਸ਼ਗਨ ਸਕੀਮ ਤੋਂ ਭਾਵ ਇਹ ਹੈ ਕਿ ਜਦੋਂ ਕਿਸੇ ਗਰੀਬ ਲੜਕੀ ਦਾ ਵਿਆਹ ਹੁੰਦਾ ਤਾਂ ਸਰਕਾਰ ਉਹਨਾਂ ਨੂੰ ਸਹਾਇਤਾ ਦਿੰਦੀ ਹੈ ਸਭ ਤੋਂ ਪਹਿਲਾਂ ਇਹ ਬਾਦਲ ਸਰਕਾਰ ਨੇ ਸ਼ੁਰੂ ਕੀਤੀ ਸੀ ਫਿਰ ਵੱਧਦੀ ਵੱਧਦੀ 51,000 ਤੱਕ ਆ ਗਈ ਸੀ ਵੀ ਕਿਸੇ ਗਰੀਬ ਨੇ ਆਪਣੀ ਬੱਚੀ ਦਾ ਵਿਆਹ ਕਰਨਾ ਹੈ ਤਾਂ ਉਹਨੂੰ 51,000 ਰੁਪਇਆ ਦਿੱਤਾ ਜਾਊ ਉਹ ਆਰਾਮ ਦੇ ਨਾਲ ਆਰਥਿਕ ਸਮੱਸਿਆ ਦੇ ਵਿੱਚ ਨਿਕਲਦਾ ਹੋਇਆ ਵਿਆਹ ਕਰ ਲਏ ਪਰ ਪੰਜਾਬ ਵਿੱਚ ਜੀ
ਜੀ ਉਹ ਪੈਸੇ ਦਿੱਤੇ ਗਏ
ਮੈਂ ਸਵਾਲ ਇਸੇ ਤੇ ਆਉਣਾ ਜੀ ਪੰਜਾਬ ਦੇ ਵਿੱਚ ਬਹੁਤ
ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਪਿੰਡਾਂ ਦੇ ਸਰਪੰਚ ਹੈ ਨਾ ਬਹੁਤ ਖਾਂਦੇ ਆ ਸੋ ਉਹੀ ਆਪਾਂ ਕਹਿਣਾ ਚਾਹੁੰਦੇ ਆ ਇਹਨਾਂ ਨੌਜਵਾਨ ਪੀੜ੍ਹੀ ਨੂੰ ਛੱਡ ਦੇਵੋ ਕਿਹੜਾ ਗੀਤ ਕਿਨ ਕੱਢਿਆ ਇਹ ਦੇਖੋ ਕਿ ਸਾਡੇ ਪਿੰਡ ਵਿੱਚ ਜਿਹੜਾ ਫੰਡ ਆਇਆ ਉਹ ਕਿਹਨੂੰ ਗਿਆ ਤੇ ਸਰਪੰਚ ਦੀ ਜੇਬ ਵਿੱਚ ਕਿੰਨਾ ਗਿਆ
ਜੀ ਬਿਲਕੁਲ ਜੀ ਮੈਂ ਇਸੇ ਗੱਲ ਉੱਤੇ ਗੱਲ ਕਰਨੀ ਚਾਹੁੰਦਾ ਕਿ ਉਹ ਜਿਹੜੀ 51,000 ਰੁਪਏ ਸ਼ਗਨ ਸਕੀਮ ਹੈ ਉਹ ਪਹਿਲੀ ਗੱਲ ਤਾਂ ਬਹੁਤਿਆਂ ਨੂੰ ਮਿਲਦੀ ਨਹੀਂ ਬਹੁਤਿਆਂ ਤੱਕ ਉਹ ਪਹੁੰਚਦੀ ਨਹੀਂ ਸਹੀ ਰੂਪ ਵਿੱਚ ਪਰ ਜਿਨ੍ਹਾਂ ਨੂੰ ਮਿਲਦੀ ਹੈ ਉਹ ਕੁੜੀਆਂ ਦੇ ਵਿਆਹ ਵੀ ਹੋ ਚੁੱਕੇ ਹੁੰਦੇ ਆ ਵਿਆਹ ਤੋਂ ਬਾਅਦ ਉਹਨਾਂ ਦੇ ਕੁੱਛੜ ਬੱਚੇ ਵੀ ਚੱਕੇ ਹੁੰਦੇ ਆ ਉਹਨਾਂ ਦੇ ਘਰ ਬੱਚਾ ਵੀ ਜਨਮ ਲੈ ਲੈਂਦਾ ਮੁੰਡਾ ਚਾਹੇ ਕੁੜੀ ਉਦੋਂ ਬਾਅਦ ਜਾ ਕੇ ਕਿਤੇ ਉਹ ਰੁਪਈਏ ਆਉਂਦੇ ਨੇ ਬਹੁਤ ਸਾਰੀਆਂ ਫਾਰਮੈਲਿਟੀਆਂ ਕਰਨ ਤੋਂ ਬਾਅਦ ਕੀ ਫਾਇਦਾ ਹੈ ਤੁਸੀਂ ਗੱਲ ਕਰਦੇ ਹੋ ਸ਼ਗਨ ਸਕੀਮ ਦੀ ਬੱਚਾ 4 ਸਾਲਾਂ ਦਾ ਹੋ ਜਾਂਦਾ ਹੈ ਫਿਰ ਤੁਹਾਡੀ ਸ਼ਗਨ ਸਕੀਮ ਘਰਾਂ ਵਿੱਚ ਪਹੁੰਚਦੀ ਹੈ ਚੋਣ ਮੈਨੀਫੈਸਟੋ ਆ ਗਿਆ ਜੀ ਪਰ ਚੋਣ ਮੈਨੀਫੈਸਟੋ ਵਿੱਚ ਕੁਝ ਵੀ ਨਵਾਂ ਨਹੀਂ ਕੁਝ ਵੀ ਵੱਡਾ ਨਹੀਂ ਉਹੀ ਬੀਨ ਹੈ ਉਹੀ ਸੁਰ ਹੈ ਤੇ ਵਜਾਉਣ ਵਾਲੇ ਬੰਦੇ ਵੀ ਉਹੀ ਹੈ ਤੇ ਆਪਾਂ ਸਭ ਜਾਣਦੇ ਹਾਂ ਵੀ ਕਿਸ ਤਰੀਕੇ ਦੇ ਹੁੰਦੇ ਸੁਰ ਜੀ
ਸੋਰੀ ਲੁੱਟਣ ਵਾਲੇ ਬੰਦੇ ਵੀ ਉਹੀ ਆ ਭਾਜੀ ਉਹ ਦੁਬਾਰਾ ਗੱਲ ਰਿਪੀਟ ਕਰੋ ਮੋਦੀ ਜੀ ਖੜੇ ਆ ਸਟੇਜ ਤੇ ਮੋਦੀ ਖੜੇ ਆ ਸਟੇਜ ਤੇ
ਜੀ
ਤੇ ਨਾਲ ਇੱਕ ਹੋਰ ਬੰਦਾ ਬੈਠਾ ਕੁਰਸੀ ਤੇ ਪਾਰਟੀ ਦੂਸਰੀ ਦੀ ਗੱਲ ਕਰ ਰਹੇ ਆ ਵੀ ਉਸ ਪਾਰਟੀ ਨੇ ਇੰਨਾ ਲੁੱਟਿਆ ਉਹ ਪਾਰਟੀ ਵਾਲਾ ਬੰਦਾ ਤੁਹਾਡੀ ਸਟੇਜ ਤੇ ਬੈਠਾ ਤੁਹਾਡੇ ਨਾਲ ਹੁਣ ਜੁੜ ਗਿਆ ਇਹ ਪ੍ਰਧਾਨ ਮੰਤਰੀ ਨੂੰ ਗੱਲ ਕਿਹੜੀ ਚਾਹੀਦੀ ਆ
ਬਿਲਕੁਲ ਜੀ ਖੈਰ ਕਈ ਵਾਰੀ ਏਦਾਂ ਹੁੰਦਾ ਨਾ ਕਿ ਅਸੀਂ ਜਦੋਂ ਕਿਸੇ ਨੂੰ ਕੋਸਣ ਲੱਗਦੇ ਹਾਂ ਤਾਂ ਅਸੀਂ ਭੁੱਲ ਜਾਂਦੇ ਹਾਂ ਕਿ ਬਹੁਤੇ ਬੰਦੇ ਉਸ ਪਾਰਟੀ ਵਿੱਚੋਂ ਜਾਂ ਕਹਿ ਲਓ ਬਹੁਤੇ ਹੀਰੇ ਉਸ ਪਾਰਟੀ ਵਿੱਚੋਂ ਅਸੀਂ ਵੀ ਚੁਗਲੇ ਹਾਂ ਸਾਡੇ ਨਾਲ ਹੀ ਬੈਠੇ ਨੇ ਤਾਂ ਉਹ ਪਠਾਨਕੋਟ ਦੀ ਰੈਲੀ ਹੈ ਜੀ ਪਠਾਨਕੋਟ ਦੇ ਵਿੱਚ ਰੈਲੀ ਹੋ ਰਹੀ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਸੰਬੋਧਿਤ ਹੋ ਰਹੇ ਨੇ ਤੇ ਉਸ ਸਟੇਜ ਤੋਂ ਉਸੇ ਸਟੇਜ ਉੱਤੇ ਕੈਪਟਨ ਅਮਰਿੰਦਰ ਵੀ ਬੈਠੇ ਨੇ, ਢੀਂਡਸਾ ਸਾਹਿਬ ਵੀ ਬੈਠੇ ਨੇ ਤੇ ਨਾਲ ਦੀ ਨਾਲ ਭਾਜਪਾ ਦੇ ਵੱਡੇ ਆਗੂ ਵੀ ਬੈਠੇ ਨੇ ਤੇ ਉਸ ਸਟੇਜ ਉੱਤੇ ਬੋਲਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਵੀ ਇੱਕ ਵਾਰੀ ਭਾਜਪਾ ਦੀ ਸਰਕਾਰ ਲੈ ਕੇ ਆਓ। ਕਾਂਗਰਸ ਦੇ ਉੱਤੇ ਤਵਾ ਲਾਉਂਦੇ ਲਾਉਂਦੇ ਕਾਂਗਰਸ ਦੇ ਉੱਤੇ ਉਹ ਨੁਕਤਾਚੀਨੀ ਕਰਦੇ ਕਰਦੇ ਉਹ ਕਹਿੰਦੇ ਕਿ ਜਿਹੜੀ ਸਰਕਾਰ ਤੁਸੀਂ 2017 'ਚ ਬਣਾਈ ਕਾਂਗਰਸ ਦੀ ਉਹਨੇ ਤੁਹਾਨੂੰ ਬਹੁਤ ਲੁੱਟਿਆ ਤੇ ਉਸੇ ਸਟੇਜ ਉੱਤੇ ਕੈਪਟਨ ਅਮਰਿੰਦਰ ਸਿੰਘ ਬੈਠੇ ਨੇ ਜਿਹੜੇ 4.5 ਸਾਲ ਮੁੱਖ ਮੰਤਰੀ ਰਹੇ ਨੇ ਤੇ ਉਹ ਪੂਰਾ ਖੁਸ਼ ਨੇ ਤੇ ਤਾੜੀਆਂ ਮਾਰੀ ਜਾਂਦੇ ਆ ਵੀ ਗੱਲ ਤਾਂ ਆਪਣੀ ਹੋਈ ਜਾਂਦੀ ਹੈ ਕਿਉਂਕਿ ਜਿਹੜੇ ਆਪਾਂ ਕਾਰਨਾਮੇ ਕੀਤੇ ਨੇ ਗੱਲ ਤਾਂ ਉਹਦੀ ਹੁੰਦੀ ਹੈ। ਕਈ ਵਾਰੀ ਸਕਿੱਪ ਹੋ ਜਾਂਦਾ ਕਿ ਅਸੀਂ ਬਹੁਤੇ ਹੀਰੇ ਉਧਰੋਂ ਇੱਧਰ ਲੈ ਲੈਣੇ। ਜੀ
ਓਕੇ, ਸਟੇਜ ਤੇ ਬੈਠੇ ਆ, ਪ੍ਰਧਾਨ ਮੰਤਰੀ ਕਹਿ ਰਿਹਾ ਲੁੱਟਿਆ, ਹੁਣ ਚੱਕ ਕੇ ਸਿੱਟੋ ਜੇਲ੍ਹ 'ਚ ਨਾ, ਚੱਕ ਕੇ ਸਿੱਟੋ ਜੇਲ੍ਹ 'ਚ। ਹੁਣ ਪ੍ਰਧਾਨ ਮੰਤਰੀ ਨੂੰ ਪੁੱਛੋ, ਹੁਣ ਉਸ ਬੰਦੇ ਨੂੰ ਪੁੱਛੋ ਵੀ ਤੂੰ ਖੁਦ ਬੋਲ ਕੇ ਗਿਆ ਵੀ ਉਹਨਾਂ ਬੰਦਿਆਂ ਨੇ ਲੁੱਟਿਆ, ਤੂੰ ਖੁਦ ਜਾਣਦਾ ਸਿੱਟ ਇਹਨੂੰ ਜੇਲ੍ਹ 'ਚ। ਸ਼ਰਮ ਕਰੋ ਯਾਰ, ਸ਼ਰਮ ਕਰੋ, ਸੱਚ ਆ ਸੈਡ ਸਟੋਰੀ। ਇਹ ਜਿਹੜੇ ਕਹਿੰਦੇ ਨਾ VIP ਕਲਚਰ, ਇਹਨਾਂ ਦੇ ਗਿੱਟੇ ਗਿੱਲੇ ਇਹਨਾਂ ਦੇ ਹੁੰਦੇ ਆ, ਇਹਨਾਂ ਨੂੰ ਇਹ ਲੋਕ ਕਹਿੰਦੇ ਆ ਯਾਰ, ਸਰ ਗਿਆ ਸਾਡੇ ਪੰਜਾਬ ਦਾ, ਸਾਡੇ ਇੰਡੀਆ, ਸਾਡੇ ਪ੍ਰਧਾਨ ਮੰਤਰੀ ਕਹਿ ਕੇ ਸਟੇਜ 'ਤੇ ਵੀ ਕਾਂਗਰਸ ਨੇ ਲੁੱਟਿਆ, ਸਾਡੇ ਵਿੱਚ ਆਹ ਬੰਦਾ ਬੈਠਾ, ਫੜ ਲਓ ਇਹਨੂੰ, ਛੱਡਿਆ ਕੱਲੇ ਆ।
ਜੀ ਬਿਲਕੁਲ ਬਿਲਕੁਲ ਜੀ ਬਿਲਕੁਲ, ਅਸਲ ਵਿੱਚ ਸਭ ਸਿਆਸੀ ਬਿਆਨਬਾਜ਼ੀ ਆ ਜੀ। ਮੈਂ ਗੱਲ ਹੋਰ ਇਹਦੇ ਨਾਲ ਮਿਲਦੀ ਜੁਲਦੀ ਕਹਿ ਦੇਵਾਂ, ਕੁਮਾਰ ਵਿਸ਼ਵਾਸ ਇੱਕ ਚੰਗੇ ਸ਼ਾਇਰ ਵੀ ਨੇ, ਪਹਿਲਾਂ ਉਹਨਾਂ ਦਾ ਸੰਬੰਧ ਆਮ ਆਦਮੀ ਪਾਰਟੀ ਨਾਲ ਸੀ, ਮੁੜ ਕੇ ਬਾਅਦ ਵਿੱਚ ਉਹ ਭਾਜਪਾ ਦੇ ਨਾਲ ਰਲ ਗਏ। ਉਹਨਾਂ ਨੇ ਕੱਲ੍ਹ ਬਿਆਨ ਦਿੱਤਾ, ਉਹ ਬਿਆਨ ਕਿਉਂ ਦਿੱਤਾ, ਉਹ ਦਿੱਤਾ ਵੋਟਾਂ ਤੋੜਨ ਜਾਂ ਮੌਕੇ ਦੇ ਉੱਤੇ ਵੋਟਰਾਂ ਦਾ ਦਿਮਾਗ ਘੁਮਾਉਣ ਦੇ ਲਈ, ਉਹਨਾਂ ਦੀ ਸੋਚ ਬਦਲਣ ਦੇ ਲਈ। ਕੁਮਾਰ ਵਿਸ਼ਵਾਸ ਕਹਿੰਦੇ ਕਿ ਕੇਜਰੀਵਾਲ ਸਾਹਿਬ ਦਾ ਸੰਬੰਧ ਖਾਲਿਸਤਾਨੀਆਂ ਨਾਲ ਹੈ, ਧਰਮਦਲੀਆਂ ਨਾਲ ਹੈ, ਸਿੱਖ ਫਾਰ ਜਸਟਿਸ ਦੇ ਨਾਲ ਹੈ। ਇਸ ਬਿਆਨ ਦੇ ਉੱਤੇ ਚੰਨੀ ਸਾਹਿਬ ਨੇ ਇਸ ਬਿਆਨ ਨੂੰ ਪਿੱਕ ਕਰ ਲਿਆ ਜੀ। ਚੰਨੀ ਸਾਹਿਬ ਕਹਿੰਦੇ ਜੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਨਾਲ ਦੀ ਨਾਲ, ਕਿ ਕੇਜਰੀਵਾਲ ਸਾਹਿਬ ਦਾ ਜਿਹੜਾ ਸੰਬੰਧ ਆ ਸਿੱਖ ਫਾਰ ਜਸਟਿਸ ਨਾਲ ਦੱਸਿਆ ਜਾ ਰਿਹਾ, ਗੁਰਪੰਥ ਪੰਨੂ ਦੇ ਨਾਲ ਦੱਸਿਆ ਜਾ ਰਿਹਾ, ਉਹ ਇਹਨਾਂ ਖਾਤਰ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਓ। ਤਾਂ ਦੇਖੋ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ, ਉਹਨਾਂ ਨੇ ਨਾਲ ਦੀ ਨਾਲ ਇਹਦੇ ਉੱਤੇ ਬਿਆਨ ਜਾਰੀ ਕੀਤਾ, ਕਹਿੰਦੇ ਚੰਨੀ ਸਾਹਿਬ ਦੀ ਗੱਲ ਉੱਤੇ ਗੌਰ ਫਰਮਾਇਆ ਜਾਊਗਾ ਤੇ ਬਹੁਤ ਜਲਦੀ ਕੇਜਰੀਵਾਲ ਸਾਹਿਬ ਦੇ ਕੋਈ ਇਸ ਤਰੀਕੇ ਦੇ ਸੰਬੰਧ ਹੈ ਜਾਂ ਨਹੀਂ ਹੈ ਅਸੀਂ ਜਾਂਚ ਕਰਾਂਗੇ। ਤੁਸੀਂ ਇਹ ਦੇਖੋ ਨਾ ਕਿ ਤੁਸੀਂ ਜਾਂਚ ਉੱਥੇ ਕਰੋਗੇ, ਕੁਮਾਰ ਵਿਸ਼ਵਾਸ ਦੇ ਕਹਿਣ ਤੇ ਚਲੋ ਕਰੋ ਜੀ, ਕਾਨੂੰਨ ਸਾਰਿਆਂ ਖਾਤਰ ਇੱਕੋ ਜਿਹਾ, ਪਰ ਤੁਸੀਂ ਇਹ ਵੀ ਦੱਸੋ ਨਾ ਕਿ ਤੁਸੀਂ ਆਪ ਹੀ ਕਹੀ ਜਾਂਦੇ ਹੋ ਕਾਂਗਰਸ ਨੇ ਲੁੱਟਿਆ ਤੇ ਬੰਦਾ ਤੁਹਾਡੀ ਸਟੇਜ ਤੇ ਹੈ ਜਿਹੜਾ ਉਸ ਸਮੇਂ ਕਮਾਂਡਰ ਸੀ, ਜਿਹੜਾ ਉਸ ਸਮੇਂ ਮੁੱਖ ਮੰਤਰੀ ਸੀ, ਉਹਦੇ ਬਾਰੇ ਜਾਂਚ ਦਾ ਬਿਆਨ ਕਿਉਂ ਨਹੀਂ ਦਿੰਦੇ? ਬਿਲਕੁਲ ਤੁਹਾਡੇ ਵਾਲਾ, ਕਹਿੰਦੀ ਸਵਾਲ ਤਾਂ ਫਿਰ ਕੱਲ੍ਹ ਵਾਲੀ ਗੱਲ 'ਤੇ ਆ ਕੇ ਮੁੱਕ ਜਾਂਦਾ ਨਾ, ਕਿ ਹਿੱਤ ਵੇਖੇ ਜਾਂਦੇ ਆ ਕਿ ਮੱਖੀ ਸਿੱਟਣੀ ਹੈ ਕਿ ਘਿਓ ਡੋਲਣਾ। ਜਿੱਥੇ ਮੱਖੀ ਸਿੱਟਣੀ ਹੁੰਦੀ ਹੈ ਮੱਖੀ ਸਿੱਟ ਦਿੰਦੇ ਆ, ਤੇ ਜਿੱਥੇ ਘਿਓ ਰੱਖਣਾ ਹੁੰਦਾ ਉੱਥੇ ਘਿਓ ਰੱਖ ਲੈਂਦੇ ਆ। ਇਸ ਤਰੀਕੇ ਦੀ ਸਿਆਸਤ ਆ ਜਿਹੜੀ ਉਹ ਭਾਜਪਾ ਪੰਜਾਬ ਵਿੱਚ ਕਰੀ ਜਾਂਦੀ ਹੈ। ਜੀ
ਆਪਾਂ ਬਹੁਤ ਵਾਰੀ ਕਿਹਾ ਨਾ ਵੀ 80 ਕੁ ਜਾਣੇ ਹੁੰਦੇ ਆ ਸਟੇਜ ਤੇ ਟੋਟਲ, ਜੇ ਗਿਣਿਆ ਜਾਵੇ ਤਾਂ ਮੋਹਰੇ ਲੱਖ ਬੈਠੇ ਹੁੰਦੇ ਆ, ਪੱਤਾ ਪੱਤਾ ਨਾ ਦੇਸੀ, ਉਹ ਵੀ ਟਾਈਮ ਆ ਜਾਣਾ ਵੀ ਇਹਨਾਂ ਨੂੰ ਸਮਝਾਉਣ ਦੇ ਲਈ ਵੀ ਤੁਸੀਂ ਕਰਦੇ ਕੀ ਆ। ਸੱਚ ਸਾਹਿਬ ਮੈਂ ਕਹਿੰਦਾ ਜੀ, ਸਭ ਤੋਂ ਵੱਧ ਜਵਾਬ ਸੁਣੀ ਹੈ ਨਾ, ਇਹ ਜਾਂਚ ਕਮੇਟੀ ਜਿਹੜੀ ਬਣਨੀ ਹੈ, ਲੋਕੀ ਝੋਲਾ ਚੱਕ ਕੇ ਖੜੇ, ਹੁਣ ਕਿਹੜੀ ਕਮੇਟੀ ਅਨਾਊਂਸ ਕਰ ਦੇਵੇ ਉਧਰ ਨੂੰ ਭੱਜਣਾ, ਕਮੇਟੀਆਂ ਤੋਂ ਕਮੇਟੀਆਂ ਹੀ ਅਨਾਊਂਸ ਕਰੀ ਜਾਂਦੇ, ਕੁਛ ਹੁੰਦਾ ਹੈ ਨਹੀਂ। ਸੱਚ ਸੈਡ ਸਟੋਰੀ, ਕਿਉਂਕਿ ਇੱਥੇ ਵੀ ਗਰਮੀ ਆ ਜਾਣੀ ਆ, ਬਹੁਤ ਸਾਰੇ ਕਲੱਬਾਂ ਨੇ ਸੌਕਰ ਸ਼ੁਰੂ ਕਰਨਾ, ਸੋ ਸਿੱਖ ਸਪੋਰਟਸ ਕਲੱਬ ਨੇ ਸੌਕਰ ਸ਼ੁਰੂ ਕਰ ਦੇਣਾ, ਸੋ ਬੱਚੇ ਫੁੱਟਬਾਲ ਸੌਕਰ ਖੇਡਣਾ ਚਾਹੁੰਦੇ, ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਦੇਵਾਂਗੇ। ਇੱਕ ਟਾਈਮ 'ਤੇ 1600 ਬੱਚਾ ਖੇਡਦਾ ਸੀਗਾ ਅਤੇ 100 ਟੀਮਾਂ ਸੀਗੀਆਂ, ਅਤੇ ਹੁਣ ਬੱਚੇ ਅੱਕ ਗਏ, ਥੱਕ ਗਏ, ਮਾਮੇ ਵਾਂਗੂ ਕਹਿੰਦੇ ਫੁੱਟਬਾਲ ਵਾਂਗੂ ਬਣੀ ਜਾਂਦੇ, ਜਵਾਕ ਖਾ ਖਾ ਕੇ ਕਹਿੰਦੇ ਫੁੱਟਬਾਲ ਵਾਂਗੂ ਬਣ ਗਿਆ, ਅਤੇ ਇਹਨੂੰ ਕੁਛ ਨਾ ਕੁਛ ਪਤਲਾ ਕਰੋ, ਕਰ ਦੇਵਾਂਗੇ ਪਤਲਾ, ਥੋੜ੍ਹਾ ਬਹੁਤ ਆਪਾਂ ਵੀ ਪਤਲੇ ਹੋਣ ਦੀ ਕੋਸ਼ਿਸ਼ ਕਰਾਂਗੇ, ਮੇਤੇ ਅੱਖਰਾਂ ਰੱਖਿਓ ਹੁਣ, ਅਤੇ ਕਰਾਂਗੇ ਜ਼ਰੂਰ। ਅਤੇ ਮੈਂ ਦੱਸ ਦੇਵਾਂ, ਸਿੱਖ ਸਪੋਰਟਸ ਕਲੱਬ .com ਆ, ਬੱਚਿਆਂ ਨੂੰ ਮੈਂ ਕਹਿੰਦਾ ਇਹ ਹਾਊਸ ਲੀਗ ਹੁੰਦੀ ਆ, ਸਿਰਫ ਫਿੱਟ ਕਰਨ ਵਾਸਤੇ ਬਾਹਰ ਲਿਆਉਂਦੇ ਆ, ਜੇ ਤੁਹਾਡਾ ਬੱਚਾ ਵਧੀਆ ਖੇਡਦਾ ਹੋਰ ਲੀਗ ਵਿੱਚ ਲੈ ਜਾਵੋ, ਰੈਪ ਲੀਗ ਵਿੱਚ ਲੈ ਜਾਵੋ। ਅਤੇ ਉਂਗਲ ਤੁਸੀਂ ਖੜੀ ਕੀਤੀ ਹੈ 770, ਕੋਈ 4 ਮਿੰਟ ਬਾਕੀ ਆ, ਆਪਾਂ ਗੱਲਾਂ ਸਾਡੀਆਂ ਚੱਲੀ ਜਾਣੀਆਂ, ਸੋ ਸਿੱਖ ਸਪੋਰਟਸ .com 'ਤੇ ਜਾ ਕੇ ਜਾਣਕਾਰੀ ਲੈਣੀ। ਗੋ ਹੈਡ ਭਾਅ ਜੀ, ਤੁਸੀਂ ਦੱਸੋ
ਜੀ। ਮੈਂ ਤੁਹਾਡੀ ਨਾ ਇਸ ਜਿੱਦਾਂ ਅਸੀਂ ਫੁੱਟਬਾਲ ਦੀ ਗੱਲ ਕਰਦੇ ਸੀ ਤਾਂ ਮੈਨੂੰ ਐਂ ਲੱਗਦਾ ਵੀ ਜੇ ਤੁਹਾਨੂੰ ਕੋਈ ਕੋਚ ਚਾਹੀਦਾ ਹੋਵੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਫੁੱਟਬਾਲ ਬੜਾ ਸੋਹਣਾ ਖੇਡਦੇ ਆ। ਪਿਛਲੇ ਦਿਨੀ ਉਹਨਾਂ ਦੀ ਵੀਡੀਓ ਆਈ ਸੀ, ਜੇਕਰ ਤੁਹਾਨੂੰ ਕਿਤੇ ਲੱਗੇ ਕਿ ਕੋਚ ਦੀ ਜ਼ਰੂਰਤ ਹੈ ਕਿ ਫੁੱਟਬਾਲ ਸਿਖਾਉਣ ਦੇ ਲਈ, ਤਾਂ ਉਹਦੀ ਵੀਡੀਓ ਆਈ ਸੀ, ਤੁਹਾਨੂੰ ਮੈਂ ਭੇਜ ਵੀ ਦਿਊਂਗਾ। ਉਹ ਫੁੱਟਬਾਲ ਖੇਡ ਰਹੇ ਨੇ ਬੱਚਿਆਂ ਨਾਲ, ਪਤਾ ਨਹੀਂ ਲੱਗਦਾ ਕਿ ਫੁੱਟਬਾਲ ਕਿਹੜਾ ਹੈ ਅਤੇ ਕਿੱਕ ਕੌਣ ਮਾਰ ਰਿਹਾ ਹੈ। ਮੈਂ ਕਿਸੇ ਉੱਤੇ ਕਮੈਂਟ ਨਹੀਂ ਕਰ ਰਿਹਾ, ਮੈਨੂੰ ਤਾਂ ਅਸਲ ਵਿੱਚ ਸਿਆਣ ਨਹੀਂ ਆਈ ਫੁੱਟਬਾਲ ਦੇ ਵਿੱਚ।
ਦੇਖੋ ਜੀ, ਖੜਿਆਂ ਨੂੰ ਫੁੱਟਬਾਲ ਥੱਲੇ ਦਿਸਿਆ ਨਹੀਂ, ਤੇ ਤਾਂ ਨਹੀਂ ਕਿੱਕ ਵੱਜੀ। ਸੋ ਉਹਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ। ਸੋ ਆਪਾਂ ਸਿਰਫ ਜਾਗਰਤ ਕਰਦੇ ਹਾਂ ਵੀ ਲੋਕੋ ਪ੍ਰਧਾਨ ਮੰਤਰੀ ਸਟੇਜ ਤੇ ਖੜ ਕੇ ਕੀ ਬੋਲਦੇ ਆ ਸਭ ਕੁਛ ਪਤਾ, ਉਹਨਾਂ ਨੂੰ ਕੌਣ ਲੁੱਟਦਾ ਸਭ ਕੁਛ ਪਤਾ, ਫਿਰ ਨਹੀਂ ਕੁਛ ਹੋ ਰਿਹਾ। ਸੋ ਸਾਡੇ ਯੋਧੇ ਸ਼ਹੀਦ ਹੋ ਰਹੇ ਹਨ, ਸਾਡੇ ਯੋਧੇ ਚੱਕੀ ਜਾ ਰਹੇ ਹਨ, ਮਾਰੀ ਜਾ ਰਹੇ ਹਨ। ਸੋ ਮੈਂ ਕਹਿੰਦਾ ਬਈ ਕੁਛ ਨਾ ਕੁਛ ਕਰ ਲਵੋ, ਚੰਗੇ ਬੰਦੇ ਦਾ ਸਾਥ ਦੇ ਦੇਵੋ। ਮੈਂ ਫਿਰ ਕਹਿੰਦਾ ਤੀਸਰੀ ਧਿਰ ਹੈਗੀ, ਉਹਨੂੰ ਮੌਕਾ ਦੇਵੋ। ਅਸੀਂ ਪਹਿਲੇ ਬੰਦੇ ਹੋਵਾਂਗੇ ਵੀ ਇਹਨਾਂ ਨੂੰ ਲਾਹ ਦੇਵੋ ਜੇ ਨਾ ਕੁਛ ਕੀਤਾ
ਜੀ।
ਮੈਂ ਪਹਿਲਾ ਬੰਦਾ ਹੋਵੇ, ਲਾਹ ਦੇਵੋ ਜੇ ਨਾ ਕੁਛ ਕੀਤਾ, ਪਰ ਮੌਕਾ ਦੇਣਾ ਬੜਾ ਜ਼ਰੂਰੀ ਆ। ਤੁਸੀਂ ਇੱਕ ਮਿੰਟ ਦੀ ਬ੍ਰੇਕ ਲਵੋ, 770 AM ਡਾਲ 'ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ, ਟਰੱਕਿੰਗ ਟੂ ਰੇਡੀਓ, ਐਵਰੀ ਡੇ ਮੰਡੇ ਟੂ ਫਰਾਈਡੇ 770 AM ਡਾਇਲ 'ਤੇ ਹੋਣਾ। ਮੇਰੇ ਦੋਸਤਾਂ ਦੇ ਟੈਕਸਟ ਮੈਸੇਜ ਆਉਂਦੇ ਆ, ਫੋਨ ਕਾਲ ਆਉਂਦੇ, ਬਹੁਤ ਬਹੁਤ ਧੰਨਵਾਦ। ਸੋ ਸੋਮਵਾਰ ਤੋਂ ਵੀਕਡੇ ਵਿੱਚ ਆਪਾਂ ਪ੍ਰੋਗਰਾਮ ਲੈ ਕੇ ਆਇਆ ਕਰਾਂਗੇ 770 AM ਡਾਇਲ 'ਤੇ, ਅਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦਾ ਵੱਖ ਵੱਖ ਸਟ੍ਰੀਮਿੰਗ ਡਿਵਾਈਸਿਸ 'ਤੇ। ਤੁਸੀਂ 24 ਘੰਟੇ 7 ਦਿਨ ਜੁੜੇ ਰਹਿਣਾ ਸਾਡੇ ਨਾਲ, ਤਾਂ ਐਪ ਡਾਊਨਲੋਡ ਕਰ ਲਵੋ, ਟਰੱਕਿੰਗ ਟੂਡੇ TV ਪਾ ਕੇ ਡਾਊਨਲੋਡ ਕਰਕੇ, ਚਾਹੇ ਕਾਰ 'ਚ ਬੈਠੇ ਸੁਣੋ, ਚਾਹੇ ਬੈਡਰੂਮ 'ਚ ਬੈਠੇ ਸੁਣੋ, ਚਾਹੇ ਲਿਵਿੰਗ ਰੂਮ 'ਚ ਬੈਠੇ ਸੁਣੋ, ਚਾਹੇ ਬਾਹਰ ਪਾਰਕ 'ਚ ਸੁਣੋ, 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਆ। ਕੋਈ ਡਾਇਲ ਨਹੀਂ ਲੱਭਣਾ ਪੈਣਾ ਕਾਰ ਵਿੱਚ, ਕੋਈ ਹੋਰ ਕੁਝ ਨਹੀਂ ਕਰਨਾ ਪੈਣਾ, ਸਿਰਫ ਐਪ ਡਾਊਨਲੋਡ ਕਰ ਲਵੋ, ਫਰੀ ਵਿੱਚ ਪ੍ਰੋਗਰਾਮ ਦੇਖ ਸਕਦੇ ਹੋ, ਸੁਣ ਸਕਦੇ ਹੋ। ਟਰੱਕਿੰਗ ਟੂਡੇ TV ਦੀ ਐਪ ਹੈਗੀ ਆ, ਵਿਰਾਸਤ ਰੇਡੀਓ, ਟਰੱਕਿੰਗ ਟੂਡੇ TV, ਵਿਰਾਸਤ TV, ਅਤੇ CKMS 102.7 FM 'ਤੇ ਮੰਡੇ ਟੂ ਫਰਾਈਡੇ 7 to 9 ਹੋਈਦਾ, ਅਤੇ WTOR 770 'ਤੇ 7 to 8 ਹੋਇਆ ਕਰਨਾ, ਅਤੇ 24 ਘੰਟੇ 7 ਦਿਨ TV 'ਤੇ ਹੋਇਆ ਕਰਨਾ। ਕਮਿਊਨਿਟੀ ਵਿੱਚ ਜੋ ਕੁਝ ਹੋ ਰਿਹਾ ਉਹ ਆਪਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਹਾਡੇ ਵਾਸਤੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਹਰ ਇੱਕ ਇਨਸਾਨ ਚੰਗਾ ਆ, ਮਾੜਾ ਕੱਲੇ ਹੋ ਜਾਂਦਾ, ਉਹ ਵੀ ਆਪਾਂ ਗੱਲਬਾਤ ਕਰਾਂਗੇ। ਕੋਈ ਨਹੀਂ ਮਾੜਾ ਬਣਨਾ ਚਾਹੀਦਾ, ਕਈ ਵਾਰੀ ਹਾਲਾਤ ਮਾੜੇ ਕੰਮਾਂ ਵੱਲ ਨੂੰ ਲੈ ਜਾਂਦੇ ਹਨ। ਕੋਈ ਕਹਿੰਦਾ ਮੈਨੂੰ ਡਿਪਰੈਸ਼ਨ ਹੋ ਗਈ, ਕੋਈ ਕਹਿੰਦਾ ਮੈਨੂੰ ਆਹ ਹੋ ਗਿਆ, ਆਹ ਹੋ ਗਿਆ, ਕੋਈ ਨਾ ਕੋਈ ਰੀਜ਼ਨ ਹੁੰਦਾ ਜਿਸ ਕਾਰਨ ਉਹਨੂੰ ਕੋਈ ਬਿਮਾਰੀ ਪੈਂਦੀ ਆ। ਸੋ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰਨੀ ਆ, ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕਰਨੀ ਆ। ਵੀਰ ਮੇਰੇ ਆਪਾਂ ਗੁੱਡ ਬਾਏ ਕਰ ਲਈਏ 770 ਜਸਵਿੰਦਰ ਜੀ, 770 ਸਤਿ ਸ਼੍ਰੀ ਅਕਾਲ ਬੁਲਾ ਲਈਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੁਬਾਰਾ ਫਿਰ ਆਪਾਂ ਜੋੜਦੇ ਹਾਂ 770 ਜਿਹੜੇ ਸਾਡੇ ਦਰਸ਼ਕ ਆ ਸਰੋਤੇ, ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿ ਦਿਓ ਫਿਰ ਤੁਸੀਂ
ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਹਾਂ, ਬੜੀ ਜਲਦੀ ਆਪਾਂ ਜਸਵਿੰਦਰ ਯਾਹ ਜੀ ਨਾਲ ਦੁਬਾਰਾ ਵਾਪਸ ਜੁੜਨਾ, 770 AM ਡਾਇਲ 'ਤੇ ਆਪਾਂ ਗੁੱਡ ਬਾਏ ਕਰਨ ਲੱਗੇ ਹਾਂ, ਹੋਰ ਬਹੁਤ ਸਾਰੇ ਪ੍ਰੋਗਰਾਮ ਚੱਲ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ। The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ, 416-655-2000।
ਖੁਸ਼ੀਓ ਪਰ ਲਿਮਿਟ ਔਰ ਫਨ ਕੀ ਸਪੀਡ ਅਗਰ ਕਮ ਹੋ ਤੋ ਸਭ ਕੁਛ ਹੈ ਬੋਰਿੰਗ, ਔਰ ਐਸਾ ਹੀ ਹੈ ਕੁਛ ਆਪਕੇ ਇੰਟਰਨੈਟ ਕੇ ਸਾਥ, ਮਗਰ ਅਬ ਨਾ ਲਿਮਿਟ ਕੀ ਫਿਕਰ ਔਰ ਨਾ ਹੀ ਸਪੀਡ ਕਾ ਗਮ, buzzmax.ca ਕੇ ਸਾਥ। ਜੀ ਹਾਂ, ਹਾਈ ਸਪੀਡ ਅਨਲਿਮਿਟਿਡ ਇੰਟਰਨੈਟ ਯਾ ਹੋਮ ਫੋਨ ਕੇ ਸਾਥ ਬੰਡਲ ਆਫਰ ਕੇ ਮਜ਼ੇ ਉਡਾਈਏ, ਵੋ ਵੀ ਅਨਬਿਲੀਵੇਬਲ ਪ੍ਰਾਈਸ ਮੇ, ਨੋ ਕੰਟ੍ਰੈਕਟ, ਨੋ ਕ੍ਰੈਡਿਟ ਚੈੱਕ, ਯਾਨੀ ਮੈਕਸ ਸਪੀਡ ਅਨਲਿਮਿਟਿਡ ਫਨ ਕੇ ਸਾਥ। ਫੋਰ ਡੀਟੇਲਸ ਲੌਗ ਔਨ ਟੂ buzzmax.ca ਔਰ ਕਾਲ 416-800-0900।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ।